Jesus.
ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੌਤ ਬੰਦਨੀ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਦੇਖੇ ਵਿੱਚ ਲਾਲੋ ਜੀ ਜਨਮ ਤੁਮਾਰੇ ਦੇਖੇ ਵਿੱਚ ਲਾਲੋ ਜਨਮ ਤੁਮਾਰੇ ਦੇਖੇ ਵਿੱਚ ਲਾਲੋ ਜਨਮ ਤੁਮਾਰੇ ਦੇ ਵਿੱਚ ਲਾਲੋ ਜਨਮ ਤੁਮਾਰੇ ਦੇ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਹੋਲ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਦੇਖੇ ਪਰ ਬਦਾਸ ਆਸ ਲੱਗ ਜੀਵੋ ਕਿਰਪਿਆ ਦਰਸ਼ਨ ਦੇਖੇ ਵਿੱਚ ਲਾਲੋ ਜੀ ਜਨਮ ਤੁਮਾਰੇ ਦੇਖੇ ਵਿੱਚ ਲਾਲੋ ਜਨਮ ਤੁਮਾਰੇ ਲਾਲੋ ਜਨਮ ਤੁਮਾਰੇ ਦੇਖੇ ਵਿੱਚ ਲਾਲੋ ਜਨਮ ਤੁਮਾਰੇ ਦੇਖੇ ਆਹ चलो जन्म कुमारी लेके लेके बिच नालो जन्म कुमारे लेके जन्म पैकी पतंगा कई जन्म कटनी करंगा कई जन्म पैकी पतंगा कई जन्म कटनी करंगा कई जन्म पंखी करतोय रुख फिर ख्याल तुमने किते पशु पाए किते नाग तुम्हें में आए किते मनोदारे सत्संग चित बिरतियां एकाग्र करो नेत्रां दे नाल गुरु स्वरूप दा ध्यान करो मन नूं बाणी सुनण विच लाओ बुद्धि नूं विचारण विच लाओ क्योंकि तुहाडा समा बड़ा कीमती है इस नूं होर कीमती बनाउण वास्ते सानूं कुछ असूलां दे उत्ते अपने आप नूं लिआउणा पैंदा है जदों बाणी दी विचार करके हिरदे च तारांगे उस वेले कुछ रोशनी अंदर होएगी जिन्ना चिर यह रूटीन बनी हुई गल है शब्द जानते हैं यह तो बहुत बारी पढ़िया सी तुकां सानू याद ने यह गल हो रहा है वह बात नहीं बनती जिथे यह शब्द सानू ले जाना चाहता है विचार करनी पैंदी है सानू किवें लेखे च लग सकता है वध तों वध साडा समा बचपन तों असीं चले हुए हां बाणी भी पढ़ते हां सत्संग भी करते हां भी होर किस तरह लेखे विच लग सकदा ये विचारां ने जो सानू करनियां चाहीदियां ने हिरदे च तारनियां चाहीदियां गाउणा सुनना होर चीज है महाराज ने इस नूं प्रवान नहीं करिया भाई गुरदास जी जिन्हां दी बाणी गुरु ग्रंथ साहिब जी की कुंजी का दर्जा रखती है उन्होंने फरमान किया है कि गाए सुने अखां वीचे गाओ ते सुनो अखां भी बंद कर लो पाइए ना परम पद गुरु उपदेश जो लो हृदय ना कमाइए जिन्ना चिर हृदय दे विच नहीं बसदा उन्नी देर तक गाना सुनना अपनी महत्ता तो रखता है क्योंकि सुन का फल हुंदा है गाने का फल हुंदा है पर परम पद की प्राप्ति नहीं हुंदी हेठले पदों की प्राप्ति हो जाएगी पुन्ना की प्राप्ति हो जाएगी कई कोट जग भला सुन गा होना हरे राम परम पद की प्राप्ति नहीं होएगी जिदे इशारा किया गया सत्संग का मनोरथ हुंदा है कि जीव इस काल दे चक्कर चों जिस दे विच अरबां खरबां खरबां सालां तो पया होया ए पुहाटणियां लैंदा है 84 लख जूनां च घुम के फिर मनुख बनदा है फिर मुड़ के कर्म करदा है फिर उन्हां नूं भोगण वास्ते हेठां नूं जांदा है जिवें हल्ट दियां टिंडां हुंदियां ने उस तरह भर जांदा है फिर उत्ते आउंदा है सखणी हो जांदी है फिर मुड़ के पर हेठां नूं चली जांदी है ठीक यही हाल साडा कहा नहीं जा सकता कद तो होया जेदा यह पता हो धरती जिहड़ी है ये किहड़ी तरीक नूं बनाई सी ते असीं वजूद साडा कद कायम होया सी सानूं यह भी नहीं पता भी असीं पहलां दरख्त बने सी मच्छियां विच गए सी जां उड़न वाले पंछी बने सी वाहिगुरू जाणदा है जिसने सृष्टि साजी है इस नूं कोई कीमत पा नहीं सकदा ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਏ, ਕਿਹੜਾ ਕੀਮਤ ਪਾਵੇ, ਕਿਹੜਾ ਦੱਸ ਸਕਦਾ? ਵਾਹਿਗੁਰੂ ਨੂੰ ਆਪ ਹੀ ਪਤਾ, ਕਿਉਂਕਿ ਮੁੱਦਤਾਂ ਹੋ ਗਈਆਂ ਚੱਕਰ ਖਾਂਦਿਆਂ। ਮਹਾਰਾਜ ਕਹਿੰਦੇ ਚੱਕਰ ਖਾਂਦਾ ਖਾਂਦਾ ਕਿਤੇ ਸ਼ੁਭ ਕਰਮਾਂ ਦੇ ਬਲ ਨਾਲ ਇਹ ਸਤਸੰਗਤ ਚ ਆ ਜਾਵੇ। ਕਬੂ ਸਤਸੰਗਤ ਇਹ ਪਾ, ਕਦੇ ਇਸ ਨੂੰ ਸਤਸੰਗ ਦੀ ਪ੍ਰਾਪਤੀ, ਸਾਧੂ ਦੀ ਸੰਗਤ ਪ੍ਰਾਪਤ ਹੋ ਜਾਵੇ, ਜਿਸ ਨੂੰ ਸਾਧੂ ਕਹਿੰਦੇ ਨੇ, ਸੰਤ ਕਹਿੰਦੇ ਨੇ, ਕਿਤੇ ਹੋ ਜਾਵੇ। ਕਿਉਂ ਮਹਾਰਾਜ ਨੇ ਇਹਨਾਂ ਇਸ ਨੂੰ ਆਮ ਨਹੀਂ ਬਣਾਇਆ? ਉਹ ਇਸ ਕਰਕੇ ਨਹੀਂ ਬਣਾਇਆ, ਨਾ ਸਾਧੂ ਹੁੰਦਾ ਨਾ ਸੰਤ ਹੁੰਦਾ, ਹੋਰ ਕੁਛ ਹੁੰਦਾ, ਪੇਖ ਜ਼ਰੂਰ ਹੁੰਦਾ, ਪੇਖ ਤੁਰਿਆ ਹੁੰਦਾ, ਉਹਦੇ ਵਿੱਚ ਵੀ ਬਦਲੀਆਂ ਅਦਲੀਆਂ ਹੁੰਦੀਆਂ ਰਹਿੰਦੀਆਂ, ਉਹ ਵੀ ਉਸ ਤਰ੍ਹਾਂ ਦਾ ਹੀ ਨਹੀਂ ਰਹਿੰਦਾ, ਬਦਲ ਜਾਂਦਾ ਹੈ ਆਦਮੀ ਦੀ ਰੁਚੀ ਦੇ ਅਨੁਸਾਰ। ਮੈਂ ਸੋਹਣਾ ਲੱਗਾਂ, ਉਹ ਜਿਹਾ ਰੰਗ ਪਾਵਾਂ, ਉਹ ਜਿਹੇ ਕੱਪੜੇ ਪਾਵਾਂ, ਉਹ ਤਾਂ ਮਿਲ ਜਾਏਗਾ ਤੁਹਾਨੂੰ ਚੰਗੇ ਤੇ ਚੰਗਾ, ਪਰ ਸਾਧੂ ਨਹੀਂ ਮਿਲੇਗਾ, ਸੰਤ ਨਹੀਂ ਮਿਲੇਗਾ, ਇਹ ਰੇਅਰ ਹੈ। ਮਹਾਰਾਜ ਨੇ ਤਾਂ ਹੱਦ ਲਾ ਦਿੱਤੀ, ਲੇਕਿਨ ਹੱਦ ਪੂਰੀ ਤਰ੍ਹਾਂ ਨਹੀਂ ਲਾਈ ਹੈ। ਜੇ ਅਸੀਂ ਜਾਣ ਸਕੇ, ਜੇ ਤਾਂ ਮਹਾਰਾਜ ਗਿਣਤੀ ਕਰ ਦਿੰਦੇ, ਉਹਨਾਂ ਨੇ ਐਂ ਕਹਿਤਾ ਵੀ ਕਰੋੜਾਂ 'ਚ ਇੱਕ ਮਿਲ ਜੂਗਾ, ਕੋਟਨ ਮੈਂ ਨਾਨਕ ਪ੍ਰਭੂ ਨਾਰਾਇਣ ਜੇ ਚੀ। ਜੇ 10 ਕਰੋੜ ਕਹਿੰਦੇ ਅਸੀਂ ਜਾਣ ਜਾਂਦੇ, ਅਸੀਂ ਜਾਣ ਜਾਂਦੇ ਵੀ ਸਾਡੀ ਆਬਾਦੀ ਇਸ ਵੇਲੇ 5 ਅਰਬ ਤੋਂ ਟੱਪ ਚੁੱਕੀ ਹੈ, 6 ਦੇ ਨੇੜੇ ਲੱਗਣ ਵਾਲੀ ਹੈ, ਅਤੇ ਵੀ 60 ਸੰਤ ਤਾਂ ਦੁਨੀਆ 10 ਕਰੋੜ ਪਿੱਛੇ ਇੱਕ ਸੰਤ ਹੋ ਜੂਗਾ, 1 ਅਰਬ ਦੀ ਆਬਾਦੀ ਪਿੱਛੇ 10 ਸੰਤ ਹੋ ਜਾਣਗੇ, 6 ਅਰਬ ਦੀ ਆਬਾਦੀ ਪਿੱਛੇ 60 ਤਾਂ ਦੁਨੀਆ 'ਚ ਰਹਿਣੇ ਹੀ ਰਹਿਣੇ ਨੇ। ਬੜੀ ਇਹ ਤਾਂ ਬਹੁਤ ਨਾਯਾਬ ਚੀਜ਼ ਹੈ, ਨਾਯਾਬ ਕਹਿੰਦੇ ਨੇ ਜਿਹੜੀ ਮਿਲ ਨਾ ਸਕੇ ਸਖਾਲੀ ਚੀਜ਼। ਉਹਦੇ ਵਿੱਚ ਵੀ ਆਪ ਫਰਮਾਉਂਦੇ ਨੇ ਕਿ ਐਵੇਂ ਜਿਵੇਂ ਐਵੇਂ ਕਿਵੇਂ ਸੰਤ ਮਿਲ ਨਹੀਂ ਸਕਿਆ ਕਰਦਾ, ਬਹੁਤ ਮੁਸ਼ਕਿਲ ਹੈ ਪਰਮੇਸ਼ਰ ਦੀ ਦਇਆ ਹੋ ਜਾਵੇ, ਉਹ ਵੀ ਪਿਛਲੇ ਜਨਮਾਂ ਦਾ ਤਪ ਹੋਵੇ, ਬਹੁਤ ਪੁੰਨ ਹੋਵੇ, ਦਾਨ ਹੋਵੇ, ਕਰਮ ਐਸੇ ਸ਼ੁਭ ਹੋਣ ਕਿ ਉਹ ਕਰਮ ਦਾ ਸਮਾਂ ਆ ਜਾਵੇ ਫਲ ਦੇਣ ਦਾ। ਉਸ ਵੇਲੇ ਕੀ ਹੁੰਦਾ ਹੈ, ਜੀਵ ਦੇ ਮਸਤਕ ਦੇ ਵਿੱਚ ਇੱਕ ਕਲਮ ਬਹਿ ਜਾਂਦੀ ਹੈ, ਉਹ ਇਹ ਹੁੰਦੀ ਹੈ ਕਿ ਇਸ ਵਾਰੀ ਇਸ ਨੂੰ ਸੰਤ ਮਿਲ ਜਾਏਗਾ। ਜਿਨ ਮਸਤਕ ਤੁਰ ਹਰ ਲਿਖਿਆ, ਤੁਰ ਦਰਗਾਹ ਦੀ ਬਾਤ ਹੈ ਇਹ, ਸਤਿਗੁਰੂ ਮਿਲ ਜਾਣਾ, ਸਾਧੂ ਦਾ ਮਿਲਾਪ ਹੋ ਜਾਣਾ, ਇਹ ਵਾਹਿਗੁਰੂ ਦੇ ਹੱਥ ਵਿੱਚ ਹੈ। ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪਿਛਲੇ ਪੁੰਨ ਕਰਮਾਂ ਦਾ ਅੰਕਰ ਫੁੱਟਣ ਦਾ ਵਕਤ ਆ ਗਿਆ, ਉਸ ਵੇਲੇ ਪਰਮੇਸ਼ਰ ਨੇ ਰਸੀਆ ਮਹਾਤਮਾ ਮਿਲਾ ਦਿੱਤਾ। ਗਿਆਨੀ ਨਹੀਂ, ਖੁਸ਼ਕ ਮਹਾਤਮਾ ਨਹੀਂ, ਜਿਹਦੇ ਅੰਦਰ ਰਸ ਹੈ, ਜਿਹਦੇ ਨੇੜੇ ਜਾ ਕੇ ਝਰਨਾਟਾਂ ਛਿੜਦੀਆਂ, ਐਸਾ ਮਹਾਂਪੁਰਸ਼ ਜਿਹਦੇ ਨੇਤਰਾਂ ਵੱਲ ਦੇਖਦੀ ਸਾਰ ਅੰਦਰ ਕੁਛ ਹੋਣ ਲੱਗ ਜਾਂਦਾ, ਬਚਨ ਸੁਣਦੀ ਸਾਰ ਕੁਛ ਅੰਦਰ ਹੋਣ ਲੱਗ ਜਾਂਦਾ, ਉਹ ਪ੍ਰਮਾਣ ਰੂਹ ਮਿਲ ਜਾਂਦੀ ਹੈ। ਉਹਦੀ ਨਿਸ਼ਾਨੀ ਫਿਰ ਕੀ ਹੁੰਦੀ ਹੈ, ਮਿਲੇ ਤੇ ਕੀ ਹੁੰਦਾ, ਕਹਿੰਦੇ ਮਿਟਿਓ ਦੇਰ ਮਿਲਤ ਹਰ ਨਾਨਕ, ਜਿਹੜਾ ਸਾਡੇ ਅੰਦਰ ਅਲਿਊਜ਼ਨ ਇਗਨੋਰੈਂਸ ਮਾਇਆ ਅਵਿਦਿਆ ਹਮੈ ਕਹਿ ਲਓ ਅਗਿਆਨ ਕਹਿ ਲਓ ਕੋਈ ਨਾਮ ਰੱਖ ਲਓ ਤੁਸੀਂ ਇਸਦਾ, ਉਹ ਮਿਟ ਜਾਂਦਾ, ਉਹ ਹਨੇਰਾ ਖਤਮ ਹੋ ਜਾਂਦਾ। ਉਹ ਹਨੇਰੇ ਨੂੰ ਕੋਈ ਸੂਰਜ ਚੰਦਰਮਾ ਤਾਰੇ ਉਸ ਹਨੇਰੇ ਨੂੰ ਦੂਰ ਨਹੀਂ ਕਰ ਸਕਦੇ। ਇੱਕ ਥਾਂ ਮਹਾਰਾਜ ਜੀ ਨੇ ਇਸ ਦੇ ਉੱਤੇ ਬੜੀ ਮਹੱਤਤਾ ਦਿੰਦੇ ਹੋਏ ਐਸਾ ਫਰਮਾਨ ਕੀਤਾ,
ਬਿਨਾਂ ਗੁਰਾਂ ਤੋਂ ਨਾ ਮਿਟਦਾ ਹਨੇਰਾ, ਚੰਦ ਪਾਵੇ ਸਾਡੇ
जिंदगी दे अंदर ऐसा महापुरुष मिल गया ता जीवन सफल है ते लेखे विच लग्या नहीं है जीवन महाराज कहिंदे जिवें तिलां दे विच सुआह पै जांदी है डोडियां दे विच उहनूं किसान नहीं वड्या करदा क्योंकि उहनूं बुआड तिल कहिंदे ने बुआड जे कदे दाती नाल कट लवे उहदे कपड़ियां दे उत्ते सुआह गिर जांदी है उहनूं कुछ नहीं करदा छेड़दा नहीं है जिहड़े डंगर चारदे ने मुंडे सोटियां नाल उहनूं भन्न छुड़दे ने कहिंदे उह आदमी किड्डा ही खूबसूरत क्यों ना होवे किन्ना धनी क्यों ना होवे किड्डा ही उहदी महिमा क्यों ना होवे बुआड तिल वर्गा क्यों है क्योंकि उहदे अंदरला अजे नेरा नहीं मिटिया अंधकार खत्म नहीं होया उहदे अंदर ਅੰਧਕਾਰ ਦੇ ਵਿੱਚ ਜੀਵਨ ਜਿਉਂ ਰਿਹਾ ਤੇ ਜੇ ਕਰਮ ਜਾਗ ਪੈਣ ਵਾਹਿਗੁਰੂ ਦੀ ਹੋਜੇ ਕਿਰਪਾ ਤਾਂ ਕੋਈ ਰਸਕ ਬਰਾਗੀ ਮਿਲ ਜਾਂਦਾ ਉਹਨੂੰ ਉਹਦੇ ਮਿਲਣ ਨਾਲ ਮਿਟਿਓ ਅੰਧੇਰ ਮਿਲਤਾ ਨਾਲ ਨੇਰਾ ਪਿਆ ਹੋਇਆ ਰੱਬ ਤੇ ਜੀਵ ਦੋਵੇਂ ਇਕੱਠੇ ਰਹਿੰਦੇ ਨੇ ਦੋਹਾਂ ਦਾ ਭੋਰਾ ਜਿੰਨਾ ਵੀ ਫਰਕ ਨਹੀਂ ਹੈ ਤਨ ਪਿਰਕਾ ਇੱਕ ਹੀ ਸੰਗ ਵਾਸਾ ਇੱਕ ਖਿਆਲ ਹੈ ਉਹ ਖਿਆਲ ਨੇ ਦੋਹਾਂ ਨੂੰ ਅੱਡ ਅੱਡ ਕਰ ਦਿੱਤਾ ਖਿਆਲ ਵਿੱਚ ਬੜੀ ਤਾਕਤ ਹੁੰਦੀ ਹੈ ਇੱਥੋਂ ਖਿਆਲ ਕਿਸੇ ਬਾਰੇ ਮਾੜੇ ਚਿਤਮਣੇ ਸ਼ੁਰੂ ਕਰ ਦਿਓ ਉਹਦੇ ਕੋਲ ਜਾ ਰਹਿੰਦੇ ਨੇ ਜਦੇ ਖਿਆਲ ਨਾ ਕੋਈ ਦੇਵ ਜਾਂਦੀ ਦਿਸਦੀ ਹੈ ਕੁਛ ਵੀ ਨਹੀਂ ਖਿਆਲ ਅਸੀਂ ਇੱਧਰੋਂ ਚਿਤਵਦੇ ਹਾਂ ਉੱਧਰ ਚਲਿਆ ਜਾਂਦਾ ਦੂਰ ਚਲੇ ਜਾਂਦੇ ਜਿੰਨਾ ਹਿਰਦਾ ਸ਼ੁੱਧ ਹੁੰਦਾ ਹੈ ਉਨਾ ਉਹਨੂੰ ਛੇਤੀ ਪਤਾ ਲੱਗ ਜਾਂਦਾ ਮੈਲੇ ਹਿਰਦੇ ਵਾਲੇ ਨੂੰ ਹੌਲੀ ਪਤਾ ਲੱਗ ਜਾਂਦਾ ਉਹ ਇੱਕ ਖਿਆਲ ਹੈ ਜਿਹਦੇ ਵਿੱਚ ਇਹ ਮੈਂ ਬਣਿਆ ਹੋਇਆ ਵੀ ਮੈਂ ਆ ਕਹਿੰਦੇ ਇਹ ਤੋੜ ਕੇ ਰੱਖਦਾ ਵਿੱਚ ਹਮੇ ਪੀਤ ਕਰਾ ਰਹੀ ਇੱਕ ਤਗ੍ਰਹਿ ਇੱਕੋ ਘਰ ਦੇ ਵਿੱਚ ਦੋਏ ਇਕੱਠੇ ਰਹਿੰਦੇ ਨੇ ਮਿਲ ਬਾਤ ਨਾ ਕਰਦੇ ਭਾਈ ਮਿਲ ਕੇ ਕਦੇ ਗੱਲ ਨਹੀਂ ਕਰਦੇ ਓਪਰੇ ਬਣੇ ਰਹਿੰਦੇ ਨੇ ਵਾਹਿਗੁਰੂ ਨਾਲ ਹੈ ਤੇ ਇਹ ਨਾਲ ਹੈ ਕਿਉਂ ਹੈ ਕਿਉਂਕਿ ਇਹ ਜੀਵ ਨੂੰ ਪਤਾ ਨਹੀਂ ਹੈ ਉਹ ਤਾਂ ਜਾਣਦਾ ਹੈ ਇਹ ਸੁੱਤਾ ਪਿਆ ਜੀਵ ਨਹੀਂ ਜਾਣਦਾ ਇਹਨੂੰ ਨਹੀਂ ਪਤਾ ਵੀ ਜਿਹਨੂੰ ਮੈਂ ਟੋਲਦਾ ਫਿਰਦਾ ਸੁੱਖਾਂ ਦੇ ਸਾਗਰ ਨੂੰ ਹੈ ਕਿੱਥੇ ਹਨੇਰੇ ਵਿੱਚ ਕੋਈ ਚੀਜ਼ ਕੋਲ ਪਈ ਹੋਵੇ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਇਹ ਕੋਠੀ ਵਿੱਚ ਆ ਗਏ ਨੇਰ ਗਵਾਰ ਪਿਆ ਇੱਥੇ ਕੀ ਹੈ ਕੀ ਨਹੀਂ ਹੈ ਜੇ ਹਨੇਰੇ ਵਿੱਚ ਤੁਰਾਂਗੇ ਕਿਤੇ ਸੋਫਾ ਗੋਡੇ 'ਚ ਲੱਗਿਆ ਕਿਤੇ ਟੇਬਲ ਗਿਰ ਗਿਆ ਛੋਟਾ ਲੱਤਾਂ ਗੋਡੇ ਭੁਲਾ ਲਾਂਗੇ ਕਿਉਂਕਿ ਹਨੇਰਾ ਹੈ ਸੁੱਖ ਦੀਆਂ ਚੀਜ਼ਾਂ ਸੀ ਪਰ ਹਨੇਰੇ ਕਰਕੇ ਦੁੱਖ ਦੀਆਂ ਬਣ ਗਈਆਂ ਕਿਸੇ ਟੇਬਲ ਦੇ ਉੱਤੇ ਇਲੈਕਟ੍ਰਿਕ ਲੈਂਪ ਖੜਾ ਹੈ ਮੱਥੇ 'ਚ ਲੱਗਿਆ ਕਿ ਉਹਨੇ ਤਾਂ ਚਾਨਣਾ ਕਰਨਾ ਸੀ ਬਲਬ ਵੀ ਭੰਨ ਲਿਆ ਇਹ ਹਨੇਰੇ ਦਾ ਕੰਮ ਜਿਹੜਾ ਹੈ ਇਹ ਦੁੱਖ ਦਿੰਦਾ ਅੰਧਕਾਰ ਸੁੱਖ ਕਬੂ ਨਾ ਸੋਈ ਹੈ ਰਾਜਾ ਰੰਗ ਦੋ ਮਿਲ ਰੋਈ ਰਾਜਾ ਵੀ ਰਹਿੰਦਾ ਗਰੀਬ ਵੀ ਰਹਿੰਦਾ ਕਿਉਂਕਿ ਹਨੇਰਾ ਉਹ ਹਨੇਰਾ ਜਿਹੜਾ ਮਹਾਰਾਜ ਕਹਿੰਦੇ ਹਨੇਰਾ ਤੁਹਾਡੇ ਅੰਦਰ ਪਿਆ ਹੋਇਆ ਜ਼ਬਰਦਸਤ ਹਨੇਰਾ ਉਹ ਜਦ ਤੱਕ ਹਨੇਰੇ ਨੂੰ ਪ੍ਰਕਾਸ਼ ਕਰਨ ਵਾਲਾ ਕੋਈ ਮਿਲਦਾ ਨਹੀਂ ਅੰਦਰ ਚਾਨਣਾ ਨਹੀਂ ਹੁੰਦਾ ਬਿਨ ਸ਼ਬਦੇ ਅੰਤਰ ਹਨੇਰਾ ਸ਼ਬਦ ਦਾ ਪ੍ਰਕਾਸ਼ ਅੰਦਰ ਨਹੀਂ ਹੁੰਦਾ ਨਾ ਬਸ ਲਏ ਨਾ ਚੁੱਕੇ ਫੇਰਾ ਨਾ ਤਾਂ ਆਤਮ ਵਸਤੂ ਦਾ ਪਤਾ ਲੱਗਦਾ ਤੇ ਨਾ ਸਾਡਾ ਆਉਣਾ ਜਾਣਾ ਜੰਮਣਾ ਮਰਨਾ ਛੁੱਟਦਾ ਕਿਉਂਕਿ ਹਨੇਰੇ ਨੂੰ ਦੂਰ ਕਰਨ ਵਾਲਾ ਨਹੀਂ ਅਜੇ ਤੱਕ ਮਿਲ ਗਿਆ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾ ਹੋਰ ਕਿਸੇ ਦੇ ਕੋਲ ਤਾਕਤ ਨਹੀਂ ਹੈ ਵੀ ਇਹ ਦਰਵਾਜ਼ਾ ਖੋਲ ਦੇਵੇ ਪਰ ਉਹ ਗੁਰੂ ਪੂਰੇ ਭਾਗ ਮਿਲਾਪ ਲਿਆ ਪੂਰੇ ਭਾਗ ਬਣਨ ਤਾਂ ਗੁਰੂ ਦਾ ਮਿਲਾਪ ਹੁੰਦਾ ਐਵੇਂ ਤਾਂ ਨਹੀਂ ਨਾ ਹੁੰਦਾ ਅਸੀਂ ਤਾਂ ਕਹਿ ਦਿੰਦੇ ਹਾਂ ਵੀ ਅਸੀਂ ਜੀ 10 ਲੱਖ ਨੂੰ ਅੰਮ੍ਰਿਤ ਛਕਾਤਾ ਕੀ ਕਰ ਦਿੱਤਾ ਇਹਦੇ 'ਚ ਪ੍ਰਕਾਸ਼ ਹੋ ਗਿਆ ਉਹਨਾਂ ਦੇ ਦਿਲਾਂ 'ਚ ਫਿਰ ਸੋਚਣਾ ਪੈਂਦਾ ਹੈ ਵੀ ਗੱਲ ਕੀ ਹੋਏਗੀ ਕਿਸ ਥਾਂ ਤੋਂ ਗਲਤ ਹੋ ਗਈ ਗੱਲ ਵੀ ਗੱਲ ਬਣਦੀ ਨਹੀਂ ਹੈ ਕਿਸੇ ਤਰੀਕੇ ਦੇ ਨਾਲ ਉਹ ਕਹਿੰਦੇ ਨਾਮ ਜਪੋ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਕੋਲ ਜਾਂਦੇ ਹਾਂ ਬਾਣੀ ਸੁਣੀ ਜਾਂਦੇ ਹਾਂ ਕਹਿੰਦੇ ਮੈਂ ਇੰਨਾ ਪਾਠ ਕਰਦਾ ਮੈਂ ਇੰਨਾ ਕਰਦਾ ਮੈਂ ਇੰਨਾ ਕਰਦਾ ਉਹ ਕਹਿੰਦੇ ਦੇਖ ਪਿਆਰਿਆ ਜੇ ਤਾਂ ਕੁਝ ਲੈਣਾ ਤਾਂ ਜਿਹੜੇ ਮੇਰੇ ਨਾਲ ਭੇਦ ਹੋ ਚੁੱਕੇ ਨੇ ਮੇਰਾ ਤੇ ਜਿਨ੍ਹਾਂ ਦੇ ਵਿੱਚ ਫਰਕ ਨਹੀਂ ਹੈ ਉਹਨਾਂ ਦੇ ਕੋਲ ਜਾ ਤੂੰ ਉਹ ਤੇਰਾ ਸ਼ੰਕਾ ਨਿਵਿਰਤ ਕਰ ਦੇਣਗੇ ਤੈਨੂੰ ਰਾਹ ਤੇ ਪਾ ਦੇਣਗੇ ਨਿਸ਼ਾਨੀ ਮੈਂ ਅਸੀਂ ਦੱਸ ਦਿੰਦੇ ਹਾਂ ਜਿੰਨਾ ਸਾਸ ਗਰਾਸ ਨਾ ਵਿਸਰਾ ਹਰ ਨਾਮਾ ਮਨ ਮੰਦ ਤਨ ਸਹੀ ਨਾਨਕਾ ਪੂਰਨ ਸਹੀ ਸਭ ਸੰਤਾਂ ਦੀ ਤੂੰ ਸੰਗਤ ਕਰ ਸਾਧੂਆਂ ਦੀ ਸੰਗਤ ਕਰ ਪਰ ਪੂਰੇ ਭਾਗ ਬਣਨ ਤਾਂ ਹੁੰਦੀ ਹੈ ਨਹੀਂ ਹੁੰਦੀ ਨਹੀਂ ਬਿਨ ਭਾਗਾਂ ਸਤਸੰਗ ਨਾ ਲੱਭ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਥਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਐ ਤਾਂ ਮਿਲਦੀ ਨਹੀਂ ਹੈ ਇਸ ਕਰਕੇ ਹਨੇਰਾ ਦੂਰ ਹੁੰਦਾ ਹੈ ਜੇ ਕਰਮ ਬਣਨ ਤੇ ਰਸਕ ਬਰਾਗੀ ਮਿਲ ਜਾਵੇ ਮਿਟਿਓ ਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੁਰਤ ਸੁੱਤੀ ਪਈ ਹੈ ਇਹ ਸੁੱਤੀ ਪਈ ਸੁਰਤ ਨੂੰ ਪਤਾ ਹੀ ਨਹੀਂ ਲੱਗਦਾ ਬਈ ਕੀ ਹੈ ਉਹ ਰਸਕ ਬਰਾਗੀ ਨਹੀਂ ਮਿਲਦਾ ਉਹਦੀ ਥਾਂ ਤੇ ਜਿਹੜੇ ਮਿਲਦੇ ਨੇ ਉਹ ਭੇਗ ਤਾਂ ਜ਼ਰੂਰ ਹੋਏਗਾ ਪਛਾਣ ਕਰ ਲੈਂਦੇ ਹਾਂ ਵੀ ਆਹ ਸੰਤ ਹੋਣਾ
ਲੇਕਿਨ ਜਿਹੜਾ ਵਿੱਚ ਸੰਤ ਪੁਣਾ ਉਹ ਗਾਇਬ ਹੈ, ਉਹ ਨਹੀਂ ਹੈ, ਕਿਉਂਕਿ ਉੱਥੇ ਰੁਚੀ ਮਾਇਆ ਵਾਲੀ ਹੈ, ਮਾਇਆ ਵੱਲ ਰੁਚੀ ਹੈ, ਰੱਬ ਵੱਲ ਰੁਚੀ ਨਹੀਂ ਹੈ। ਅੰਦਰ ਪ੍ਰਕਾਸ਼ ਨਹੀਂ ਹੋਇਆ, ਅਜੇ ਚਾਨਣਾ ਨਹੀਂ ਆਇਆ, ਅਜੇ ਹਨੇਰੇ 'ਚ ਘੁੰਮਦਾ ਫਿਰਦਾ, ਚਲਾਕੀਆਂ ਕਰਦਾ, ਜੁਗਤਾਂ ਸੋਚਦਾ ਵੀ ਕਿਵੇਂ ਪੈਸਾ ਡੇਰੇ 'ਚ ਬਹਿ ਗਿਆ, ਵੀ ਅਖੰਡ ਪਾਠ ਵਾਸਤੇ ਜੇ ਅਖੰਡ ਪਾਠ ਕਰਾਈਏ ਆਪ ਕਰੀਏ ਬੜਾ ਪੈਸਾ ਆ ਜਾਂਦਾ ਹੈ, ਵਹਿਮ ਪ੍ਰਸਤੀ ਸ਼ੁਰੂ ਕਰ ਦੋ, ਹਰ ਬੰਦੇ ਨੂੰ ਕਹੋ ਵੀ ਤੂੰ ਪਾਠ ਕਰਾ, ਤੂੰ ਪਾਠ ਕਰਾ, ਉਹ ਇੱਕ ਕਿੱਤਾ ਤੋੜ ਲਿਆ ਆਪਦਾ, ਵਹਿਮ ਦੇ ਵਿੱਚ ਪਾਈ ਜਾਂਦੇ। ਪੈਸਾ ਕਮਾਉਣਾ, ਪੈਸਾ ਕਮਾਉਣਾ ਕਿਸੇ ਤਰੀਕੇ ਨਾਲ, ਚਾਹੇ ਗੱਲਾਂ ਸੁਣਾ ਕੇ ਮਿਲ ਜਾਵੇ, ਚਾਹੇ ਕੋਈ ਪਖੰਡ ਕਰਕੇ ਮਿਲ ਜਾਵੇ, ਚਾਹੇ ਕੋਈ ਭੇਸ ਤਾਰ ਕੇ ਮਿਲ ਜਾਵੇ, ਚਾਹੇ ਕਿਸੇ ਤੋਂ ਖੋਹ ਖਿੰਜ ਕੇ ਮਿਲ ਜਾਵੇ, ਪੈਸੇ ਦੀ ਰੁਚੀ ਜਿਹੜੀ ਹੈ ਉਹ ਅੰਦਰ ਹੋਣ ਕਰਕੇ, ਉਹ ਭੇਸ ਤਾਂ ਹੈਗਾ ਲੇਕਿਨ ਸਾਧੂ ਨਹੀਂ ਹੈਗਾ। ਇਹ ਜਿਹੜਾ ਆਮ ਬੰਦਾ ਹੈ ਉਹ ਬਹੁਤ ਅੱਛਾ ਹੈ, ਉਹਦੇ ਅੰਦਰ ਅਜੇ ਕ੍ਰੁਕਟਨੈਸ ਨਹੀਂ ਆਈ, ਆਇਆ ਵੀ ਮੇਰਾ ਕੋਈ ਭਲਾ ਹੋ ਜਾਵੇ, ਮੈਨੂੰ ਕੋਈ ਰਾਹ ਲੱਭ ਜਾਵੇ, ਉਹ ਬਹੁਤ ਵਧੀਆ। ਜਿਹਦੇ ਅੰਦਰ ਕ੍ਰੁਕਟਨੈਸ ਆ ਗਈ, ਸਾਧੂ ਵੀ ਬਣ ਗਿਆ ਅਤੇ ਅਜੇ ਬਿਰਤੀ ਸਾਫ਼ ਨਹੀਂ ਹੋਈ ਉਹਦੀ, ਉਹਦੀ ਬਿਰਤੀ ਦੇ ਅਜੇ ਵਿੱਚ ਮਿਲਾਵਟਾਂ ਪਈਆਂ ਨੇ, ਤਾਂ ਉਹ ਤਾਂ ਕੁਛ ਵੀ ਨਹੀਂ ਉਹਦਾ ਬਣਦਾ, ਉਹਦਾ ਆਧਾਰ ਹੋਣਾ ਔਖਾ ਹੈ। ਅਤੇ ਜਿਹੜਾ ਆਮ ਬੰਦਾ ਸੁਧਾਰਨਾ ਆਉਂਦਾ ਉਹ ਛੇਤੀ ਪਾ ਸਕਦਾ, ਕਿਉਂਕਿ ਉਹ ਵਿਗੜ ਗਿਆ, ਦੁੱਧ ਵਿਗੜ ਗਿਆ ਖੱਟੇ ਦਾ, ਉਹਦੇ 'ਚ ਕਤਰਾ ਚਲਿਆ ਗਿਆ ਕੱਚੇ ਦੁੱਧ 'ਚ, ਉਹ ਕੀ ਬਣ ਗਿਆ? ਮਹਾਰਾਜ ਕਹਿੰਦੇ ਕਾਂਜੀ ਬਣ ਗਈ, ਹੁਣ ਰਿੜਕੀ ਜਾਓ ਕਦੇ ਵੀ ਨਹੀਂ ਮੱਖਣ ਆਉਂਦਾ, ਕਿਉਂਕਿ ਉਹ ਪਤਤ ਹੋ ਗਿਆ ਆਪਣੀ ਅਵਸਥਾ ਤੋਂ। ਸੋ ਇਸ ਕਰਕੇ ਪਖੰਡੀ ਦਾ, ਲਾਲਚੀ ਦਾ, ਸਾਧੂ ਦਾ ਬਾਣਾ ਹੋਵੇ, ਕਹਿੰਦੇ ਇਹਦਾ ਆਧਾਰ ਹੋਣਾ ਔਖਾ। ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਭੇਤ ਲੱਗ ਗਿਆ ਵੀ ਜੇ ਸੁਖਾਲਾ ਜੀਵਨ ਜਿਉਣਾ ਹੈ ਤਾਂ ਕਿਸੇ ਸੰਤ ਦੇ ਚੇਲੇ ਬਣ ਜਾਓ, ਥੋੜ੍ਹੇ ਜਿਹੇ ਉਹਦੇ 'ਤੇ ਸਿੱਖ ਲਓ, ਬਾਜੇ ਬੂਜੇ 'ਤੇ ਉਂਗਲੀਆਂ ਮਾਰਨੀਆਂ, ਥੋੜ੍ਹਾ ਬੋਲਣਾ ਸਿੱਖ ਲਓ, ਫਿਰ ਆਪਣਾ ਕਰ ਲਓ, ਮਨ ਮਰਜ਼ੀ ਦੀਆਂ ਕਾਰਾਂ, ਮਨ ਮਰਜ਼ੀ ਦਾ ਸਭ ਕੁਛ, ਖਾਣਾ ਪੀਣਾ, ਗ੍ਰਿਸਤੀਆਂ ਨੇ ਕਮਾਈ ਕਰਨੀ ਹੈ, ਖਾਣ ਨੂੰ ਮੁਫਤ ਆਈ ਜਾਣਾ। ਇਹ ਗੱਲਾਂ ਨੇ ਜਿਹੜੀਆਂ ਬਹੁਤ ਸੀਰੀਅਸ ਵਿਚਾਰ ਨਾਲ ਵਿਚਾਰਨੀਆਂ ਚਾਹੀਦੀਆਂ, ਕਿਉਂਕਿ ਆਏ ਤਾਂ ਪਰਮੇਸ਼ੁਰ ਨੂੰ ਮਿਲਣ ਵਾਸਤੇ ਸੀ, ਕਿਤੇ ਬਰਾਗ ਲੱਗਿਆ ਘਰ ਬਾਰ ਛੱਡੇ, ਲੇਕਿਨ ਹੋਇਆ ਕਿ ਕਹਿੰਦੇ ਵਿਚੇ ਅਟਕੇ ਅਚੀਤ ਚਿੱਤ ਜਿਹੜਾ ਸੀ ਜਵਾਬ ਦੇ ਗਿਆ, ਕਿਉਂਕਿ ਮਾਇਆ ਨੇ ਮੋਹ ਲਿਆ ਉਸ ਨੂੰ। ਇਹਦੇ 'ਚ ਬੜੀ ਭਾਰੀ ਸ਼ਕਤੀ ਹੈ ਮਾਇਆ 'ਚ, ਮਾਇਆ ਦੇ ਬੇਅੰਤ ਰੰਗ ਨੇ, ਕਿਤੇ ਪੁੱਤਰਾਂ ਦੇ ਵਿੱਚ ਰੂਪ ਦੇ ਵਿੱਚ ਕੰਮ ਕਰਦੀ ਹੈ, ਮੇਰੇ ਪੁੱਤਰ ਨਹੀਂ ਹੋਇਆ ਹੋਣਾ ਚਾਹੀਦਾ, ਮੇਰੇ ਬੁੱਢੇ ਦਾ ਸਾਰਾ ਹੁੰਦਾ ਕੀ ਹੈ, ਪੁੱਤਰ ਵੀ ਹੋ ਗਿਆ, ਪੜ੍ਹਾ ਲਿਖਾ ਵੀ ਲਿਆ, ਵਿਆਹ ਕਰ ਲਿਆ, ਉਹ ਵਿਆਹ ਕਰਕੇ ਜਦੇ ਸ਼ਿਕਾਇਤ ਹੋ ਜਾਂਦੀ ਹੈ ਜੀ ਉਹ ਤਾਂ ਸਹੁਰਿਆਂ ਦਾ ਬਣ ਗਿਆ, ਮੇਰੇ ਹੱਥੋਂ ਤਾਂ ਨਿਕਲ ਗਿਆ, ਫੇਰ ਕਿਸੇ ਪਖੰਡੀ ਨੂੰ ਟੋਲਦੇ ਨੇ, ਬਾਬਾ ਪੁੱਤ ਮੇਰਾ ਨਿਕਲਦਾ ਜਾਂਦਾ ਹੱਥ ਚੋਂ, ਕੁਛ ਕਰ ਤੂੰ। ਕਹਿੰਦੇ ਰੁਪਈਏ 50 ਦੇ, ਇੱਕ ਕੁੜੀ ਲੈ ਜਾ ਦੇ। ਕਹਿੰਦੇ ਕੀ ਬਣੂਗਾ? ਉਹ ਬੀਬੀ ਜਾ ਕੇ ਜਾਂ ਸੱਸ ਲੈ ਆਉਂਦੀ ਹੈ, ਮਾਂ ਲੈ ਆਉਂਦੀ ਹੈ ਕੁੜੀ, ਜਾਂ ਘਰਵਾਲੀ ਲੈ ਆਉਂਦੀ ਹੈ, ਲਿਆ ਕੇ ਦੇ ਦਿੰਦੀ ਹੈ। ਉਹਦੇ ਦਿਮਾਗ 'ਤੇ ਇੰਨਾ ਇਫੈਕਟ ਕਰਦਾ, ਉਹ ਕਮਲਾ ਜਿਹਾ ਹੋ ਜਾਂਦਾ, ਝੱਲਾ ਜਿਹਾ, ਪਤਾ ਨਹੀਂ ਰਹਿੰਦਾ, ਖਲਾਤਾ ਕੁਝ। ਫੇਰ ਬਾਬਿਆਂ ਕੋਲ, ਬਾਬਾ ਜੀ ਪਤਾ ਨਹੀਂ ਇਹਨੂੰ ਕੀ ਹੋ ਗਿਆ, ਇਹ ਤਾਂ ਬੜਾ ਖਰਾਬ ਹੋ ਗਿਆ ਜੀ, ਇਹ ਤਾਂ ਕੰਮੇ ਨਹੀਂ ਕਰਦਾ, ਪਤਾ ਨਹੀਂ ਚੰਗਾ ਭਲਾ ਸੀਗਾ। ਉਹ ਪੁੱਤਰ ਆਪੇ ਹੀ ਖਰਾਬ ਕਰ ਲਿਆ, ਕਿਉਂਕਿ ਪੁੱਤਰ ਵੀ ਖਰਾਬ ਹੋ ਗਿਆ। ਉਹ ਆਸ ਜਿਹੜੀ ਰੱਖੀ ਸੀ ਉਹ ਆਸ ਪੂਰੀ ਨਾ ਹੋਈ, ਉਹ ਲੋਚਾ ਪੂਰੀ ਨਾ ਹੋਈ, ਹੱਥੋਂ ਨਿਕਲ ਗਿਆ, ਫਿਰ ਪਛਤਾਈ ਜਾਂਦੀ, ਫਿਰ ਸੁੱਖ ਤਾਂ ਨਾ ਹੋਇਆ ਨਾ ਉਹਦੇ ਵਿੱਚ। ਪੈਸਾ ਹੈ, ਪੈਸੇ ਨਾਲ ਵੀ ਸੁੱਖ ਨਹੀਂ ਹੁੰਦਾ, ਗੁਜਰਾਨ ਹੁੰਦੀ ਹੈ, ਸੁੱਖ ਨਹੀਂ ਦੇ ਸਕਦਾ। ਹੋਰ ਅਨੇਕਾਂ ਚੀਜ਼ਾਂ, ਵੱਡੀਆਂ ਵੱਡੀਆਂ ਬਿਜ਼ਨਸਾਂ ਨੇ, ਮੈਂ ਕਰੋੜਪਤੀ ਹੋ ਜਾਂ, ਮੈਂ 50 ਕਰੋੜ ਮੇਰੇ ਕੋਲ ਹੋ ਜਾਵੇ, ਅਰਬ ਹੋ ਜਾਵੇ, ਨਾਲ 4-4 ਡਾਕਟਰ ਰੱਖ ਲਏ, ਵੀ ਦੇਖਦੇ ਰਹੋ ਮੇਰੀ ਨਬਜ਼, ਦੇਖਦੇ ਰਹੋ ਬਲੱਡ ਪ੍ਰੈਸ਼ਰ ਚੈੱਕ ਕਰਦੇ ਰਹੋ, ਮੇਰੇ ਖੂਨ ਨੂੰ ਟੈਸਟ ਕਰਦੇ ਰਹੋ, ਬਲੱਡ ਸ਼ੂਗਰ ਨਾ ਹੋ ਜਾਵੇ, ਕਿਤੇ ਦੂਜੀ ਸ਼ੂਗਰ ਨਾ ਹੋ ਜਾਵੇ, ਕਿਉਂ ਇੰਨਾ ਬੋਝ ਚੱਕ ਲਿਆ ਜਿਹਦੀ ਲੋੜ ਨਹੀਂ ਸੀ? ਤਿੰਨ ਚੀਜ਼ਾਂ ਦੀ ਲੋੜ ਸੀ, ਕੁੱਲੀ ਜੁੱਲੀ ਗੁੱਲੀ, ਉਹ ਪਰਮੇਸ਼ਰ ਨੇ ਦਿੱਤੀਆਂ ਹੀ ਦਿੱਤੀਆਂ ਸੀ, ਵਾਧੂ ਝਗੜੇ 'ਚ ਪੈ ਗਿਆ। ਇਹ ਹੋਇਆ ਕਿ ਇਹਦਾ ਅਸਰ ਕਿ ਇਹਨਾਂ ਦੇ ਵਿੱਚ ਦਿਨ ਰਾਤ ਖਿਆਲ ਚੱਲਣਾ ਸ਼ੁਰੂ ਹੋ ਗਿਆ। ਸਾਰਿਆਂ ਦਾ ਹੀ ਚੱਲਦਾ, ਵਿਚਾਰ ਕੇ ਦੇਖੋ ਆਪਣੇ ਮਨਾਂ 'ਚ, ਕਿਸੇ ਦਾ ਛੋਟੀ ਮਾਇਆ 'ਚ ਚੱਲਦਾ, ਕਿਸੇ ਦਾ ਬੜੀ ਮਾਇਆ 'ਚ ਚੱਲਦਾ। ਨਤੀਜਾ ਇਹ ਹੋਇਆ ਕਿ ਅਸੀਂ ਆਏ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਗਰਭ ਕੁੰਟ ਮੈਂ ਉਰਦ ਤਪ ਕਰਤਾ, ਸਾਸ ਸਾਸ ਸਿਮਰਤ ਹਰ ਰਹਿਤਾ, ਉਰਜ ਪਰਿਓ ਜੋ ਛੋੜ ਛਡਾਨਾ, ਦੇਵਨ ਹਾਰ ਮਨੋ ਵਿਸਰਾਨਾ। ਉਲਝ ਗਏ ਉਹਦੇ ਵਿੱਚ, ਜਿਹੜੀ ਚੀਜ਼ ਨੇ ਸੁੱਖ ਨਹੀਂ ਸੀ ਦੇਣਾ, ਜਿਹੜੀਆਂ ਚੀਜ਼ਾਂ ਛੱਡਣੀਆਂ ਸੀ, ਪੋਇਜ਼ਨ ਛੱਡਣੀ ਸੀ, ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਵਿਓ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਹ ਕਿਉਂ ਹੋ ਗਈ? ਕਿਉਂਕਿ ਜਿਸ ਦੇ ਨਾਲ ਜੁੜਿਆ ਹੋਇਆ ਸੀ, ਕਹਿੰਦਾ ਸੀ ਮੈਂ ਨਾਮ ਜਪਾਂਗਾ, ਭਜਨ ਕਰਾਂਗਾ, ਸਵਾਸ ਸਵਾਸ ਜਪਾਂਗਾ, ਬਹਿਦੇ ਕਰਕੇ ਆਇਆ। ਮਹਾਂਪੁਰਸ਼ ਮਹਾਰਾਜ ਦੀਆਂ ਜੋ ਵਚਨ ਨੇ, ਅਸੀਂ ਉਹ ਕਿਸੇ ਤਰ੍ਹਾਂ ਠੁਕਰਾ ਨਹੀਂ ਸਕਦੇ, ਸਾਡੀ ਸਮਝ 'ਚ ਨਾ ਆਉਣ ਉਹ ਗੱਲ ਵੱਖਰੀ ਹੈ, ਪਰ ਉਹ ਜੋ ਵਚਨ ਨੇ ਸੱਤ ਬਾਣੀ ਹੈ, ਉਹ ਤਾਂ ਸੱਤ ਬਾਣੀ ਹੈ, ਉਹਦੇ ਉੱਤੇ ਕਿੰਤੂ ਕੀਤੀ ਨਹੀਂ ਜਾ ਸਕਦੀ। ਉਹਦੀ ਥਾਂ 'ਤੇ ਅਸੀਂ ਆਪਣੀ ਅਕਲ 'ਤੇ ਕਿੰਤੂ ਕਰ ਸਕਦੇ ਹਾਂ ਵੀ ਸਾਡੇ ਸਮਝ 'ਚ ਨਹੀਂ ਆਈ, ਵਚਨ ਤਾਂ ਸੱਤ ਹੈ। ਮਹਾਰਾਜ ਕਹਿੰਦੇ ਵੀ ਸਾਸ ਸਾਸ ਤੈਂ ਨਾਮ ਜਪਣਾ ਸੀ, ਪਰ ਉਲਝ ਗਿਆ ਉਹਨਾਂ ਚੀਜ਼ਾਂ 'ਚ, ਉਲਝ ਭਰਿਓ ਜੋ ਛੋੜ ਛਡਾਨਾ। ਅਤੇ ਹੋਇਆ ਕਿ ਦੇਵਨਹਾਰ ਮਨੋ ਵਿਸਰਾਨਾ, ਉਸ ਨੂੰ ਭੁੱਲ ਗਿਆ। ਕਿਉਂ ਭੁੱਲ ਗਿਆ? ਕਿਉਂਕਿ ਇੱਕ ਸ਼ਕਤੀ ਹੈ ਸੰਸਾਰ ਦੇ ਅੰਦਰ ਜਿਸ ਦਾ ਨਾਮ ਮਾਇਆ ਹੈ। ਮਾਇਆ ਦੇ ਵਿੱਚ ਤਿੰਨ ਗੁਣ ਨੇ, ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਉਹ ਤਿੰਨਾਂ ਹੀ ਗੁਣਾਂ ਦੇ ਵਿੱਚ ਇੱਕ ਨਸ਼ਾ ਹੈ, ਐਸੀਆਂ ਗੋਲੀਆਂ ਨੇ ਕਿ ਚਾਹੇ ਸਤੋ ਗੁਣ ਦੀ ਖਾ ਲਓ, ਚਾਹੇ ਰਜੋ ਗੁਣ ਦੀ ਖਾ ਲਓ, ਚਾਹੇ ਤਮੋ ਗੁਣ ਦੀ ਖਾ ਲਓ, ਉਹਦੇ ਵਿੱਚ ਅਲਿਊਜ਼ਨ ਆ ਜਾਏਗੀ, ਨੀਂਦ ਆ ਜਾਏਗੀ, ਸੰਸਾਰ ਸੌਂ ਜਾਂਦਾ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਪਿਆ। ਤੋ ਮਹਾਰਾਜ ਕਹਿੰਦੇ ਇਹ ਜਿਹੜੀ ਚੀਜ਼ ਹੈ ਨਾ, ਦੂਸਰਾ ਤੱਤ ਹੈ ਇੱਥੇ, ਹੈ ਤਾਂ ਨਹੀਂ ਹੈ, ਲੇਕਿਨ ਉਹ ਮਲੂਮ ਦਿੰਦਾ ਵੀ ਮਲੂਮ ਦਿੰਦਾ ਹੈ। ਅਤੇ ਚੀਜ਼ ਹੋਵੇ ਨਾ, ਉਹਦਾ ਅਸਰ ਕਿਵੇਂ ਪੈ ਸਕਦਾ? ਜਿਹੜੀ ਚੀਜ਼ ਹੈ ਹੀ ਨਹੀਂ, ਇਹ ਵੀ ਆਦਮੀ ਸਿਆਣੇ ਦੇ ਵਿੱਚ ਮਨ 'ਚ ਵਿਚਾਰ ਆਉਂਦੀ ਹੈ। ਕਦੇ ਜੇਠ ਦੇ ਮਹੀਨੇ ਉਹਨਾਂ ਇਲਾਕਿਆਂ 'ਚ ਤੁਰੋ ਜਿੱਥੇ ਰੜੇ ਮੈਦਾਨ ਨੇ, ਰੇਤੇ ਨੇ, ਜਿਵੇਂ ਬੀਕਾਨੇਰ ਹੈ, ਗੰਗਾਨਗਰ ਦਾ ਜ਼ਿਲ੍ਹਾ, ਅਤੇ ਉਦੋਂ ਪਰਲੇ, ਉੱਥੇ ਚੱਲ ਕੇ ਦੇਖੋ ਜੈਸਲਮੇਰ ਵੱਲ। ਉੱਥੇ ਕੀ ਹੈ, ਵੱਡੀਆਂ ਵੱਡੀਆਂ ਡਿਊਨਸ ਨੇ, ਟਿੱਬੇ ਨੇ, ਬਹੁਤ ਦੋ ਦੋ ਸੌ ਫੁੱਟ ਉੱਚੇ, ਤਿੰਨ ਤਿੰਨ ਸੌ ਫੁੱਟ ਉਡਾਰ ਦੇ। ਉਹ ਦੋ ਉਡਾਰ ਦੇ ਟਿੱਬਿਆਂ ਦੇ ਵਿਚਾਲੇ ਹਵਾ ਤੇਜ਼ ਚੱਲਦੀ ਹੈ, ਅਤੇ ਉੱਥੇ ਰੜਾ ਮੈਦਾਨ ਮੀਲਾਂ ਤੱਕ ਹੋ ਜਾਂਦਾ। ਉਹ ਟਿੱਬੇ ਪਾਸ ਕਰੋਸ ਕਰਦਿਆਂ ਨੂੰ ਪਿਆਸ ਲੱਗਦੀ ਹੈ, ਮਨੁੱਖਾਂ ਨੂੰ ਵੀ ਲੱਗਦੀ ਹੈ, ਪਸ਼ੂਆਂ ਨੂੰ ਵੀ ਲੱਗਦੀ ਹੈ। ਮਨੁੱਖ ਦੇਖਦਾ ਵੀ ਪਾਣੀ ਪੀਣਾ, ਦੋ ਤਿੰਨ ਸੌ ਗਜ ਦੇ ਉੱਤੇ ਉਹਨੂੰ ਪਾਣੀ ਨਜ਼ਰ ਆਉਂਦਾ। ਸਿਆਣਾ ਬੰਦਾ ਕਹਿੰਦਾ ਨਹੀਂ ਪਾਣੀ, ਉਹ ਜਿੱਦ ਕਰਦਾ, ਕਹਿੰਦਾ ਉਹ ਦੇਖਦਾ ਦਰਖਤ ਖੜਾ, ਦਰਖਤ ਦਾ ਪਰਛਾਵਾਂ ਹੈ, ਲਹਿਰਾਂ ਮਾਰਦਾ ਪਾਣੀ, ਉਹ ਕਹਿੰਦਾ ਹੈ ਨਹੀਂ, ਲੇਕਿਨ ਦਿਸਦਾ। ਤਾਂ ਉਹਦੀ ਪਿਆਸ ਹੋਰ ਤੇਜ਼ ਹੋ ਜਾਂਦੀ ਹੈ, ਉਹਦੇ ਵੱਲ ਨੂੰ ਜਾਂਦਾ, ਉੱਥੋਂ ਜਾ ਕੇ ਉਨੀਓ ਦੂਰ ਫੇਰ ਦੇਖਦਾ, ਫੇਰ ਅੱਗੇ ਤੁਰਦਾ ਉਨਾ ਹੀ ਦੂਰ ਫੇਰ ਹੈ। ਇਸੇ ਤਰ੍ਹਾਂ ਦੇ ਨਾਲ ਮਾਇਆ ਹੈ ਤਾਂ ਨਹੀਂ ਹੈ, ਇਹ ਇੱਕ ਮਨ ਦਾ, ਮਨ ਦੀ ਇੱਕ ਐਸੀ ਸਥਿਤੀ ਹੈ ਕਿ ਇਹ ਪ੍ਰਤੀਤ ਦਿੰਦੀ ਹੈ। ਹੈ ਤਾਂ ਸਾਰੇ ਹੀ ਪਰਮੇਸ਼ਰ, ਕਿਉਂਕਿ ਆਪ ਇਹ ਇੱਕ ਤੋਂ ਅਨੇਕ ਹੋਇਆ, ਪਰ ਇਹਦੇ ਵਿੱਚ ਇੱਕ ਜਜ਼ਬਾ ਪੈਦਾ ਹੋ ਗਿਆ ਤਿੰਨਾਂ ਗੁਣਾਂ ਦੇ ਨਾਲ, ਆਦਮੀ ਦੇ ਮਾਇੰਡ 'ਤੇ ਅਸਰ ਹੋ ਕੇ ਪੱਕੀ ਲੱਗਦੀ ਹੈ ਵੀ ਇਹ ਤਾਂ ਐਵੇਂ ਗੱਲਾਂ ਕਰਦੇ ਨੇ। ਮਾਇਆ ਦੀ ਹੋਂਦ ਹੈ, ਹੱਥ ਲਾਉਂਦੇ ਹਾਂ ਛੋਹ ਸਕਦੇ ਹਾਂ, ਅੱਖਾਂ ਨਾਲ ਦੇਖ ਸਕਦੇ ਹਾਂ, ਵੀ ਜੇ ਹੈਗੀ ਤਾਂ ਹੀ ਦੇਖਦੇ ਹਾਂ। ਮਹਾਰਾਜ ਕਹਿੰਦੇ ਆਹੀ ਦੇਖਾ ਪੈ ਗਿਆ, ਜ਼ਬਰਦਸਤ ਮਾਇਆ ਹੈ ਨਹੀਂ ਕੋਈ ਚੀਜ਼ ਵੀ, ਇਹ ਹੈਗਾ ਪਰਮੇਸ਼ਰ, ਉਹਦੇ ਅਨੇਕ ਰੂਪ ਨੇ, ਅਨੇਕ ਰੂਪਾਂ 'ਚ ਖੇਡਦਾ। ਜੇ ਇਹਦੀ ਥਾਂ 'ਤੇ ਇਸ ਤਰ੍ਹਾਂ ਦੇਖ ਲਵੇ ਵੀ ਮਾਇਆ ਤਾਂ ਹੈ ਨਹੀਂ, ਪਰਮੇਸ਼ਰ ਹੈ, ਤਾਂ ਉਹ ਦੇਖ ਨਹੀਂ ਸਕਦਾ, ਕਿਉਂਕਿ ਅੰਦਰ ਅਨੁਭਵ ਨਹੀਂ ਜਾਗਿਆ, ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਇਹਦਾ ਅਸਰ ਕੀ ਹੁੰਦਾ ਹੈ, ਜਿਹੜਾ ਸਭ ਤੋਂ ਪਿਆਰਾ ਇਸ ਸੰਸਾਰ ਦੇ ਅੰਦਰ, ਉਸ ਨੂੰ ਭੁੱਲ ਜਾਂਦਾ ਸੰਗ ਸਹਾਈ, ਜਿਹੜਾ ਨਾਲ ਰਹਿੰਦਾ ਅਤੇ ਹਰ ਵਕਤ ਸਹਾਇਤਾ ਕਰਦਾ। ਬਚਾਉਂਦਾ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸ਼ਤਰੂ ਅਨੇਕ ਚਲਾਵਤ ਕਾਵ ਤਊ ਤਨੇਕ ਨਾ ਲਗਨ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸਬੂ ਨਾ ਪੇਟਨ ਪਾਵੈ ਔਰ ਕੀ ਬਾਤ ਕਹਾਂ ਕਹੋ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਉਹ ਜਿਹੜਾ ਸੰਗ ਸਹਾਈ ਹੈ ਮਹਾਰਾਜ ਕਹਿੰਦੇ ਸੋ ਆਵੇ ਨਾ ਚੇਤ ਆਉਂਦਾ ਹੈ ਚੇਤ ਜੋ ਵੈਰ ਆਈ ਤਾਂ ਸਿਉਂ ਪ੍ਰੀ ਜਿਹੜੇ ਵੈਰ ਕਰਨ ਵਾਲੇ ਨੇ ਪੰਜ ਚੋਰ ਪੰਜ ਵਿਸ਼ੇ ਪੰਜ ਠੱਗ ਰਾਜਮਾਲ ਰੂਪ ਜਾਤ ਚੋਵਨ ਪੰਜੇ ਠੱਗ ਸ਼ਬਦ ਸਪਰਸ਼ ਰੂਪ ਰਸਗੰਧ ਪੰਜ ਵਿਸ਼ੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਪੰਜ ਚੋਰ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਦੈਣਾ ਆਸਾ ਤੇ ਅੰਦੇਸ਼ਾਂ ਦੀਆਂ ਭਵਰ ਇਹ ਸਾਰਿਆਂ ਦੇ ਨਾਲ ਉਹਨੇ ਪ੍ਰੀਤ ਪਾ ਲਈ ਜਿਹੜੀ ਚੀਜ਼ ਨਾਲ ਨਹੀਂ ਨਿਭਣੀ ਉਹਦੇ ਨਾਲ ਪ੍ਰੀਤ ਪਾ ਲਈ ਜਿਹੜੀ ਚੀਜ਼ ਹਰ ਵਕਤ ਨਾਲ ਨਿਭਣੀ ਹੈ ਉਹਨੂੰ ਭੁਲਾ ਦਿੱਤਾ ਤੇ ਰਹਿੰਦਾ ਹੈ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧਕੇਲ ਮਾਇਆ ਰੰਗ ਰਸ ਦਿਲ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਤੀ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਹਰ ਵਾਰੀ ਮਨੁੱਖ ਬਣ ਕੇ ਅਸੀਂ ਧੋਖਾ ਖਾ ਕੇ ਫਿਸਲ ਜਾਂਦੇ ਹਾਂ ਉਹ ਕਿਹੜੀ ਚੀਜ਼ ਹੈ ਚੀਜ਼ ਹੈ ਨਹੀਂ ਲੇਕਿਨ ਹੈਗੀ ਅਨਰਵਚਨੀ ਇਹਨੂੰ ਕਹਿੰਦੇ ਦਿਖਾਈ ਜਾ ਨਹੀਂ ਸਕਦੀ ਅੱਖਾਂ ਨਾਲ ਦੇਖੇ ਦਿਸਦੀ ਹੈ ਲੇਕਿਨ ਅਸਲੀ ਚੀਜ਼ ਹੋਰ ਹੈ ਇਹ ਕਿਵੇਂ ਹੋ ਸਕਦਾ ਕਹਿੰਦੇ ਅੱਖ ਦੇ ਵਿੱਚ ਤੇਰੇ ਡਿਫੈਕਟ ਹੈ ਚੰਗੀ ਭਲੀ ਅੱਖ ਹੈ ਤੇਰੀ ਚੰਦਰਮਾ ਨੂੰ ਦੇਖ ਰਹੀ ਹੈ ਰਾਤ ਨੂੰ ਮੰਜੇ ਤੇ ਪਿਆ ਕੋਏ ਵਿੱਚ ਉਂਗਲੀ ਦੇ ਦੇ ਥੋੜੀ ਜਿਹੀ ਮਾੜਾ ਜਿਹਾ ਦੱਬਦੇ ਕੀ ਨਜ਼ਰ ਆਏਗਾ ਦੋ ਚੰਦ ਉਸੇ ਵੇਲੇ ਬਣ ਜਾਣਗੇ ਕਿਉਂ ਬਣਗੇ ਕਿਉਂਕਿ ਅੱਖ ਦੇ ਜਿਹੜੀ ਸਿਹਤ ਸੀ ਨਾ ਦੋਏ ਅੱਖਾਂ ਦਾ ਫੋਕਸ ਸੀ ਉਹ ਅੱਡ ਅੱਡ ਹੋ ਗਿਆ ਉਹ ਅੱਡ ਅੱਡ ਹੋਣ ਨਾਲ ਜਿਹੜਾ ਪਰਮੇਸ਼ਰ ਨੇ ਫੋਕਸ ਸਿੱਧਾ ਫਿੱਟ ਕਰਿਆ ਸੀ ਉਹਦੇ ਵਿੱਚ ਡਿਫੈਕਟ ਪੈ ਗਿਆ ਉਹਨੂੰ ਥੋੜਾ ਜਿਹਾ ਹਿਲਾਤਾ ਹਿਲਾਉਣ ਨਾਲ ਕੀ ਹੋਇਆ ਦੋ ਚੰਦਰਮਾ ਹੋ ਗਏ ਜ਼ੋਰ ਲਾ ਲਓ ਉਹਨੂੰ ਕਹੋ ਵੀ ਕਹੇਗਾ ਮੈਨੂੰ ਦੋ ਤਿੰਨ ਦੇ ਨੇ ਪੈ ਗਿਆ ਨਾ ਭੁਲੇਖਾ ਇਹ ਭੁਲੇਖਾ ਪੈ ਗਿਆ ਇਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਘੱਟ ਘੱਟ ਚ ਵਿਆਪਕ ਨਾਲ ਰਹਿਣ ਵਾਲਾ ਉਹ ਤਾਂ ਭੁੱਲ ਗਿਆ ਭੁੱਲਿਆ ਇਸ ਕਰਕੇ ਕਿਉਂਕਿ ਜਿਹੜਾ ਇੱਕ ਤੱਤ ਹੈ ਅਣਹੋਇਆ ਜਿਸ ਨੂੰ ਮਾਇਆ ਕਹਿੰਦੇ ਨੇ ਉਸ ਨੇ ਉਸ ਨੂੰ ਭੁਲਾ ਦਿੱਤਾ ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਤੁਮਰੇ ਚਰਨ ਬਸਾਰੇ ਨੀਨ ਮਾਇਆ ਜਗਦੀਸ਼ ਤੁਮਰੇ ਚਰਨ ਇਨ ਮਾਇਆ ਜਗਦੀਸ਼ ਤੁਮਰੇ ਚਰਨ ਸਾਰੇ ਇਨ ਮਾਇਆ ਜਗਦੀਸ਼ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ ਕਰਦੀ ਕੀ ਹੈ ਕਿ ਵਾਹਿਗੁਰੂ ਨਾਲੋਂ ਪ੍ਰੀਤੀ ਤੋੜ ਦਿੰਦੀ ਹੈ ਬੰਦਾ ਉਲਝ ਜਾਂਦਾ ਉਹਨੂੰ ਨੀ ਪਤਾ ਲੱਗਦਾ ਮੈਂ ਉਲਝ ਗਿਆ ਦੂਸਰਿਆਂ ਨੂੰ ਪਤਾ ਹੈ ਵੀ ਇਹ ਸਿੱਟ ਲਿਆ ਮਾਇਆ ਉਹਦੇ ਖਿਆਲ ਹੋਰ ਹੁੰਦੇ ਨੇ ਕਿਉਂਕਿ ਸੰਸਾਰ ਦੀ ਬਾਤ ਤਾਂ ਛੱਡੋ ਤੁਸੀਂ ਇਹ ਤਾਂ ਵਿਚਾਰਾ ਬੇਸਹਾਰਾ ਨਾ ਪਤਾ ਹੋਣ ਕਰਕੇ ਮਾਇਆ ਦੇ ਵਿੱਚ ਲੀਨ ਹੋਇਆ ਹੋਇਆ ਹਨੇਰੇ ਦੇ ਵਿੱਚ ਜੀਵਨ ਗੁਜ਼ਾਰ ਰਿਹਾ ਪਰ ਮੈਂ ਬੇਨਤੀ ਕਰਦਾ ਕਿ ਸਾਧੂ ਸੰਤ ਵੀ ਮਾਇਆ ਚ ਉਲਝ ਜਾਂਦੇ ਜੀਵਨ ਮਨੋਰਥ ਤੋਂ ਥਿੜਕ ਜਾਂਦੇ ਨੇ ਮਿਸਾਲਾਂ ਨੇ ਬਹੁਤ ਸਾਰੀਆਂ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਆਪਣੇ ਅੰਦਰ ਝਾਤੀ ਮਾਰੋ ਵੀ ਕਿਸ ਤਰ੍ਹਾਂ ਦੇ ਨਾਲ ਇਹ ਮਾਇਆ ਚ ਉਲਝਦੇ ਗੱਲ ਤਾਂ ਕੋਈ ਬਣਦੀ ਨਹੀਂ ਹੈ ਸਾਧੂਪਣਾ ਤੋਂ ਹੇਠਾਂ ਆ ਜਾਂਦੇ ਸਾਧੂ ਨਹੀਂ ਰਹਿੰਦੇ ਫਿਰ ਆਮ ਗ੍ਰਿਸ਼ਤੀਆਂ ਤੋਂ ਵੀ ਹੇਠਾਂ ਆ ਜਾਂਦੇ ਜੇ ਰੁਚੀ ਦੇ ਉੱਤੇ ਕਾਬੂ ਇਹ ਨਹੀਂ ਪਿਆ ਅਜੇ ਤੱਕ ਸਾਧੂ ਬਿਰਤੀ ਜੇ ਪੈਦਾ ਹੀ ਨਹੀਂ ਹੋਏ ਉਹਦੇ ਥਾਂ ਤੇ ਗਿਣਤੀਆਂ ਮਿਣਤੀਆਂ ਚੱਲਦੀਆਂ ਤਾਂ ਅਜੇ ਤਾਂ ਸਮਝਿਆ ਹੀ ਕੱਖ ਨਹੀਂ ਸਾਧੂ ਕੀ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਦੋਹਾਂ ਦਾ ਹੁੰਦਾ, ਇੱਕ ਦੇ ਸਾਹਮਣੇ ਤਾਂ ਗੋਲ ਹੁੰਦਾ ਕਿ ਮੈਂ ਅਗਿਆਨ ਦੇ ਵਿੱਚੋਂ ਲੰਘ ਕੇ ਇਹ ਜੀਵਨ ਦੇ ਅੰਦਰ ਅੰਦਰ ਪਰਮੇਸ਼ਰ ਦੇ ਦਰਸ਼ਨ ਸਾਰੀ ਸ੍ਰਿਸ਼ਟੀ ਚ ਕਰਨੇ, ਮੈਂ ਹਉਮੈ ਦਾ ਪੂਰੀ ਤਰ੍ਹਾਂ ਜਿਹੜੀ ਮੈਂ ਹੈ ਮੈਂ ਇਹ ਖਤਮ ਕਰ ਦੇਣੀ ਹੈ, ਰਹਿਣ ਨਹੀਂ ਦੇਣੀ। ਇੱਕ ਇਹ ਆਦਰਸ਼ ਹੁੰਦਾ, ਇੱਕ ਦੂਸਰਾ ਆਦਰਸ਼ ਇਹ ਹੁੰਦਾ ਕਿ ਮੇਰਾ ਡੇਰਾ ਬਹੁਤ ਚਮਕੇ, ਵੱਡਾ ਹੋਵੇ, ਕੋਈ ਮੁਕਾਬਲੇ ਤੇ ਨਾ ਆਵੇ, ਮੈਂ ਨੰਬਰ ਵਨ ਤੇ ਰਹਾਂ, ਬਹੁਤ ਇੱਥੇ ਹੋਵੇ, ਜਲ ਜਲਾਓ ਬਹੁਤ ਹੋਵੇ ਤੇ ਇੱਥੇ ਆਉਂਦੇ ਜਾਂਦੇ ਬਹੁਤ, ਦੁਨੀਆਂ ਦੇ ਵਿੱਚ ਨਾਮ ਹੋਵੇ, ਅਖਬਾਰਾਂ ਚ ਨਾਮ ਨਿਕਲਣ ਤੇ ਬੇਅੰਤ ਦੁਨੀਆਂ ਆਵੇ ਤੇ ਧੰਨ ਧੰਨ ਕਹੇ। ਇਹ ਵੀ ਇੱਕ ਰੁਚੀ ਹੁੰਦੀ ਹੈ ਸਾਧੂ ਸੰਤਾਂ ਦੇ ਅੰਦਰ, ਦੁਨੀਆਂ ਦੀ ਬਾਤ ਨਹੀਂ ਮੈਂ ਕਰ ਰਿਹਾ, ਮੈਂ ਸਾਧੂ ਸੰਤਾਂ ਦੀ ਬਾਤ ਕਰ ਰਿਹਾ। ਉਹ ਗੱਲ ਨਹੀਂ ਬਣਦੀ, ਇਸੇ ਕਰਕੇ ਸਾਧੂ ਦਿਸਦਾ ਕੋਈ ਨਹੀਂ, ਕੋਈ ਨਾ ਥੰਮੇ ਸਾਧਵੇ ਨੂੰ ਸਾਧਨਾ ਦਿਸਿਆ ਜੱਗ ਵਿੱਚ ਕੋਆ, ਗੁਰੂ ਨਾਨਕ ਨੂੰ ਆਉਣਾ ਪਿਆ ਸਾਧ ਬਣਾਉਣ ਵਾਸਤੇ, ਕਿਉਂਕਿ ਧਰਤੀ ਦਾ ਇੱਕ ਲਿਬਰਮ ਜਿਹੜਾ ਸੀ ਉਹ ਹਿੱਲ ਗਿਆ ਸੀ, ਸਾਧੂ ਰਹੇ ਨਹੀਂ ਸੀ, ਭੇਖ ਬੜਾ ਪੂਰਾ ਸੀ ਸਾਧੂਆਂ ਵਾਲਾ। ਗੁਰੂ ਨਾਨਕ ਜਾਂਦੇ ਜਾਂਦੇ, ਕਿਉਂਕਿ ਜੋ ਮਹਾਰਾਜ ਦੇ ਕੌਤਕ ਨੇ ਸਾਡੇ ਵਾਸਤੇ ਉਹ ਬੜਾ ਚਾਨਣ ਮਨਾਰਾ ਬਣੇ ਹੋਏ, ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਦੇ ਉੱਤੇ ਲਿਆਉਣ ਵਾਸਤੇ। ਜਿਸ ਵਕਤ ਮਹਾਰਾਜ ਜੀ ਤਲੰਬੇ ਦੇ ਕੋਲ ਗਏ, ਮਰਦਾਨੇ ਦੀ ਉੱਥੇ ਬੜੀ ਪੂਜਾ ਹੋਈ, ਉਰਲੇ ਪਿੰਡ ਬਹੁਤ ਪੂਜਾ ਹੋਈ, ਬੜਾ ਧੰਨ ਮਾਲ ਦਿੱਤਾ, ਪੈਸੇ ਦਿੱਤੇ ਤੇ ਕੱਪੜੇ ਰੇਸ਼ਮ ਦੇ ਦਿੱਤੇ, ਪੰਡ ਬੰਨ ਕੇ ਮਰਦਾਨੇ ਦੇ ਸਿਰ ਤੇ ਰੱਖਤੀ, ਮਰਦਾਨਾ ਚੱਕੀ ਆਉਂਦਾ, ਪੈਸਿਆਂ ਦੀ ਪੋਟਲੀ ਬੰਨੀ ਹੋਈ ਹੈ ਪਿਛਲੇ ਪਾਸੇ, ਤੇ ਰੇਸ਼ਮੀ ਕੱਪੜੇ ਵਧੀਆ ਤੋਂ ਵਧੀਆ ਗਠੜੀ ਬੰਨੀ ਹੋਈ ਸਿਰ ਤੇ ਚੱਕੀ ਆਉਂਦਾ। ਮਹਾਰਾਜ ਨੇ ਜਦ ਦੇਖਿਆ, ਮਹਾਰਾਜ ਉੱਥੋਂ ਹੀ ਉੱਚੀ ਦੇ ਕੇ ਹੱਸਣਾ ਸ਼ੁਰੂ ਕਰਤਾ, ਮਰਦਾਨਾ ਦੇਖਦਾ ਵੀ ਮਹਾਰਾਜ ਬੜੇ ਖੁਸ਼ ਹੋ ਗਏ ਵੀ ਅੱਜ ਮੈਂ ਕਮਾਈ ਕਰਕੇ ਲਿਆਇਆ। ਜਾ ਨੇੜੇ ਗਿਆ ਜਾ ਕੇ ਕਹਿੰਦਾ, ਲਓ ਮਹਾਰਾਜ ਤੁਹਾਡੀ ਕਿਰਪਾ ਹੈ, ਮੈਨੂੰ ਗਰੀਬ ਨੂੰ ਕੌਣ ਜਾਣਦਾ, ਤੁਹਾਡੇ ਕਰਕੇ ਮੇਰੀ ਪੂਜਾ ਹੋਈ ਹੈ ਤੇ ਮੈਨੂੰ ਇੰਨਾ ਉਹਨਾਂ ਨੇ ਸਰੋਪੇ ਦਿੱਤੇ ਨੇ, ਕੋਈ ਘਰ ਨਹੀਂ ਰਿਹਾ ਜਿਹਨੇ ਨਾ ਸਰੋਪਾ ਦਿੱਤਾ ਹੋਵੇ। ਕਹਿੰਦੇ ਮਰਦਾਨਿਆਂ ਇੱਕ ਗੱਲ ਵਿਚਾਰੇਗਾ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਆਪਾਂ ਨੇ ਕੀ ਕਰਨਾ, ਦੱਸ ਇਹ ਕੱਪੜਿਆਂ ਨੂੰ ਚੱਕੀ ਫਿਰਾਂਗੇ, ਪੈਸਿਆਂ ਨੂੰ ਚੱਕੀ ਫਿਰਾਂਗੇ, ਨਾ ਆਪਾਂ ਜੇਬਾਂ ਲਵਾਈਆਂ ਨੇ, ਨਾ ਕੋਈ ਆਪਣੇ ਕੋਲ ਟਰੰਕੀ ਹੈ ਵੀ ਜਿਹਦੇ 'ਚ ਰੱਖ ਲਈਏ, ਆਪਾਂ ਤਾਂ ਖਾਲੀ ਹੱਥ ਤੁਰੇ ਫਿਰਦੇ ਹਾਂ, ਨਹਾਉਣ ਵਾਸਤੇ ਆਪਾਂ ਨੂੰ ਲੋੜ ਹੈ ਗੜਬੀ ਦੀ, ਉਹ ਰੱਸੀ ਰੱਖੀ ਹੋਈ ਹੈ ਉਹ ਕੱਢ ਲੈਂਦੇ ਹਾਂ, ਖੂਹ 'ਚੋਂ ਨਹਾ ਲੈਂਦੇ ਹਾਂ, ਹੋਰ ਤਾਂ ਆਪਾਂ ਨੂੰ ਕੋਈ ਨਹੀਂ ਹੈ। ਇਹ ਵੀ ਦਰਿਆ ਦਰੂ ਚੱਲਦੇ ਮਿਲੇ ਜਾਂਦੇ ਨੇ, ਉੱਥੇ ਕੰਮ ਚਲਾ ਲਈਦਾ, ਪੁੰਜੇ ਪੈ ਲਈਦਾ, ਬਿਸਤਰਾ ਕੋਈ ਨਹੀਂ, ਤੂੰ ਆ ਕੀ ਚੱਕੀ ਫਿਰਦਾ, ਸੰਭਾਲੇਗਾ ਕਿਵੇਂ। ਕਹਿੰਦਾ ਸੱਚੇ ਪਾਤਸ਼ਾਹ ਫਿਰ ਕੀ ਕਰਾਂ, ਆ ਪੈਸੇ ਤਾਂ ਕੰਮ ਆ ਜਾਣਗੇ। ਕਹਿੰਦੇ ਆਪਾਂ ਨੇ ਕੀ ਲੈਣਾ ਪੈਸਿਆਂ ਤੇ, ਨਿਰੰਕਾਰ ਦੇ ਚੱਕਰ ਆ, ਉਹਨੇ ਆਪੇ ਹੀ ਦੇਣਾ ਜਦ ਸਾਨੂੰ ਲੋੜ ਹੋਏਗੀ, ਜਦ ਅਸੀਂ ਉਹਦਾ ਕੰਮ ਕਰਦੇ ਹਾਂ ਉਹ ਆਪੇ ਹੀ ਖਾਣ ਪੀਣ ਨੂੰ ਦੇਵੇਗਾ, ਫਿਰ ਮਹਾਰਾਜ ਮੈਂ ਕੀ ਕਰਾਂ। ਕਹਿੰਦੇ ਉਹ ਚਰਸਤਾ ਹੈ, ਉੱਥੇ ਜਾ ਕੇ ਰੱਖਿਆ ਗੰਢੜੀ, ਖੋਲ ਦੇ ਗੰਢੜੀ, ਕੱਪੜੇ ਫੈਲਾ ਦੇ ਤੇ ਪੈਸੇ ਵੀ ਉਵੇਂ ਜਿਵੇਂ ਖੋਲ ਕੇ ਰੱਖ ਦੇ, ਲੋੜਵੰਦ ਜਿਹੜੇ ਆਉਣਗੇ ਉਹ ਲੈ ਜਾਣਗੇ। ਮਹਾਰਾਜ ਦੇ ਪਾਸ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਫਿਰ ਮੈਂ ਇਹ ਸਮਝਾਂ ਵੀ ਤੁਹਾਡਾ ਜਿਹੜਾ ਮਤ ਹੈ ਉਹ ਮਾਇਆ ਤੋਂ ਨਿਰਲੇਪ ਹੈ, ਵੀ ਹੱਥ ਨਾ ਲਾਓ ਪੈਸਿਆਂ ਨੂੰ, ਹੱਥ ਨਾ ਲਾਓ ਕੱਪੜਿਆਂ ਨੂੰ, ਤੁਸੀਂ ਮਾਇਆ ਛਡਾਉਂਦੇ ਹੋ। ਮਹਾਰਾਜ ਕਹਿੰਦੇ ਨਹੀਂ ਮਰਦਾਨੇ ਆ, ਮਾਇਆ ਨਹੀਂ ਅਸੀਂ ਛਡਾਉਂਦੇ, ਇਹ ਤਾਂ ਕੰਮ ਆਏਗੀ, ਆਉਂਦੀ ਹੈ ਕੰਮ, ਅਸੀਂ ਇਹਦਾ ਮੋਹ ਛਡਾਉਂਦੇ ਹਾਂ, ਇਹਦਾ ਮੋਹ 'ਚ ਨਾ ਪਾਓ ਤੁਸੀਂ, ਜਦ ਮੋਹ 'ਚ ਪਾਉਂਗੇ ਉਸ ਵੇਲੇ ਛੋਟੇ ਕੰਮ ਕਰਨੇ ਸ਼ੁਰੂ ਕਰਦਾ, ਉਸ ਵੇਲੇ ਗਲਤ ਕੰਮ ਕਰਨੇ ਸ਼ੁਰੂ ਕਰ ਦਾਂਗੇ, ਕਿਉਂਕਿ ਮਾਇਆ ਦਾ ਮੋਹ ਅੰਦਰ ਰਮ ਗਿਆ, ਇਹ ਮੋਹ ਮਾੜਾ ਹੈ, ਮਾਇਆ ਨਹੀਂ ਮਾੜੀ, ਮਾਇਆ ਨੂੰ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਸਹਾਇਤਾ ਕਰਦੀ ਹੈ, ਪਰ ਇਹਦੇ ਉੱਤੇ ਪੁਜੈਸ਼ਨ ਕਰਨਾ ਤੇ ਮੋਹ ਕਰਨਾ ਆਪਣਾ ਸਮਝਣਾ, ਕਹਿੰਦੇ ਉਹ ਫਿਰ ਗਲਤ ਹੋ ਜਾਇਆ ਕਰਦਾ, ਅਸੀਂ ਉਹ ਚੀਜ਼ ਘਟਾਉਂਦੇ ਹਾਂ। ਮਾਇਆ ਨਹੀਂ ਛਡਾਉਂਦੇ, ਮਾਇਆ ਦੇ ਨਾਲ ਜਿਹੜੀ ਸਾਡੀ ਅਟੈਚਮੈਂਟ ਹੈ ਉਹਨੂੰ ਅਸੀਂ ਤੋੜਦੇ ਹਾਂ। ਮਰਦਾਨੇ ਦੇ ਪੁਆਇੰਟ ਸਮਝ ਆ ਗਿਆ, ਕਹਿਣ ਲੱਗਾ ਮਹਾਰਾਜ ਮੈਂ ਤਾਂ ਬੜਾ ਭੁੱਲ ਗਿਆ ਸੀ, ਹੁਣ ਮੇਰੇ ਯਾਦ ਆਉਂਦਾ ਵੀ ਆਪਾਂ ਕਿੱਥੇ ਚੱਕੀ ਫਿਰਦੇ, ਜਾਣਾ ਪ੍ਰਦੇਸਾਂ ਜਾਂ ਕਿਹਦੇ ਘਰ ਰੱਖਦੇ, ਖਬਰ ਨਹੀਂ ਮੁੜ ਕੇ ਉੱਥੇ ਆਉਂਦੇ ਕਿ ਨਾ ਆਉਂਦੇ। ਚੱਲ ਮਰਦਾਨੀਆਂ ਅੱਗੇ, ਕਹਿੰਦਾ ਮਹਾਰਾਜ ਕਿੱਧਰ? ਕਹਿੰਦੇ ਦੇਖ ਹੁਕਮ ਆ ਗਿਆ ਤੇ ਆਪਾਂ ਚੱਲਣਾ, ਬੜਾ ਗਲਤ ਥਾਂ ਹੈ ਜਿੱਥੇ ਆਪਾਂ ਜਾ ਰਹੇ। ਉੱਥੇ ਜਦ ਆਏ ਤਾਂ ਇੱਕ ਸਾਧੂ ਦੀ ਦੱਸ ਪਈ ਵੀ ਬਹੁਤ ਵੱਡਾ ਸਾਧੂ ਹੈ, ਸਮ ਦ੍ਰਿਸ਼ਟੀ ਹੈ ਉਹਦੀ, ਹਿੰਦੂਆਂ ਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਤੇ ਮੁਸਲਮਾਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਤੇ ਬੜੀ ਮਹਿਮਾ ਹੈ ਉਸਦੀ ਤੇ ਬੜਾ ਉਹਦਾ ਜਸ ਗਾਇਆ ਜਾਂਦਾ। ਮਹਾਰਾਜ ਕਹਿੰਦੇ ਮਰਦਾਨਿਆਂ ਉੱਤੋਂ ਤਾਂ ਆਹ ਗੱਲਾਂ ਨੇ, ਵਿੱਚੋਂ ਬਿਲਕੁਲ ਉਲਟੀ ਤਸਵੀਰ ਹੈ। ਇਹ ਨਹੀਂ ਹੈ ਉਹਦੇ ਏਜੰਟ ਰੱਖੇ ਹੋਏ ਨੇ, ਪੈਸੇ ਖਾਣ ਪੀਣ ਨੂੰ ਦਿੰਦਾ, ਆਪਣੀ ਮਹਿਮਾ ਕਰਾ ਰਿਹਾ ਤੇ ਉਹਦੇ ਨਾਲ ਜਿਹੜੀ ਅਸਲੀਅਤ ਹੈ ਉਹਦੇ ਉੱਤੇ ਪਰਦਾ ਪਾ ਕੇ ਅੰਦਰ ਹੋਰ ਰੂਪ ਹੈ, ਭਿਆਨਕ ਰੂਪ, ਤੇ ਬਾਹਰੋਂ ਬੜਾ ਸੰਤ ਬਣਿਆ ਹੋਇਆ, ਬੇਸ ਬਹੁਤ ਸੋਹਣਾ। ਤੇ ਅੱਗੇ ਜਿਸ ਵਕਤ ਮਹਾਰਾਜ ਜੀ ਗਏ ਕੀ ਦੇਖਦੇ ਹਾਂ, ਇੱਕ ਹਵੇਲੀ ਆ ਗਈ ਬਹੁਤ ਸੋਹਣੀ, ਆਸ਼ਰਮ ਆ ਗਿਆ ਬਹੁਤ ਹੀ ਵਧੀਆ, ਬੜਿਆ ਸਜਿਆ ਧਜਿਆ ਆਸ਼ਰਮ ਹੈ ਤੇ ਉਹਦੇ ਇੱਕ ਥਾਂ ਮਹਾਤਮਾ ਬੈਠੇ ਨੇ ਜਿਨ੍ਹਾਂ ਦੇ ਦਰਸ਼ਨ ਵਿਜੜੇ ਨੇ, ਕੱਪੜਾ ਲੀੜਾ ਦਾੜਾ ਤੇ ਮਾਲਾ ਪਤਾ ਨਹੀਂ ਲੱਗਦਾ, ਪੈਰੀ ਖਿਲਾਵਾਂ ਪਾਈਆਂ ਹੋਈਆਂ, ਉੱਤੇ ਟੋਪੀ ਰੱਖੀ ਹੋਈ ਹੈ ਮੁਸਲਮਾਨਾਂ ਵਾਲੀ ਤੇ ਹੱਥ ਵਿੱਚ ਹਿੰਦੂਆਂ ਵਾਲੀ ਮਾਲਾ ਫੜੀ ਹੋਈ ਹੈ ਤੇ ਦੇਖ ਕੇ ਕੱਪੜਾ ਲੀੜਾ ਆਦਮੀ ਪ੍ਰਭਾਵਿਤ ਹੁੰਦਾ ਵੀ ਬੜਾ ਕੋਈ ਮਹਾਤਮਾ ਤਗੜਾ। ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ, ਸਾਧੂ ਦੇ ਦਰਸ਼ਨ ਕਰਕੇ ਮਨ ਵਿੱਚ ਚਾਅ ਆਉਣਾ ਚਾਹੀਦਾ ਸੀ ਤੇ ਸਾਧੂ ਦੇ ਦਰਸ਼ਨ ਕਰਕੇ ਵਾਹਿਗੁਰੂ ਚਿੱਤ ਆਉਣਾ ਚਾਹੀਦਾ ਸੀ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ। ਪਰ ਪਾਤਸ਼ਾਹ ਮੇਰੇ ਤਾਂ ਅੰਦਰ ਕੁਛ ਹੋਰ ਤਰ੍ਹਾਂ ਦੀ ਗੱਲ ਹੋਣ ਲੱਗ ਗਈ, ਇਹ ਤਾਂ ਐ ਲੱਗਦਾ ਜਿਵੇਂ ਕੋਈ ਡਰਾਉਣਾ ਹੁੰਦਾ। ਕਹਿੰਦੇ ਹਾਂ ਮਰਦਾਨਿਆਂ ਇਵੇਂ ਜਿਵੇਂ ਹੀ ਅੱਗੇ ਚਲੇ ਗਏ, ਜਾ ਕੇ ਪੁੱਛਿਆ, ਉਸਨੇ ਵੀ ਦੇਖਿਆ ਵੀ ਸਾਧੂ ਆ ਕੇ ਬਾਹਰ ਆਉਂਦਾ, ਆ ਕੇ ਬੜਾ ਹੱਥ ਬੰਨਦਾ, ਅੱਧਾ ਲਿਖ ਜਾਂਦਾ, ਧਰਤੀ ਤੇ ਹੱਥ ਲਾਉਂਦਾ, ਧੰਨ ਭਾਗ ਮੇਰੇ ਅੱਜ ਸੰਤਾਂ ਦੇ ਦਰਸ਼ਨ ਹੋਏ, ਮੇਰਾ ਜਨਮ ਸਫਲਾ ਹੋ ਗਿਆ, ਮੇਰੀ ਅਰਦਾਸ ਪਰਮੇਸ਼ਰ ਨੇ ਮੰਨ ਲਈ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ, ਮੈਨੂੰ ਸੇਵਾ ਦਾ ਮੌਕਾ ਮਿਲ ਗਿਆ। ਉਸ ਵੇਲੇ ਗੁਰੂ ਮਹਾਰਾਜ ਮੁਸਕਰਾ ਰਹੇ ਨੇ, ਕਹਿੰਦੇ ਕੋਈ ਨਾ ਪ੍ਰੇਮੀਆਂ ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਨਾਂ ਕਾਹਦਾ ਹੈ, ਨਾਂ ਤਾਂ ਲੋਕ ਰੱਖਦੇ ਨੇ, ਆਪਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ। ਜਿਹੜੇ ਹਿੰਦੂ ਨੇ ਉਹ ਪਿਆਰ ਨਾਲ ਮੈਨੂੰ ਸੱਜਣ ਸ਼ਾਹ ਸੱਜਣ ਕਹਿ ਦਿੰਦੇ ਨੇ ਤੇ ਜਿਹੜੇ ਇਸਲਾਮ ਵਾਲੇ ਨੇ ਉਹ ਮੈਨੂੰ ਸੇਖ ਸੱਜਣ ਕਹਿ ਦਿੰਦੇ ਨੇ, ਮੈਨੂੰ ਤਾਂ ਦੋਵੇਂ ਬਰਾਬਰ ਨੇ, ਰੱਬ ਸਾਰਿਆਂ ਦਾ ਸਾਂਝਾ ਤੇ ਇਸ ਕਰਕੇ ਮੈਂ ਇੱਕ ਨਿਗਾਹ ਨਾਲ ਦੋਹਾਂ ਨੂੰ ਦੇਖਦਾ, ਆਹ ਦੇਖੋ ਇੱਧਰ ਠਾਕਰ ਦੁਆਰਾ ਹੈ ਤੇ ਇੱਧਰਲੇ ਪਾਸੇ ਮਸਜਿਦ ਹੈ, ਨਮਾਜ਼ ਪੜ੍ਹਨ ਵਾਲਾ ਆ ਗਿਆ ਉਹ ਵੀ ਮਨਜ਼ੂਰ ਹੈ, ਉਹ ਨਮਾਜ਼ ਪੜ੍ਹੇ, ਜੇ ਆ ਗਿਆ ਗਾਇਤਰੀ ਪੜ੍ਹਨ ਵਾਲਾ ਤੇ ਪੂਜਾ ਕਰਨ ਵਾਲਾ, ਉਹਦੇ ਵਾਸਤੇ ਆ ਸਾਰੇ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਮਹਾਰਾਜ ਦੇਵੀਆਂ ਸਾਰਿਆਂ ਦੀਆਂ ਮੈਂ ਪ੍ਰਤਿਮਾ ਰੱਖੀਆਂ ਹੋਈਆਂ ਨੇ, ਜਿਹਦੇ ਉੱਤੇ ਜਿਹਦੀ ਭਾਵਨਾ ਉਹਦੀ ਪੂਜਾ ਕਰ ਲੇਗਾ। ਮਹਾਰਾਜ ਕਹਿੰਦੇ ਵੀ ਸੱਜਣਾ, ਭਾਈ ਸੱਜਣਾ ਕਹਿੰਦੇ ਹੈ ਤਾਂ ਤੇਰੀ ਗੱਲ ਬਹੁਤ, ਜੇ ਕਿਤੇ ਸੱਚੀ ਹੋਵੇ, ਜੇ ਕਿਤੇ ਬਿਲਕੁਲ ਇਹ ਸੱਤ ਹੋਵੇ, ਐਡੀ ਨਿਗਾਹ ਖੁੱਲ ਜਾਵੇ, ਫੇਰ ਤਾਂ ਇਹ ਬਹੁਤ ਹੀ ਵੱਡੀ ਗੱਲ ਹੈ। ਇੰਨੀ ਕਹਿ ਕੇ ਰਮਜ ਮਾਰ ਕੇ ਚੁੱਪ ਕਰਕੇ ਤੇ ਅੰਦਰ ਉਹਦੇ ਸਰਨ ਸਰਨ ਹੋਣ ਲੱਗ ਗਿਆ ਵੀ ਅੰਦਰੋਂ ਤਾਂ ਮੈਂ ਇਹੋ ਜਿਹਾ ਹਾਂ ਨਹੀਂ, ਇਹ ਕੌਣ ਆ ਗਿਆ ਅੱਜ ਜਿਹਦੇ ਇੱਕੋ ਵਚਨ ਨਾਲ ਮੇਰੇ ਅੰਦਰ ਥਰ ਟੁੱਟਦਾ ਮਲੂਮ ਦਿੰਦਾ। ਉਸ ਵੇਲੇ ਅੰਦਰ ਲੈ ਗਿਆ ਕਿ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦਿਓ ਤੇ ਆਪ ਅੰਦਰ ਚੱਲੋ, ਇੱਥੇ ਸਾਖੀ ਇਤਿਹਾਸਕ ਨੁਕਤੇ ਨਾਲ ਕਈ ਪਾਸੇ ਨੂੰ ਹੋ ਜਾਂਦੀ ਹੈ, ਉਹ ਅੱਡ ਅੱਡ ਨੇ, ਕੋਈ ਕਿਵੇਂ ਲਿਖਦਾ, ਕੋਈ ਕਿਵੇਂ ਲਿਖਦਾ, ਕੋਈ ਕਿਵੇਂ ਲਿਖਦਾ, ਉਹਦੇ ਨਾਲ ਨਹੀਂ ਸਾਨੂੰ ਮਤਲਬ, ਸਾਨੂੰ ਮਤਲਬ ਹੈ ਵੀ ਉਸ ਜੀਵ ਦਾ ਉਧਾਰ ਕਿਵੇਂ ਹੋਇਆ, ਕੋਈ ਹੋਈ ਸਾਖੀ, ਸ਼ਹਿਜ਼ਾਦਾ ਚਲਿਆ ਗਿਆ ਜਾਂ ਮਰਦਾਨਾ ਚਲਿਆ ਗਿਆ, ਉਹ ਜਿਹੜੇ ਲਿਖਣ ਵਾਲੇ ਲਿਖਾਰੀ ਹਿਸਟੋਰੀਅਨ ਨੇ ਉਹਨਾਂ ਦਾ ਵਿਸ਼ਾ ਹੈ, ਮੇਰਾ ਵਿਸ਼ਾ ਨਹੀਂ ਹੈ। ਮੇਰਾ ਹੋਰ ਹੈ ਉਦੇਸ਼। ਸੋ ਉਸ ਵੇਲੇ ਅੰਦਰ ਮਹਾਰਾਜ ਜੀ ਜਾਂਦੇ ਨੇ, ਜਾ ਕੇ ਬੈਠ ਜਾਂਦੇ ਨੇ ਤਾਂ ਆਪ ਬੈਠੇ ਨੇ ਅਜੇ, ਕਹਿੰਦੇ ਜੀ ਪਲੰਘ ਨੇ। ਮਹਾਰਾਜ ਕਹਿੰਦੇ ਪਲੰਘਾਂ ਦੀ ਲੋੜ ਨਹੀਂ, ਅਸੀਂ ਤਾਂ ਪੁੰਜੇ ਸੌਣ ਵਾਲੇ ਹਾਂ, ਕਰਤਾਰ ਦੇ ਹੁਕਮ ਚ ਸਫ਼ਰ ਤੇ ਪਏ ਹੋਏ ਹਾਂ, ਕਿੱਥੇ ਭਾਈ ਸੱਜਣਾ ਮੰਜੇ ਮਿਲਣੇ ਨੇ, ਪੁੰਜੇ ਹੀ ਠੀਕ ਹੈ। ਮੰਨਿਆ ਨਹੀਂ, ਜਲ ਪਾਣੀ ਆ ਗਿਆ ਤੇ ਮਰਦਾਨੇ ਨੂੰ ਪੁੱਛਿਆ, ਮਰਦਾਨਾ ਮਰਦਾਨਿਆਂ ਭਾਈ ਮਰਦਾਨਾ ਤਾਂ ਛਕਣਾ ਕੁਛ ਨਾ, ਮਹਾਰਾਜ ਮੇਰੀ ਤਾਂ ਅੱਜ ਭੁੱਖੇ ਮਰ ਗਈ, ਜੀ ਨਹੀਂ ਮੇਰਾ ਕਰ ਰਿਹਾ, ਪਤਾ ਨਹੀਂ ਅੱਜ ਕੀ ਹੋ ਗਿਆ, ਮੈਨੂੰ ਕੁਛ ਪਤਾ ਨਹੀਂ ਲੱਗ ਰਿਹਾ। ਕਹਿੰਦੇ ਲੱਗ ਜੂ ਤੈਨੂੰ ਥੋੜੀ ਦੇਰ ਨੂੰ ਪਤਾ। ਪ੍ਰਸ਼ਾਦ ਪਾਣੀ ਮੋੜ ਦਿੱਤਾ, ਅੰਦਰ ਜਾ ਕੇ ਮੀਟਿੰਗ ਹੋਣੀ ਸ਼ੁਰੂ ਹੋ ਗਈ ਵੀ ਦੇਖੋ ਜਿਹੜਾ ਪਲੰਘ ਹੈ ਇਹਦੇ ਉੱਤੇ ਠਗਮੂਰੀ ਵਿਛਾਈ ਹੋਈ ਹੈ। ਠਗਮੂਰੀ ਦਾ ਜਿਹਨੂੰ ਠੱਗਾਂ ਕੋਲ ਇੱਕ ਬੂਟੀ ਹੁੰਦੀ, ਉਹ ਜੇ ਸੁੰਘ ਲੈਂਦਾ ਸੀ ਆਦਮੀ ਬੇਹੋਸ਼ ਹੋ ਜਾਂਦਾ ਸੀ, ਉਹਨੂੰ ਠਗਮੂਰੀ ਕਹਿੰਦੇ ਨੇ। ਵੀ ਇਹ ਵੀ ਪਲੰਘਾਂ ਤੇ ਨਾ ਪਏ ਨਹੀਂ ਬੇਹੋਸ਼ ਹੋ ਜਾਂਦੇ, ਤੇ ਤਾਨੇ ਨਾ ਕੋਲ ਬਹੁਤ ਜ਼ਿਆਦੇ ਸਾਧੂਆਂ ਦਾ ਭੇਖ ਇਹਨਾਂ ਨੇ ਤਾਰਿਆ ਹੋਇਆ। ਤੇ ਨਾਲਦਿਆਂ ਨੇ ਕਿਹਾ ਵੀ ਦੇਖੋ ਮਹਾਰਾਜ ਚੰਗੀ ਤਰ੍ਹਾਂ ਪਰਖ ਲਓ, ਕਿਤੇ ਸਾਧੂ ਇਹ ਨਾ ਹੋਣ। ਕਹਿੰਦੇ ਸਾਧੂ ਨਾ ਹੋਣ, ਸਾਧੂ ਤਾਂ ਹੈ ਹੀ ਨਹੀਂ ਕੋਈ ਪਿਆਰਿਓ, ਮੈਂ ਜ਼ਿੰਦਗੀ ਦੇ ਤਜਰਬੇ ਕਰ ਕਰਕੇ ਇਸ ਗੱਲ ਦੇ ਉੱਤੇ ਪਹੁੰਚਿਆ ਕਿ ਸਾਧੂ ਕੋਈ ਨਹੀਂ ਦੁਨੀਆਂ ਦੇ ਅੰਦਰ, ਸਭ ਮਕਰ। ਦੂਸਰਾ ਇਹ ਹੈ ਕਿ ਰੱਬ ਕੋਈ ਨਹੀਂ ਹੈ, ਇਹ ਵੀ ਇੱਕ ਟਕੌਂਸਲਾ ਕਰਿਆ ਹੋਇਆ, ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਖ ਨਹੀਂ, ਚੱਕਰ ਨਹੀਂ, ਚੈਨ ਨਹੀਂ, ਜਾਤ ਨਹੀਂ, ਪਾਤ ਨਹੀਂ, ਜਿਹਦੀ ਹੋਂਦ ਕੋਈ ਨਹੀਂ, ਨਾ ਅੱਖਾਂ ਨਾ ਦੇਖ ਸਕਦੇ ਹਾਂ, ਨਾ ਹੱਥ ਨਾਲ ਛੂਹ ਸਕਦੇ ਹਾਂ, ਨਾ ਕੰਨ ਨਾਲ ਸੁਣ ਸਕਦੇ ਹਾਂ, ਨਾ ਨੱਕ ਨਾਲ ਸੁੰਘ ਸਕਦੇ ਹਾਂ, ਨਾ ਸਪਰਸ਼ ਨਾਲ ਟੋ ਸਕਦੇ ਹਾਂ, ਵੀ ਉਹ ਚੀਜ਼ ਕੀ ਹੋਈ ਹੈ ਹੀ ਨਹੀਂ ਉਹ ਚੀਜ਼। ਮੈਂ ਇਹ ਪੱਕਾ ਨਿਰਣਾ ਕਰ ਲਿਆ ਵੀ ਇਹ ਸਾਰਾ ਦੁਨੀਆਂ ਨੂੰ ਜੇ ਲੁੱਟਣਾ ਹੋਵੇ ਤਾਂ ਇਸ ਮਕਰ ਨਾਲ ਲੁੱਟਿਆ ਜਾ ਸਕਦਾ, ਉੱਤੇ ਭੇਖ ਵਧੀਆ ਹੋਵੇ, ਮੁੱਖ ਦੇ ਵਿੱਚ ਬਚਨ ਵਧੀਆ ਹੋਣ, ਵੱਡੀ ਤੇ ਵੱਡੀ ਥਿਊਰੀ ਦੱਸ ਸਕਦਾ ਹੋਵੇ ਤੇ ਲੋਕਾਂ ਨੂੰ ਹਿਪਨੋਟਾਈਜ਼ ਕਰ ਸਕਦਾ ਹੋਵੇ, ਫਿਰ ਇਹਨਾਂ ਦੀ ਕਮਾਈ ਆਈ ਜਾਂਦੀ ਹੈ। ਤੇ ਪਿਆਰਿਓ ਸੱਜਣ ਨੇ ਸਭ ਕੁਛ ਵਿਚਾਰ ਕੇ ਐਵੇਂ ਨਹੀਂ ਕਰਿਆ, ਸਭ ਕੁਛ ਵਿਚਾਰ ਕੇ ਇਹ ਪੂਰੀ ਤਰ੍ਹਾਂ ਦੇ ਨਾਲ ਕਰ ਲਿਆ ਵੀ ਮਕਰ ਨਾਲ ਲੁੱਟੋ, ਜਿੰਨਾ ਮਕਰ ਜਿੰਨਾ ਪਖੰਡ ਉਨੀ ਦੁਨੀਆਂ ਜ਼ਿਆਦਾ ਲੁੱਟੀ ਜਾਂਦੀ ਹੈ। ਸੋ ਇਸ ਗੱਲ ਤੇ ਬੇਫਿਕਰ ਰਹੋ, ਕੋਈ ਸੰਤ ਸੁੰਤ ਨਹੀਂ ਦੁਨੀਆਂ ਦੇ ਅੰਦਰ, ਨਾ ਕੋਈ ਰੱਬ ਹੈ। ਇੱਕ ਖੱਟ ਸ਼ਾਸਤਰੀ 6 ਸ਼ਾਸਤਰ ਪੜ੍ਹ ਕੇ ਆਇਆ ਬ੍ਰਾਹਮਣ, ਉਹ ਜਦ ਉਹਨੇ ਇਹ ਕੁਆਲਿਟੀਜ਼ ਪੜ੍ਹੀਆਂ ਪਰਮੇਸ਼ਰ ਦੀਆਂ, ਬਹੁਤ ਜ਼ਿਆਦਾ ਨੇ ਇਹ ਚੀਜ਼ਾਂ, ਅਤੇ ਉਹ ਜਦ ਪੜ੍ਹੀਆਂ ਤਾਂ ਉਹ ਕਹਿੰਦਾ ਵੀ ਇਹ ਚੀਜ਼ ਹੈ ਨਹੀਂ। ਇੱਕ ਮਹਾਤਮਾ ਦੇ ਕੋਲ ਆ ਗਏ, ਬੀਤਰਾਗ ਮਹਾਂਪੁਰਸ਼ ਸੀ, ਚੌਥੇ ਪਦ ਚ ਰਹਿਣ ਵਾਲੇ, ਕਹਿੰਦਾ ਮਹਾਂਪੁਰਸ਼ੋ ਮੈਂ ਤੁਹਾਡੀ ਸ਼ਰਨ ਆਇਆ, ਮੈਨੂੰ ਇੱਕ ਸੰਸਾ ਵਿਆਪਿਆ ਹੋਇਆ ਹੈ, ਉਹ ਇਹ ਹੈ ਕਿ ਰੱਬ ਹੈ ਨਹੀਂ। ਕਹਿੰਦੇ ਕਿਉਂ? ਕਹਿੰਦੇ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਖ ਨਹੀਂ, ਜਿਹਦਾ ਵਜੂਦ ਹੈ ਕੋਈ ਨਹੀਂ ਹੈ, ਉਹ ਚੀਜ਼ ਹੁੰਦੀ ਹੋ ਕਿਵੇਂ ਸਕਦੀ ਹੈ? ਇਹ ਕਿਰਪਾ ਕਰਕੇ ਮੈਨੂੰ ਸਮਝਾਓ। ਮਹਾਤਮਾ ਨੇ ਦੇਖਿਆ ਵੀ ਇਹ ਮੇਰਾ ਸਮਝਾਇਆ ਤਾਂ ਸਮਝਣਾ ਨਹੀਂ, ਪੜ੍ਹਿਆ ਹੋਇਆ ਬਹੁਤ ਹੈ, ਗੱਲਾਂ ਇਹਦੇ ਕੋਲ ਜ਼ਿਆਦਾ ਨੇ, ਇਹਨੇ ਨਹੀਂ ਸਮਝਣਾ। ਉਹ ਕਹਿੰਦੇ ਇੱਕ ਹੋਰ ਮਹਾਂਪੁਰਸ਼ ਨੇ, ਉਹ ਤੈਨੂੰ ਸਮਝਾ ਦੇਣਗੇ, ਉਹਨਾਂ 'ਚ ਅੰਦਰ ਸ਼ਕਤੀ ਹੈ। ਉੱਥੇ ਚਲਿਆ ਗਿਆ, ਉੱਥੇ ਜਾ ਕੇ ਬੇਨਤੀਆਂ ਕਰੀਆਂ ਕਿ ਮੈਂ ਖੱਟ ਸ਼ਾਸਤਰ ਪੜ੍ਹਿਆ ਹੋਇਆ ਅਤੇ ਮੈਨੂੰ ਇਹ ਸੰਸਾ ਵਿਆਪਿਆ ਹੋਇਆ, ਕਿਰਪਾ ਕਰੋ ਮੈਨੂੰ ਇਹ ਦੱਸੋ ਵੀ ਰੱਬ ਹੈਗਾ ਜਿਹਦਾ ਕੋਈ ਵਜੂਦ ਹੀ ਨਹੀਂ ਹੈ, ਉਹ ਚੀਜ਼ ਕੀ ਹੁੰਦੀ ਹੈ? ਉਹ 5-7 ਵਾਰੀ ਜਦ ਕਿਹਾ, ਕਹਿੰਦਾ ਮੈਂ ਤੇਰੇ ਕੋਲ ਆਇਆ ਸਿੱਧਾ ਹੋ ਗਿਆ, ਤੂੰ ਕਹਿੰਦਾ ਬੋਲਦਾ ਹੀ ਨਹੀਂ, ਤੇ ਤਾਂ ਮੈਂ ਜ਼ਿਆਦਾ ਪੜ੍ਹਿਆ ਹੋਇਆ ਅਤੇ ਤੂੰ ਮੈਨੂੰ ਐਂ ਲੱਗਦਾ ਵੀ ਤੂੰ ਅਨਕਸ਼ਰੀ ਹੈ, ਇੱਕ ਅੱਖਰ ਵੀ ਨਹੀਂ ਤੂੰ ਪੜ੍ਹਿਆ ਹੋਇਆ, ਓਮੀ ਹੈ, ਓਮੀ ਸਾਧ ਹੈ ਤੂੰ, ਮੇਰਾ ਜਵਾਬ ਕਿਉਂ ਨਹੀਂ ਦਿੰਦਾ? ਉਸ ਵੇਲੇ ਕੋਲ ਇੱਕ ਦਲਾ ਪਿਆ ਸੀ ਮਿੱਟੀ ਦਾ, ਉਹਨਾਂ ਨੇ ਚੁੱਕਿਆ, ਭਗਾ ਕੇ ਮਾਰਿਆ ਅਤੇ ਉਹਦੇ ਲੱਗਿਆ। ਉਹ ਉੱਠ ਕੇ ਮਹਾਤਮਾ ਦੇ ਆ ਕੇ ਕਹਿਣ ਲੱਗਿਆ, ਮੇਰੇ ਇਹਨੇ ਡਲਾ ਮਾਰਿਆ, ਉਹਨੇ 2-3 ਥੱਪੜ ਉਹਨੇ ਮਾਰਦੇ। ਸੰਤ ਕਹਿੰਦੇ ਕਿਉਂ ਮਾਰਦਾ? ਅਸੀਂ ਤਾਂ ਤੇਰੀ ਗੱਲ ਦਾ ਜਵਾਬ ਦਿੱਤਾ, ਬਹਿ ਜਾ ਵਿਚਾਰ ਕਰ। ਤੀਰ ਜਵਾਨ ਸੀ, ਬਿਠਾਲ ਲਿਆ, ਬਿਠਾਲ ਕੇ ਕਹਿਣ ਲੱਗੇ, ਐਂ ਦੱਸ ਤੂੰ ਮੇਰੇ ਕਾਹਤੋਂ ਆ ਕੇ ਮਾਰਨ ਲੱਗਿਆ? ਕਹਿੰਦੇ ਮਹਾਰਾਜ ਤੁਸੀਂ ਮੇਰੇ ਡਲਾ ਮਾਰਿਆ। ਕਹਿੰਦੇ ਉਹਦੇ ਨਾਲ ਤੈਨੂੰ ਹੋਇਆ ਕੀ? ਕਹਿੰਦਾ ਮੈਨੂੰ ਪੇਨ ਹੋਈ, ਪੀੜ ਹੋਈ। ਕਹਿੰਦੇ ਤੂੰ ਦਿਖਾ ਸਕਦਾ ਵੀ ਉਹਦਾ ਰੂਪ ਕੀ ਹੈ ਪੇਨ ਦਾ, ਕਿੰਨਾ ਕੁ ਬੋਝ ਹੈ ਉਹਦਾ, ਕਿਸ ਡਿਗਰੀ ਦੀ ਪੇਨ ਹੈ ਤੇ ਕਹੀ ਦੀ ਹੈਗੀ, ਉਹਦਾ ਰੂਪ ਕਿਹਾ ਜਿਹਾ, ਰੰਗ ਕਿਹਾ ਜਿਹਾ, ਉਹਦਾ ਭਾਰ ਕਿੰਨਾ ਕੁ ਹੈ, ਉਹ ਕਿੰਨੇ ਕੁ ਥਾਂ ਹੈ, ਦੱਸ ਸਕਦਾ ਤੂੰ? ਸੋਚਣ ਲੱਗ ਗਿਆ। ਕਹਿੰਦੇ ਫਿਰ ਜਿਹੜੀ ਚੀਜ਼ ਹੈ ਨਹੀਂ ਉਹ ਫਿਰ ਹੋਈ ਨਾ, ਤੂੰ ਕਿਵੇਂ ਕਹਿੰਦਾ ਮੇਰੇ ਪੇਨ ਹੋ ਗਈ, ਪੀੜ ਹੋਈ? ਕਹਿੰਦਾ ਮਹਾਰਾਜ ਹੋਈ। ਕਹਿੰਦੇ ਫਿਰ ਇਹ ਤੈਨੂੰ ਕਿਵੇਂ ਪਤਾ ਲੱਗਿਆ? ਕਹਿੰਦਾ ਮੈਂ ਅਨੁਭਵ ਕਰਿਆ। ਕਹਿੰਦੇ ਫਿਰ ਜੇ ਤੂੰ ਇਹ ਅਨੁਭਵ ਕਰਿਆ ਤਾਂ ਜਿਹੜਾ ਪਰਮੇਸ਼ਰ ਹੈ ਵੀ ਅਨੁਭਵ ਦੀ ਚੀਜ਼ ਹੈ, ਮਹਾਤਮਾ ਦੇ ਕੋਲ ਜਾ, ਨਿਮਰਤਾ ਧਾਰ, ਕਰਮ ਉਪਾਸ਼ਨਾ ਦੇ ਵਿੱਚੋਂ ਲੰਘ, ਫਿਰ ਜਾ ਕੇ ਤੇਰੀ ਅੱਖ ਖੁੱਲੇਗੀ, ਤੇਰੇ ਬੁੱਧੀ ਅੰਦਰ ਪੈਦਾ ਹੋਏਗੀ, ਇਹ ਬੁੱਧੀ ਹਟ ਜਾਏਗੀ, ਦੂਸਰੀ ਸੁਪਰ ਬੁੱਧੀ ਆਏਗੀ, ਫਿਰ ਉਹ ਜਾਣਦੀ ਆ ਵੀ ਰੱਬ ਕੀ ਹੁੰਦਾ, ਕਿੱਥੇ ਰਹਿੰਦਾ, ਉਹਦੇ ਫਿਰ ਉਹਦਾ ਵਿਸ਼ਵਾਸ ਆਉਂਦਾ। ਤੂੰ ਤਾਂ ਬੁੱਧੀ ਦੇ ਨਾਲ ਰੱਬ ਨੂੰ ਪਾਉਣਾ ਚਾਹੁੰਦਾ, ਰੱਬ ਤਾਂ ਬੁੱਧੀ ਨਾਲ ਮਿਲਿਆ ਨਹੀਂ ਕਰਦਾ। ਸੋ ਸ਼ੰਕਾ ਕਹਿਣ ਲੱਗਿਆ, ਕਹਿੰਦਾ ਪਿਆਰਿਓ ਕੋਈ ਸਾਧ ਨਹੀਂ ਦੁਨੀਆਂ ਦੇ ਉੱਤੇ, ਮੈਂ ਸਭ ਦੇਖ ਕੇ ਭੇਖ ਮਜ਼ਬੂਤ ਕੀਤਾ, ਮਸਜਿਦ ਬਣਾਈ ਹੈ ਠਾਕਰ ਦੁਆਰਾ ਬਣਾਇਆ, ਤੇ ਤੁਹਾਨੂੰ ਪੈਸਾ ਟਕਿਆ ਇਹਨਾਂ ਗੱਲਾਂ ਚੋਂ ਹੀ ਆਉਂਦਾ, ਤੁਸੀਂ ਇਹਨਾਂ ਗੱਲਾਂ ਦੀ ਵਿਚਾਰ ਚ ਨਾ ਕਰੋ। ਕਹਿੰਦੇ ਮਾਲਕ ਅਸੀਂ ਤਾਂ ਤੇਰੇ ਨੌਕਰ ਚੱਕਰ ਹਾਂ, ਦਿਨ ਰਾਤ ਜਿਹੜਾ ਤੂੰ ਸਾਨੂੰ ਕਹਿੰਦਾ ਅਸੀਂ ਬਾਹਰ ਜਾ ਕੇ ਲੋਕਾਂ ਚ ਬੋਲਦੇ ਹਾਂ ਵੀ ਐਡਾ ਮਹਾਤਮਾ, ਇੰਨੀ ਅੰਤਰ ਜਾਣਤਾ ਹੈ ਉਹਦੇ ਵਿੱਚ, ਇੰਨੀ ਪ੍ਰੇਰਨਾ ਸ਼ਕਤੀ ਹੈ, ਉਹ ਤਾਂ ਉੱਡ ਜਾਂਦਾ, ਮੈਨੂੰ ਫਲਾਣੇ ਥਾਂ ਮਿਲਿਆ, ਦੂਆ ਕਹਿੰਦਾ ਮੈਨੂੰ ਫਲਾਣੇ ਥਾਂ ਮਿਲਿਆ। ਕਹਿੰਦੇ ਤੇਰੀ ਦਿਨ ਰਾਤ ਅਸੀਂ ਮਹਿਮਤ ਤਾਂ ਹੀ ਕਰਦੇ ਹਾਂ ਜੇ ਤੇਰੀ ਥਿਊਰੀ ਨੂੰ ਮੰਨਦੇ ਹਾਂ, ਤੇਰੇ ਨਾਲ ਰਲੇ ਹੋਈ ਨਾ। ਅਸੀਂ ਤਾਂ ਵੈਸੇ ਹੀ ਕਿਹਾ ਸੀ ਵੀ ਕੋਈ ਹੋ ਸਕਦਾ, ਕਹਿੰਦਾ ਤੁਹਾਡੇ ਅਜੇ ਵੀ ਸ਼ੰਕ ਹੈ ਵੀ ਕੋਈ ਹੋ ਸਕਦਾ? ਮੈਂ ਕਹਿੰਦਾ ਹੁੰਦਾ ਹੀ ਨਹੀਂ, ਜਿਹੜਾ ਹੈ ਹੀ ਨਹੀਂ, ਕਹਿੰਦੇ ਉਹ ਕਿਵੇਂ ਹੋ ਜੂਗਾ। ਸੋ ਇਸ ਤਰ੍ਹਾਂ ਦੇ ਨਾਲ ਵਚਨ ਕਰਦੇ ਨੇ, ਕਰਦੇ ਕਰਦੇ ਬੇਅੰਤਾ ਬਣਾਉਂਦੇ ਨੇ ਬਈ ਆਪਾਂ ਐਂ ਕਰੋ ਵੀ ਇਹ ਦੋ ਚੀਜ਼ਾਂ ਤਾਂ ਹੋ ਗਿਆ, ਨਾ ਇਹਨੇ ਖਾਧਾ ਹੈ, ਨਾ ਇਹਨੇ ਕੁਛ ਪੀਤਾ ਹੈ, ਨਾ ਦੁੱਧ ਨੂੰ ਵੀ ਮੋੜ ਦਿੱਤਾ, ਪ੍ਰਸ਼ਾਦੇ ਨੂੰ ਵੀ ਮੋੜ ਦਿੱਤਾ, ਮੰਜੇ 'ਤੇ ਪਿਆ ਨਹੀਂ ਹੈ, ਵੀ ਜਾਂ ਤਾਂ ਕੋਈ ਜਸੂਸ ਹੈ ਇਸ ਨੂੰ ਪਤਾ, ਕੋਈ ਜਾਂ ਸਰਕਾਰੀ ਬੰਦਾ ਹੈ, ਉਹ ਕਹਿੰਦੇ ਕੁਛ ਹੋਵੇ, ਆਪਾਂ ਇਹਨਾਂ ਨੂੰ ਹੁਣ ਬਾਹਰ ਨਹੀਂ ਨਿਕਲਣ ਦੇਣਾ, ਆਪਣੇ ਕੋਲ ਇੰਨਾ ਜ਼ਬਰਦਸਤ ਬੰਦੋਬਸਤ ਹੈ ਬਈ ਅੱਜ ਦੀ ਰਾਤ ਇਹ ਗੱਲ ਘੁੱਟ ਦੇਣੇ ਨੇ, ਤੇ ਬਾਹਰ ਜਾਣਗੇ ਤਾਂ ਹੀ ਗੱਲ ਕਰਨਗੇ, ਜੇ ਜਸੂਸ ਹੈ ਤਾਂ ਬੋਲੇਗਾ, ਜੇ ਬਾਹਰ ਉਗ ਸੁਗ ਨਿਕਲੂ, ਇਕੱਲੇ ਆਏ ਨੇ ਤੇ ਆਏ ਹੁਣ ਆਪਣੇ ਬੱਸ ਵਿੱਚ ਨੇ, ਹੁਣ ਆਪਾਂ ਜਾਣ ਨਹੀਂ ਦੇਣਾ। ਸੋ ਇਹ ਪਾਪ ਜਿਹੜਾ ਹੈ, ਹੱਤਿਆ ਕਰਨੀ, ਪਾਪ ਕਰਨੀ ਕਰਨਾ, ਆਦਮੀ ਦੀ ਜਿਹੜੀ ਅੰਦਰ ਜ਼ਮੀਰ ਹੈ ਇਹ ਕਿਸੇ ਹੱਦ ਤੱਕ ਗਾਈਡ ਕਰਦੀ ਹੈ ਇਸਨੂੰ, ਮਾੜਾ ਕੰਮ ਕਰਨ ਲੱਗਦਾ ਪਹਿਲਾਂ ਉਹ ਮਾੜਾ ਕੰਮ ਕਰਨ ਵੇਲੇ ਅੰਦਰੋਂ ਆਵਾਜ਼ ਆਏਗੀ ਕਿ ਤੂੰ ਗਲਤ ਕਰ ਰਿਹਾ, ਇਹ ਨਾ ਕਰ, ਇਹ ਠੀਕ ਨਹੀਂ ਹੈ, ਬੁਰਾ ਕੰਮ ਹੈ। ਜਦ ਉਹਦੇ ਵਿੱਚ ਪ੍ਰਵਿਰਤ ਹੋ ਜਾਏਗਾ ਫਿਰ ਉਹਨੂੰ ਜਸਟੀਫਾਈ ਕਰੇਗਾ, ਸ਼ਰਾਬ ਪੀਣ ਵਾਲਾ ਸ਼ਰਾਬ ਨੂੰ ਜਸਟੀਫਾਈ ਕਰੇਗਾ ਵੀ ਮੈਂ ਕੀ,
ਪਾਪੀ ਬੰਦਿਆਂ ਨੂੰ ਪਾਪ ਪਿਆਰਾ, ਭਗਤੀ ਨਾ ਪਾਵੇ ਰੱਬ ਦੀ, ਬੰਦਿਆਂ ਨੂੰ ਪਾਪ ਪਿਆਰਾ, ਭਗਤੀ ਨਾ ਪਾਵੇ ਰੱਬ ਦੀ, ਬਾਕੀ ਬੰਦੇ ਬਾਕੀ ਬੰਦਿਆਂ ਨੂੰ ਪਾਪ ਪਿਆਰਾ ਬਾਕੀ ਬੰਦਿਆਂ ਨੂੰ ਪਾਪ ਪਿਆਰਾ ਬਾਕੀ ਬੰਦਿਆਂ ਨੂੰ ਪਾਪ ਪਿਆਰਾ ਬਾਕੀ ਬੰਦਿਆਂ ਨੂੰ ਪਾਪ ਪਿਆਰਾ
ਜ਼ਮੀਰ ਹੌਲੀ ਹੌਲੀ ਇੰਨੀ ਅੰਨੀ ਹੋ ਜਾਂਦੀ ਹੈ ਕਿ ਪਾਪ ਪਿਆਰਾ ਲੱਗਣ ਲੱਗ ਜਾਂਦਾ। ਰਿਸ਼ਵਤਾਂ ਲੈਣੀਆਂ, ਧੋਖੇ ਕਰਨਾ, ਮਿਲਾਵਟਾਂ ਕਰਨੀਆਂ, ਪਖੰਡ ਨਾਲ ਲੋਕਾਂ ਨੂੰ ਲੁੱਟਣਾ, ਝੂਠ ਬੋਲਣਾ, ਛਲ ਕਰਨਾ, ਕਪਟ ਕਰਨਾ ਬੜਾ ਪਿਆਰਾ ਲੱਗਦਾ ਹੈ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਲੱਦੇ ਪਾਪਾ ਵਸਾਰਿਆ। ਜਦੋਂ ਪਾਪ ਨਾਲ ਲੱਦਿਆ ਗਿਆ ਨਾ, ਉਸ ਵੇਲੇ ਕੀ ਹੁੰਦਾ, ਆਲੇ ਦੁਆਲੇ ਸਾਰੇ ਪਾਪ ਦਾ ਪਸਾਰਾ ਕਰ ਲੈਂਦੇ। ਇੱਕ ਝੂਠ ਨੂੰ ਰੋਕਣ ਵਾਸਤੇ 100 ਝੂਠ ਹੋਰ ਬੋਲਣਾ ਪੈਂਦਾ। ਉਹ ਪਾਪ ਦੇ ਨਾਲ ਪਿਆਰ ਹੋ ਜਾਂਦਾ, ਉਹਦੇ ਇੰਨਾ ਅੰਧ ਹੋ ਜਾਂਦਾ ਕਿ ਬੰਦੇ ਨੂੰ ਮਾਰ ਦੇਣਾ ਕੋਈ ਮਾਇਨੇ ਨਹੀਂ ਰੱਖਦਾ। ਕਹਿੰਦਾ ਕੀ ਹੋ ਗਿਆ, ਕੀੜੀ ਮਾਰਤੀ ਕਿ ਬੰਦਾ ਮਾਰਤਾ, ਦੋਏ ਗੱਲਾਂ ਇੱਕੋ ਹੀ ਨੇ। ਜਿਹੜੇ ਕਹਿੰਦੇ ਮਾਰੂ ਨਾ, ਉਹਨਾਂ ਨੂੰ ਪੁੱਛੋ ਵੀ ਤੁਹਾਡੇ ਪੈਰ ਥੱਲੇ ਆ ਕੇ ਕੀੜੀ ਨਹੀਂ ਮਰਦੀ, ਵੀ ਤੁਸੀਂ ਕੀੜੀ ਨੂੰ ਮਾਰ ਦਿੱਤਾ, ਅਸੀਂ ਬੰਦਾ ਮਾਰ ਦਿੱਤਾ। ਸੋ ਐਂ ਜਸਟੀਫਾਈ ਕਰ ਦਿੰਦਾ ਪਿਆਰ ਹੁੰਦਾ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰੈ ਜੈ ਬਗੰਧ ਤੈ ਜੈ। ਮੱਖੀ ਜਿਹੜੀ ਹੈ ਚੰਦਨ ਤੇ ਨਹੀਂ ਆਉਂਦੀ, ਸੁਗੰਧੀ ਤੇ ਨਹੀਂ ਆਉਂਦੀ। ਜਿੱਥੇ ਮੁਸ਼ਕ ਹੈ ਉਸ ਥਾਂ ਦੇ ਉੱਤੇ ਉੱਡ ਕੇ ਚਲੀ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਬੁਰਿਆਂ ਕੰਮਾਂ ਵਾਸਤੇ ਸਾਹਸੀ ਬਣ ਜਾਂਦਾ, ਅੰਮ੍ਰਿਤ ਵੇਲੇ ਨਾਮ ਜਪਣ ਵਾਸਤੇ ਆਲਸੀ ਬਣ ਜਾਂਦਾ, ਜਾਗ ਨਹੀਂ ਆਉਂਦੀ ਜੀ, ਭਜਨ ਨਹੀਂ ਮੇਤੇ ਹੁੰਦਾ, ਮੈਨੂੰ ਨੀਂਦ ਆਉਂਦੀ ਹੈ, ਬੇਅੰਤ ਬਹਾਨੇ ਹੋ ਜਾਂਦੇ ਨੇ। ਤੇ ਕੋਈ ਚੰਗਾ ਕੰਮ ਕਰਨਾ, ਸਤਸੰਗ ਜਾਣਾ, 50 ਕੰਮ ਨਿਕਲੇ ਆਉਣਗੇ। ਜੇ ਕੋਈ ਨਾਈਟ ਦੇਖਣ ਜਾਣੀ ਹੈ, ਗਾਉਣੇ ਵਾਲਾ ਆ ਗਿਆ, ਉਹਨੂੰ ਸੁਣਨ ਜਾਣਾ, ਸਾਰੇ ਕੰਮ ਆਪੇ ਹੀ ਹੋ ਜਾਣਗੇ। ਕਹਿੰਦੇ ਕੱਲ ਨੂੰ ਕਰ ਲਾਂਗੇ, ਅੱਜ ਕਿਹੜਾ ਕਾਲੀ ਹੈ। ਕਹਿੰਦੇ ਇਸ ਤਰ੍ਹਾਂ ਦੇ ਨਾਲ ਚੰਗਿਆਈ ਆਲਕ ਕਰੇ, ਵਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ। ਖੋਟੇ ਕੰਮਾਂ ਦਾ ਫਲ ਭੁਗਤਣ ਵੇਲੇ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪਛੋਤਾਈ, ਰੋਣਾ ਵੀ ਕੋਈ ਨਹੀਂ ਸੁਣਦਾ, ਐਸਾ ਹੈ ਫਰਮਾਨ।
ਜਿੰਦੇ ਰੋਵੇਗੀ ਤੇ ਰੋ ਰੋ ਪਛੋਤਾਵੇਗੀ, ਫਿਰ ਤੇਰਾ ਕੋਈ ਨਾ ਬਣੇ। ਰੋਵੇਗੀ ਤੇ ਰੋ ਰੋ ਪਛੋਤਾਵੇਗੀ, ਫਿਰ ਤੇਰਾ ਕੋਈ ਨਾ ਬਣੇ। Thank you. ਦੁਗ ਧੂਪ ਕੈ ਗੁਰਪਤਮਣ ਪਾਉ ਸੁਨਾਰਾ ਠਾਕੁਰ ਆਗੀ ਨਾਰਕ ਸੰਗਤ ਸੰਤ ਚਲਾਰਾ ਅਨੁਕੀ ਤਮਾਸ਼ੀਐ ਮੈਂ ਦੇਖਾ ਕਰ ਜਾਇਆ ਹੋਈ ਪਾਉਂਦੀ ਹੁਣ ਸੁਣਿਆ ਪਿਆਰ ਆਇਆ ਮਨਯੰਤੇ ਜਨਮ ਗਵਾਇਆ ਮਨਯੰਤੇ ਜਨਮ ਗਵਾਇਆ
ਐਸਾ ਕੰਮ ਕਰਨਾ ਜਿਸ ਦੇ ਨਾਲ ਸ਼ਰਮਿੰਦਗੀ ਹੋਵੇ ਜ਼ਿੰਦਗੀ ਨੇ ਤਾਂ ਖਤਮ ਹੋ ਜਾਣਾ ਸਾਧ ਸਿੰਘ ਜੀ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਦੋਹਾਂ ਦਾ ਸੁਪਨਾ ਟੁੱਟ ਜਾਣਾ ਇੱਕ ਦਿਨ ਲੇਕਿਨ ਜਿਹੜੇ ਕੀਤੇ ਹੋਏ ਕਰਮ ਨੇ ਇਹ ਨਹੀਂ ਹਟਦੇ ਖਹਿੜਾ ਨਹੀਂ ਛੱਡਦੇ ਤਿੰਨ ਚੀਜ਼ਾਂ ਜੇ ਇਕੱਠੀਆਂ ਹੋਣ ਤਾਂ ਕਰਮ ਟਿਕਿਆ ਕਰਦਾ ਇੱਕ ਤਾਂ ਅਗਿਆਨ ਹੋਵੇ ਇੱਕ ਚੇਤਨ ਹੋਵੇ ਤੇ ਇੱਕ ਭਾਂਡਾ ਹੋਵੇ ਇੱਕ ਚਿੱਤ ਹੋਵੇ ਤੇ ਇੱਕ ਚੇਤਨ ਸੱਤਾ ਹੋਵੇ ਤਿੰਨ ਇਕੱਠੀਆਂ ਹੋਣ ਤੇ ਤਾਂ ਜਾ ਕੇ ਕਰਮਾਂ ਦਾ ਭਾਂਡਾ ਤਿਆਰ ਹੁੰਦਾ ਫਿਰ ਕਰਮ ਉਹਦੇ ਵਿੱਚ ਟਿਕ ਜਾਂਦੇ ਆ ਜੇ ਵਿੱਚੋਂ ਇੱਕ ਚੀਜ਼ ਕੱਢ ਦੋ ਗਿਆਨ ਕੱਢ ਦੋ ਗਿਆਨ ਹੋਵੇ ਕਰਮ ਲੱਗਦਾ ਹੀ ਨਹੀਂ ਹੈ ਕਿਉਂਕਿ ਉਹ ਕਰਦਾ ਹੋਇਆ ਨਾ ਕਰਦਾ ਉਹਦੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਉਹ ਕਹਿੰਦਾ ਮੈਂ ਨਹੀਂ ਕਰਦਾ ਮੈਂ ਕਰਦਾ ਨਹੀਂ ਸੱਚੀ ਉਹ ਕਹਿੰਦਾ ਇੱਕ ਤਾਂ ਮੂੰਹ ਨਾਲ ਕਹਿਣਾ ਏਕੋ ਏਕ ਹੈ ਸਭ ਕੋਲ ਹਉਮੈ ਗਰਭ ਵਿਆਪੇ ਇੱਕ ਹੁੰਦਾ ਉਹਦੀ ਅੱਖ ਖੁੱਲ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਨਹੀਂ ਹਾਂ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਕਹਿਣ ਮਾਤਰ ਨਹੀਂ ਹੈ ਸੱਚਮੁੱਚ ਇਸ ਅਵਸਥਾ ਚ ਪਹੁੰਚ ਜਾਇਆ ਕਰਦਾ ਉਹਨੂੰ ਨਹੀਂ ਕਰਮ ਲੱਗਿਆ ਕਰਦਾ ਬਾਕੀ ਜਿਹੜਾ ਅਗਿਆਨ ਹੈ ਚੇਤਨ ਸੱਤਾ ਹੈ ਜੀਵ ਦੀ ਤੇ ਨਾਲ ਅੰਤਿਸ਼ ਕਰਨ ਹੈ ਐ ਸਮਝੋ ਉਹ ਗਿਆਨ ਮਿੱਟੀ ਦਾ ਡਲਾ ਹੈ ਤੇ ਅੰਤਿਸ਼ ਕਰਨ ਜਿਹੜਾ ਹੈ ਇਹ ਹੈ ਪਾਣੀ ਤੇ ਜਿਹੜੀ ਚੇਤਨ ਕਲਾ ਹੈ ਉਹ ਹੈ ਸ਼ਕਲ ਮਿੱਟੀ ਦੇ ਨਾਲ ਪਾਣੀ ਨਾਲ ਮਿੱਟੀ ਰਲ ਕੇ ਭਾਂਡਾ ਬਣਾ ਦਿੱਤਾ ਹੁਣ ਭਾਂਡੇ ਵਿੱਚ ਚੀਜ਼ ਟਿਕਣੀ ਹੈ ਜਦੋਂ ਅੰਤਿਸ਼ ਕਰਨ ਦਾ ਭਾਂਡਾ ਬਣ ਗਿਆ ਇਹਦੇ 'ਚ ਕਰਮਾਂ ਨੇ ਟਿਕ ਜਾਣਾ ਉਹ ਕਰਮ ਜਿਹੜੇ ਇੱਕ ਕੀਤਾ ਹੋਇਆ ਚਾਹੇ ਚੰਗਾ ਕਰਿਆ ਚਾਹੇ ਮਾੜਾ ਕਰਿਆ ਕਰਮ ਦਾ ਨਾਸ਼ ਨਹੀਂ ਹੋਇਆ ਕਰਦਾ ਨਾਲ ਚਲਿਆ ਜਾਂਦਾ ਬੰਦੇ ਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰ ਗਏ ਹੋਗਾ ਦਰਗਾਹ ਦੇ ਵਿੱਚ ਵੀ ਨਾਲ ਜਾਂਦੇ ਨੇ ਕਰਮ ਉੱਥੇ ਨਹੀਂ ਖਾਤਮਾ ਹੁੰਦਾ ਅਗਲੇ ਜਨਮ ਵਾਸਤੇ ਉਹਦੀ ਤਿਆਰੀ ਕੀਤੀ ਜਾਂਦੀ ਹੈ ਤੇ ਪਰਲਬਧ ਕਰਮ ਨਾਲ ਭੇਜ ਦਿੱਤੇ ਜਾਂਦੇ ਨੇ ਵੀ ਇਸ ਜਨਮ ਦੇ ਅੰਦਰ ਇੰਨੇ ਕਰਮ ਭੋਗੂਗਾ ਬਾਕੀ ਤਾਂ ਸਾਰੇ ਸਟੋਰ ਵਿੱਚ ਪਏ ਨੇ ਜਿਹਨੂੰ ਸੰਚਿਤ ਕਰਮ ਕਹਿੰਦੇ ਨੇ ਇਹ ਨਹੀਂ ਵੀ ਉਹ ਭੋਗ ਲਏ ਤਾਂ ਉਹਨੇ ਘੱਟ ਕੇ ਉਦੋਂ 10 ਗੁਣੇ ਜ਼ਿਆਦਾ ਫੇਰ ਕਰ ਦੇਗਾ ਸਰੀਰਧਾਰੀ ਹੋ ਗਿਆ ਫੇਰ ਕਿਹੜਾ ਉਹਨੇ ਕਰਮ ਨਹੀਂ ਕਰਨਾ ਮੈਂ ਕਰਦਾ ਮੈਂ ਗੁਰਦੁਆਰਾ ਬਣਾਇਆ ਮੈਂ ਦਾਨ ਦਿੱਤਾ ਕਰਮ ਕਰ ਦਿੱਤੇ ਉਹਨੇ ਮਾੜੇ ਕਰਮ ਵੀ ਕਰ ਦਿੱਤੇ ਚੰਗੇ ਵੀ ਕਰਦੇ ਫਲ ਦੋਹਾਂ ਦਾ ਹੀ ਭੋਗਣਾ ਪੈਣਾ ਇੱਕ ਸੋਨੇ ਦੀ ਹੱਥਕੜੀ ਹੈ ਇੱਕ ਲੋਹੇ ਦੀ ਹੱਥਕੜੀ ਹੈ ਬੇੜੀਆਂ ਦੋਏ ਇੱਕੋ ਜਿਹੀਆਂ ਉਹ ਕਰਮ ਭੋਗਣਾ ਪੈਂਦਾ ਕਰਮ ਭੋਗਣ ਦੇ ਨਾਲ ਇਹਦਾ ਆਉਣਾ ਜਾਣਾ ਨਹੀਂ ਖਤਮ ਹੁੰਦਾ ਮਹਾਰਾਜ ਕਹਿੰਦੇ ਇੱਕ ਗੱਲ ਕਰ ਲੈ ਪਰਾ ਲਵ ਤਾਂ ਤੈਨੂੰ ਭੋਗਣੀ ਉਹ ਪੈਣੀ ਹੈ ਲੇਖ ਨਾ ਬੀਟੀ ਹੈ ਸਕੀ ਜੋ ਲਿਖਿਆ ਕਰਤਾ ਉਹਦਾ ਭਾਣਾ ਤੇਰੇ ਨਾਲ ਵਰਤਣਾ ਹੀ ਵਰਤਣਾ ਉਹਨੂੰ ਤਾਂ ਖੁਸ਼ੀ ਨਾਲ ਭੋਗ ਲੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਉਹ ਇੰਨੀ ਬਲਵਾਨ ਹੈ ਭੋਗਣੀ ਪੈਣੀ ਹੈ ਚਾਹੇ ਈਸ਼ਵਰ ਕੋਟੀ ਦਾ ਚਾਹੇ ਜੀਵ ਕੋਟੀ ਦਾ ਚਾਹੇ ਅੰਧ ਕੋਟੀ ਦਾ ਉਹਨੂੰ ਤਾਂ ਕਰਮ ਤਾਂ ਭੋਗਣਾ ਹੀ ਪੈਣਾ ਹਰੇਕ ਬਈ ਉਹ ਤਾਂ ਭੋਗ ਲੈ ਤੂੰ ਖੁਸ਼ੀ ਖੁਸ਼ੀ ਕਿਉਂਕਿ ਆਪੇ ਬੀਜ ਆਪੇ ਹੀ ਖਾ ਦਾਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਤੀਜਾ ਵਰਜਨ ਬਾਕੀ ਜਿਹੜਾ ਹੈ ਅਗਲੇ ਕਰਮ ਕਰਨੇ ਇਹਦੇ ਵਿੱਚ ਅਕਲ ਵਰਤ ਥੋੜੀ ਸੋਚ ਵਰਤ ਗੁਰੂ ਦਾ ਹੁਕਮ ਮੰਨ ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੁੱਛੋ ਤਾਈ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਬਈ ਸਾਈ ਦੇ ਦਰਬਾਰ ਉਹ ਤਾਂ ਤੇਰੇ ਹੱਥ ਵਿੱਚ ਨੇ ਤੈਨੂੰ ਸ਼ਕਤੀ ਦਿੱਤੀ ਹੈ ਸੋਚ ਸ਼ਕਤੀ ਦਿੱਤੀ ਹੈ ਉਹ ਤੋਂ ਕੰਮ ਲੈ ਇਹੋ ਜਿਹੇ ਕੰਮ ਨਾ ਕਰ ਕਿ ਦਰਗਾਹ ਦੇ ਵਿੱਚ ਜਾ ਕੇ ਤੈਨੂੰ ਸ਼ਰਮਿੰਦਾ ਹੋਣਾ ਪਵੇ ਕਿਉਂਕਿ ਇਹ ਤਾਂ ਲੇਖਾ ਪਤਾ ਹੋਣਾ ਹੀ ਹੈ ਜ਼ਰੂਰ ਨਾਨਕਾ ਖੇਰੇ ਮਨਾ ਸੁਣਿਓ ਸਿੱਖ ਸਹੀ ਲੇਖਾ ਰੱਬ ਮੰਗੇਸਿਆ ਬੈਠਾ ਕੱਢ ਪਈ ਤਲਵਾਂ ਪਾਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਅਜ਼ਰਾ ਫਰੇਸ਼ਤਾ ਹੋਸੀ ਆਏ ਤੇ ਉਹ ਧਰਮਰਾਜ ਦੇ ਜਾ ਕੇ ਤਾਂ ਚਿੱਠਾ ਖੁੱਲ ਜਾਣਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਪੀੜਾ ਅੱਗੇ ਜਾ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਦਾਉਣਾ ਪੈਣਾ ਖੁਸ਼ੀ ਤਾਂ ਨਹੀਂ ਨਾ ਮਿਲਦੀ ਔਕਣ ਕਰਕੇ, ਖੁਸ਼ੀ ਤਾਂ ਮਿਲਣੀ ਹੈ ਜੇ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਕਹੋ ਨਾਨਕ ਬਾਹੁ ਲੜਾਈ, ਦੁਨੀਆਂ ਜਾ ਕੇ ਕੁਛ ਕਰ ਜਾ, ਸੇਵਾ ਕਰ ਜਾ। ਇੱਕ ਵਾਰੀ ਐਸੀ ਇਸਲਾਮ ਦੇ ਅੰਦਰ ਸਾਖੀ ਆਉਂਦੀ ਹੈ ਕਿ ਕਿਉਂਕਿ ਉਹਨਾਂ ਦਾ ਫਰਿਸ਼ਤਿਆਂ ਦੇ ਨਾਲ ਮੈਸੇਜ ਆਉਂਦਾ, ਈਸਾਈਅਤ ਚ ਵੀ ਫਰਿਸ਼ਤਿਆਂ ਨਾਲ ਮੈਸੇਜ ਆਇਆ, ਮਾਮਾ ਸਾਹਿਬ ਨੂੰ ਵੀ ਜੋ ਮੈਸੇਜ ਆਉਂਦਾ ਸੀ ਉਹ ਗਾਰ ਵਿੱਚ ਬੈਠਿਆਂ ਨੂੰ, ਗੁਫਾ ਚ ਬੈਠਿਆਂ ਨੂੰ ਆਇਆ ਕਰਦਾ ਸੀ, ਤੇ ਲੋਹ ਕਰਮ ਦੇ ਉੱਤੇ ਲਿਖਿਆ ਹੋਇਆ। ਕੋਈ ਵੀ ਤਰੀਕਾ ਸੀ ਰੱਬ ਨੇ ਕਨਵੇ ਕਰਨ ਦਾ ਤਰੀਕਾ, ਕੋਈ ਜ਼ਰੂਰੀ ਨਹੀਂ ਵੀ ਰੱਬ ਅਸੀਂ ਕਨਵੇ ਕਰਦਾ, ਆਕਾਸ਼ਬਾਣੀ ਨਾਲ ਸਾਧੂ ਸੰਤਾਂ ਦੇ ਹਿਰਦੇ ਚ ਬੋਲਦਾ, ਤੇ ਉਹ ਫਰਿਸ਼ਤੇ ਆ ਕੇ ਮੈਸੇਜ ਦਿਆ ਕਰਦੇ ਸੀ। ਈਸਾਈਅਤ ਵਿੱਚ ਵੀ ਫਰਿਸ਼ਤੇ, ਈਸਾ ਜੀ ਦਾ ਸਾਰਾ ਜਨਮ ਪੜ੍ਹ ਲਓ ਵੀ ਫਲਾਣਾ ਫਰਿਸ਼ਤਾ ਆਇਆ ਉਹਨੇ ਮੈਨੂੰ ਆ ਕੇ ਇਹ ਗੱਲ ਕਹੀ, ਆ ਮੈਨੂੰ ਦੱਸਿਆ, ਉੱਚੀਆਂ ਗੱਲਾਂ ਵੀ ਦੱਸਦੇ ਸੀ, ਸੰਸਾਰ ਦੀ ਮਰਿਆਦਾ ਵੀ ਦੱਸਦੇ ਸੀ, ਜਿਹਦੇ ਉੱਤੇ ਚਾਹੇ ਮੂਸਾ ਜੀ ਹੈ ਉਹਨੇ 10 ਕਮਾਂਡਮੈਂਟਸ ਨੇ ਉਹਦੀਆਂ, ਉਹਨੂੰ ਆ ਕੇ ਪਹਾੜ ਦੇ ਉੱਤੇ ਲੈ ਗਏ, ਬਿਜਲੀ ਚਮਕੀ ਇੰਨੀ ਜ਼ੋਰ ਦੀ, ਜਦ ਉਹ ਹਟੀ ਤੱਕੀ ਦੇਖਦੇ ਨੇ ਪਹਾੜ ਦੇ ਉੱਤੇ ਲਿਖਿਆ ਹੋਇਆ 10 ਕਮਾਂਡਮੈਂਟਾਂ ਲਿਖੀਆਂ ਹੋਈਆਂ ਵੀ ਆਹ ਕੰਮ ਨਹੀਂ ਕਰਨਾ, ਆਹ ਨਹੀਂ ਖੁਦਾ ਨੂੰ ਪਾਉਂਦਾ, ਆਹ ਮੈਨੂੰ ਨਹੀਂ ਪਾਉਂਦਾ, ਤੇ ਮੇਰਾ ਨਾਂ ਮੈਂ ਹੈ, ਮੈਂ ਹੀ ਹਾਂ, ਹੋਰ ਇੱਥੇ ਕੋਈ ਨਹੀਂ ਹੈ ਮੇਰੇ ਬਿਨਾਂ, ਇਹ ਵੀ ਗਿਆਨ ਦੇ ਗਏ। ਉਹ ਕਮਾਂਡਮੈਂਟ ਸੀ ਤੇ ਉਹਦੇ ਵਿੱਚ ਫਰਿਸ਼ਤਾ ਆਇਆ, ਕਹਿਣ ਲੱਗੇ ਵੀ ਖੁਦਾ ਨੇ ਭੇਜਿਆ ਮੈਨੂੰ ਸੰਸਾਰ ਤੇ ਗੁਪਤ ਰੂਪ ਚ ਆਉਂਦਾ ਵੀ ਜਿਹੜੇ ਬੰਦੇ ਨੇਕ ਨੇ ਉਹਨਾਂ ਦਾ ਨਾਮ ਲਿਖ ਕੇ ਲਿਆ। ਸਾਡੇ ਨਿਗਾਹ ਚ ਕੌਣ ਨੇਕ ਨੇ? ਜਿਹੜੇ ਬਹੁਤੇ ਪਾਠ ਕਰਦੇ ਨੇ, ਜਿਹੜੇ ਬਹੁਤੇ ਨਮਾਜ਼ਾਂ ਪੜ੍ਹਦੇ ਨੇ, ਬਹੁਤਾ ਰੋਜ਼ੇ ਰੱਖਦੇ ਨੇ ਤੇ ਹੋਰ ਇਹੋ ਜਿਹੇ ਕਰਮ ਕਰਦੇ ਨੇ, ਸਾਡੀ ਨਿਗਾਹ ਚ ਉਹ ਪੂਜ ਨੇ, ਵੱਡੇ ਨੇ, ਅਸੀਂ ਉਹਨਾਂ ਦੇ ਚਰਨ ਸੇਵਦੇ ਹਾਂ ਕਿਉਂਕਿ ਉਹ ਰੱਬ ਨੂੰ ਯਾਦ ਕਰਦੇ। ਉਹ ਲਿਖਦੇ ਲਿਖਦੇ ਇੱਕ ਕੋਈ ਪ੍ਰੇਮੀ ਸੀ ਤੇ ਉਹ ਬੜਾ ਪਰਵਕਾਰੀ ਸੀ, ਉਹਦਾ ਨਾਂ ਅਬੂ ਬਿਨ ਆਦਮ ਸੀ, ਉਹਦੇ ਕੋਲ ਚਲੇ ਗਏ, ਜਾ ਕੇ ਕਹਿਣ ਲੱਗੇ ਬਈ ਅਸੀਂ ਤੇਰੇ ਕੋਲ ਵੀ ਆਏ ਹਾਂ, ਤੂੰ ਦੱਸ ਕਿੰਨੀਆਂ ਨਮਾਜ਼ਾਂ ਪੜ੍ਹਦਾ ਹੁੰਦਾ, ਕਿੰਨੇ ਰੋਜ਼ੇ ਰੱਖਦਾ, ਕਿਉਂਕਿ ਅਸੀਂ ਲਿਸਟ ਬਣਾਈ ਹੈ। ਕਹਿੰਦਾ ਮੈਨੂੰ ਸੁਣਾਓ ਤਾਂ। ਕਹਿੰਦੇ ਆਹ ਜਿਹੜਾ ਹੈ 6-6 ਮਹੀਨੇ ਪੁੱਠਾ ਲੜਕਦਾ ਰਹਿੰਦਾ, ਭੁੱਖਾ ਰਹਿੰਦਾ, ਇਹਨੇ ਤਨ ਸੁਕਾ ਲਿਆ, ਇਹ ਇਹੋ ਜਿਹਾ ਇਹ ਧੁੱਪੇ ਬੈਠਾ ਰਹਿੰਦਾ ਤੇ ਇਹ ਖੁਦਾ ਨੂੰ ਯਾਦ ਕਰਦਾ। ਕਹਿੰਦਾ ਵੀ ਇਹੋ ਜਿਹੇ ਕੰਮ ਤਾਂ ਮੈਂ ਕੋਈ ਨਹੀਂ ਕਰਦਾ, ਤੇ ਮੇਰਾ ਨਾਂ ਤਾਂ ਇਸ ਲਿਸਟ ਲਿਖਣਾ ਹੀ ਫਜ਼ੂਲ ਹੈ। ਕਹਿੰਦੇ ਨਹੀਂ ਲਿਖਣਾ ਤਾਂ ਸੀ, ਤੂੰ ਦੱਸ ਕੀ ਕਰਨਾ? ਕਹਿੰਦਾ ਮੈਂ ਤਾਂ ਖੁਦਾ ਦੀ ਦੁਨੀਆਂ ਦੀ ਸੇਵਾ ਕਰਦਾ। ਆਪਸ ਵਿੱਚ ਵਿਚਾਰੀ ਦੋਵਾਂ ਫਰਿਸ਼ਤਿਆਂ ਨੇ, ਕਹਿਣ ਲੱਗੇ ਐਂ ਕਰੋ, ਨਾਂ ਤਾਂ ਇਹਦਾ ਲਿਖ ਲੈਂਦੇ ਹਾਂ ਪਰ ਜਿੱਥੇ ਕਾਗਜ਼ ਖਤਮ ਹੁੰਦਾ ਆਖਰੀ ਲਾਈਨ ਤੇ ਲਿਖ ਦਿੰਦੇ ਹਾਂ। ਉਹ ਨਾਂ ਭਰ ਕੇ ਲੈ ਗਏ, ਬਾਕੀ ਸਾਰੀਆਂ ਲਾਈਨਾਂ ਭਰ ਕੇ ਜਦੋਂ ਦੂਸਰਾ ਦਿਨ ਹੋਇਆ ਮੁੜ ਕੇ ਉਹਦੇ ਕੋਲ ਫੇਰ ਆ ਗਏ, ਕਹਿਣ ਲੱਗੇ ਅੱਜ ਤੁਸੀਂ ਕੀ ਕਰਨ ਆਏ ਹੋ? ਕਹਿੰਦੇ ਅੱਜ ਅਸੀਂ ਤੈਨੂੰ ਖੁਸ਼ਖਬਰੀ ਦੇਣ ਆਏ ਹਾਂ ਕਿ ਰੱਬ ਨੇ ਆਪਣੇ ਹੱਥ ਨਾਲ ਨਾਂ ਕੱਟ ਕੇ ਨਾ ਤੇਰਾ ਹੇਠਾ ਦੋ ਸਭ ਦੇ ਉੱਤੇ ਲਿਖ ਦਿੱਤਾ। ਉਹ ਕਹਿੰਦਾ ਮੈਨੂੰ ਇਹ ਨਹੀਂ ਪਾਉਂਦੇ, ਨਮਾਜ਼ ਪੜ੍ਹਦਾ ਆਪਣੇ ਵਾਸਤੇ ਪੜ੍ਹਦਾ, ਸੰਸਾਰ ਵਾਸਤੇ ਵੀ ਕਰਦਾ, ਕੁਛ 10 ਪਾਠ ਜਪਜੀ ਸਾਹਿਬ ਦੇ ਕਰਦਾ ਆਪਣੇ ਵਾਸਤੇ ਕਰਦਾ, 15 ਪਾਠ ਸੁਖਨੀ ਸਾਹਿਬ ਦੇ ਕਰਦਾ ਆਪ ਦੇ ਵਾਸਤੇ ਕਰਦਾ, ਤੇ ਦੁਨੀਆਂ ਦਾ ਤਾਂ ਨਹੀਂ ਕੁਛ ਵੀ ਕਰਦਾ। ਹੁਣੇ ਮੇਰੀ ਆ ਮਾਸਟਰ ਜੀ ਨਾਲ ਗੱਲ ਹੋਈ ਸੀ, ਮਾਸਟਰ ਜੀ ਮੈਂ ਇੱਕ ਪਾਸੇ ਲੱਤ ਟੁੱਟੀ ਹੋਵੇ ਇੱਕ ਪਾਸੇ 10 ਵਾਰੀ ਨਮਾਜ਼ ਪੜ੍ਹਦਾ, ਤੇ ਉਹ ਲੱਤ ਜਿਹੜਾ ਠੀਕ ਕਰ ਦੂ ਉਹ ਉਸੇ ਵੇਲੇ ਪਰਮੇਸ਼ਰ ਦੇ ਦਰ ਤੇ ਜਾ ਪਹੁੰਚਦੀ ਹੈ ਗੱਲ ਵੀ ਇਹਨੇ ਸੇਵਾ ਕਰੀਏ। ਤੇ ਜਿਹੜਾ ਕੁਛ ਸੰਸਾਰ ਚ ਆ ਕੇ ਕਰਦਾ ਹੈ ਦੋ ਤਰ੍ਹਾਂ ਦਾ, ਇੱਕ ਤਾਂ ਆਪਣੇ ਵਾਸਤੇ ਜਿਉਂ ਕੇ ਚਲਿਆ ਜਾਂਦਾ, ਇੱਕ ਉਹ ਹੈ ਜਿਹੜਾ ਆਪਣਾ ਆਰਾਮ ਛੱਡ ਕੇ ਮਾਇਆ ਦਾ ਲੋਭ ਛੱਡ ਕੇ। ਮੈਂ ਦੇਖਦਾ ਕਿਤੇ ਮਾਸਟਰ ਜੀ ਦੇ ਮਨ ਚ ਗਵਾਨ ਨਾ ਆ ਜਾਵੇ, ਵਾਹਿਗੁਰੂ ਬਚਾਵੇ, ਕੋਈ ਪੈਸਾ ਨਹੀਂ ਲੈਂਦੇ, 12-14-15 ਘੰਟੇ ਮਾਲਸ਼ਾਹੀ ਕਰੀਏ ਉੱਥੇ ਸਮਾਗਮ ਦੇ ਵਿੱਚ, ਜੇ ਘੱਟ ਤੋਂ ਘੱਟ 50 ਰੁਪਈਏ ਵੀ ਲੈ ਲਿਆ ਕਰਨ ਤਾਂ ਰੋਜ਼ ਦਾ 200 ਤਾਂ ਇਹਨਾਂ ਨੂੰ ਆਇਆ ਜਾਂਦਾ, ਕਿੰਨਾ ਪੈਸਾ ਹੋ ਜਾਏ, 10,000 ਰੋਜ਼ ਕਮਾਉਣ, ਸੰਤਾਂ ਤੋਂ ਵੀ ਗਾਹਾਂ ਲੰਘ ਜਾਣ, ਪਰ ਧੰਨ ਹੈ ਇਹ ਜਿਹਨੇ ਤਿਆਗ ਕਰਿਆ, ਸੰਤਾਂ ਤੇ ਨਹੀਂ ਇੰਨਾ ਤਿਆਗ ਹੁੰਦਾ। ਸੰਤ ਕਹਿੰਦੇ ਦੇਵੇਗਾ ਕਿ ਜਿੱਥੇ ਘੱਟ ਚੜਾਵਾ ਉੱਥੇ ਜਾਂਦੇ ਹੀ ਨਹੀਂ, ਲੜ ਪੈਂਦੇ ਨੇ ਚੜਾਵੇ ਪਿੱਛੇ। ਉਹ ਕਹਿੰਦੇ ਤੂੰ ਕਿ ਮੇਰਾ ਚੜਾਵਾ ਲੈ ਗਿਆ? ਉਹ ਕਹਿੰਦਾ ਤੂੰ ਲੈ ਗਿਆ, ਕਮੇਟੀ ਵਾਲੇ ਅੱਡ ਲੜਦੇ ਨੇ। ਸੰਤ ਕਹਿੰਦੇ ਮੈਂ ਐਡੀ ਦੂਰੋਂ ਆਇਆ, ਮੈਨੂੰ ਦਿੱਤਾ ਹੀ ਕੁਛ ਨਹੀਂ, ਬੋਰੀਆਂ ਲੈ ਜਾਂਦੇ ਨੇ ਦੂਜਿਆਂ ਦੀਆਂ, ਇਹ ਹੋਰ ਚੀਜ਼ ਹੈ, ਉਹ ਹੋਰ ਚੀਜ਼ ਹੈ, ਅਸਲੀਅਤ ਜਿਹੜੀ ਹੈ ਉਹ ਚੀਜ਼ ਹੋਰ, ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ। ਤਾਂ ਦਰਗੇ ਬੈਸਣ ਪਾਈਦਾ ਹੈ ਜੇ ਵਿੱਚ ਦੁਨੀਆ ਸੇਵ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ ਹੈ, ਕੰਡੀਸ਼ਨ ਲਾਤੀ ਮਹਾਰਾਜ ਨੇ, ਕਹੋ ਨਾਨਕ ਵਾਹ ਲੜਾਈ। ਜੋ ਕਹਿਣ ਲੱਗੇ ਅਬੂ ਬਿਨ ਆਦਮ ਨੂੰ, ਕਹਿੰਦੇ ਦੇਖ ਪਿਆਰਿਆ ਇਹ ਤੱਤ ਦੀ ਬਾਤ ਹੈ, ਮੈਂ ਖੁਦਾ ਦੇ ਜਿਹੜੀ ਚੋਣ ਹੈ ਮੈਂ ਵੀ ਬਹੁਤ ਹੈਰਾਨ ਹਾਂ, ਕਿਉਂਕਿ ਮੈਂ ਵੀ ਇਹੀ ਸਮਝਦਾ ਸੀ ਬਹੁਤੀਆਂ ਨਮਾਜ਼ਾਂ ਪੜ੍ਹਨ ਵਾਲੇ, ਰੋਜ਼ੇ ਰੱਖਣ ਵਾਲੇ, ਪੁੱਠੇ ਲੜਕਣ ਵਾਲੇ, ਤੂੜੀਆਂ ਤਾਪਣ ਵਾਲੇ, ਇਹ ਖੁਦਾ ਨੂੰ ਜ਼ਿਆਦਾ ਮਨਜ਼ੂਰ ਹੋਣੇ ਆ। ਪਰ ਰੱਬ ਨੇ ਤਾਂ ਫੈਸਲਾ ਹੀ ਕਰ ਦਿੱਤਾ, ਤੇਰੀ ਨਮਾਜ਼ ਨਹੀਂ ਦੇਖੀ, ਕੁਛ ਨਹੀਂ ਦੇਖਿਆ, ਤੇਰੀ ਸੇਵਾ ਦੇ ਉੱਤੇ ਖੁਸ਼ ਹੋ। ਸੇਵਾ ਦੇ ਨਾਲ ਦੋਏ ਚੀਜ਼ਾਂ ਨੇ, ਦੁਨੀਆਂ ਵੀ ਮਿਲ ਜਾਂਦੀ ਹੈ ਤੇ ਦਰਗਾਹ ਵੀ ਮਿਲ ਜਾਂਦੀ ਹੈ। ਹੁਣ ਸੜਕ ਬਣੀ, ਪਤਾ ਨਹੀਂ ਉਹਨਾਂ ਨੇ ਸੜਕ ਬਣਨ ਨਾਲ ਪੁਜੈਸ਼ਨ ਹੀ ਕੋਈ ਨਹੀਂ ਵੀ ਕਿਹਦੀ ਸੜਕ ਸੀ, ਕਿਹਨੇ ਬਣਾ ਤੀ, ਕਿਹਦੀ ਹੈ, ਸਾਨੂੰ ਤਾਂ ਜ਼ਮੀਨ ਦਾ ਵੀ ਨਹੀਂ ਹਾਲ ਤਾਈਂ ਪਤਾ ਵੀ ਕਿਹਦੀ ਹੈ। ਉਹ ਸੰਗਤ ਗਈ 200 ਟਰੱਕ ਇੱਥੋਂ, ਸੰਗਤ ਨੇ, ਬੀਬੀਆਂ ਨੇ, ਬੱਚਿਆਂ ਨੇ, ਭਾਈਆਂ ਨੇ ਆਪਣੇ ਸਿਰਾਂ ਤੇ ਚੱਕ ਚੱਕ ਕੇ ਸੜਕ ਦੇ ਉੱਤੇ ਪੱਥਰ ਪਾ ਤੇ, ਤੇ ਗਰਮੀ ਵੀ ਕਹਿੰਦੀ ਸੀ ਵੀ ਮੈਂ ਅੱਜ ਹੀ ਪੈਣਾ, ਬਹੁਤ ਗਰਮੀ, ਪਾਣੀ ਪਲਾ ਪਲਾ ਕੇ ਡਰਮਾਂ ਦੇ ਡਰਮ ਮੁੱਕਦੇ ਸੀ। ਉੱਥੇ ਕੋਈ ਖਿਆਲ ਨਹੀਂ ਸੀ ਵੀ ਇਹ ਸੜਕ ਕਿਹਦੀ ਬਣ ਰਹੀ ਹੈ, ਬਣਾਉਣੀ ਹੈ ਕਿਉਂਕਿ ਇਹ ਕੋਈ ਪਰਵਕਾਰ ਦਾ ਕੰਮ ਹੈ, ਇਹਦੇ ਉੱਤੇ ਦੁਨੀਆਂ ਨੂੰ ਸੁੱਖ ਮਿਲੇਗਾ। ਕਿੰਨੇ ਸਾਧੂ ਲੰਘੇ ਇਹਦੇ ਉੱਤੋਂ ਦੀ ਨਾਮ ਜਪਣ ਵਾਲੇ, ਕਿੰਨੇ ਪ੍ਰੇਮੀ ਲੰਘੇ, ਕਿੰਨੀਆਂ ਸੰਗਤਾਂ ਲੰਘੀਆਂ, ਕਿੰਨਾ ਸਫ਼ਰ ਦਾ ਫਰਕ ਪਿਆ। ਅਤੇ ਉਹੀ ਥਾਂ ਜਿੱਥੇ ਗੱਡਾ ਲੰਘਾਉਣ ਵੇਲੇ ਚਾਰ ਚਾਰ ਬੰਦੇ ਮਗਰ ਧੱਕਾ ਹੀ ਲਾਈ ਜਾਂਦੇ ਸੀ, ਉਹ ਜਿਹੜਾ ਉੱਤੇ ਬੈਠਾ ਹੁੰਦਾ ਬਲਦਾਂ ਦੇ ਠਾਹ ਠਾਹ ਪੁਰਾਣੀਆਂ ਮਾਰਦਾ ਸੀ, ਉਹ ਗੱਡਾ ਫੇਰ ਫਸ ਜਾਣਾ, ਕਿਸੇ ਨੇ ਕਹਿਣਾ ਇੱਧਰਲੇ ਪਹੀਏ ਨੂੰ ਲੱਗ ਆ ਕੱਢੀਏ, ਆਹ ਕੱਢੀਏ। ਉਹ ਹੁਣ ਬੇਜਮਾਨ ਵੀ ਜਿਹੜਾ ਹੈ ਦੁਆ ਦਿੰਦਾ ਜਾਂਦਾ, ਰੱਬ ਨੂੰ ਤਾਂ ਪਤਾ ਹੈ ਨਾ ਵੀ ਬਲਦ ਸੁਖੀ ਹੋ ਗਏ, ਮੇਰੇ ਬੰਦੇ ਸੁਖੀ ਹੋ ਗਏ, ਇਹਦੇ ਨਾਲ ਕਰੇ ਕੀ ਨੇ। ਉਹਨਾਂ ਨੂੰ ਪੁੱਛੋ ਵੀ ਤੁਸੀਂ ਜਾਣਦੇ ਹੋ ਕਿਸੇ ਨੂੰ, ਨਾ ਕਹਿੰਦੇ ਅਸੀਂ ਤਾਂ ਕਿਸੇ ਨੂੰ ਨਹੀਂ ਜਾਣਦੇ, ਕੌਣ ਸੀਗਾ, ਕਿਹੜਾ ਬਣਾ ਗਿਆ ਸੜਕ। ਇਹ ਚੀਜ਼ਾਂ ਐਸੇ ਕੰਮ ਨੇ ਜਿਹੜਾ ਦਰਗਾਹ ਦੇ ਵਿੱਚ ਜਾ ਕੇ ਵਡਿਆਈਆਂ ਮਿਲਦੀਆਂ ਨੇ, ਟਿੱਕੇ ਨਿਕਲਦੇ ਨੇ, ਧੰਨ ਧੰਨ ਹੁੰਦੀ ਹੈ। ਇਹ ਨਾਮ ਦੇ ਜੀਵਨ ਨਾਲ ਸੰਬੰਧ ਰੱਖਦੇ, ਨਾਮੀ ਜੀਵਨ ਨਾਲ, ਖੁਦਗਰਜ ਜੀਵਨ ਨਾਲ ਨਹੀਂ ਇਹਨਾਂ ਦਾ ਸੰਬੰਧ ਹੋਇਆ ਕਰ। ਨਾਮੀ ਜਿਹੜਾ ਸ੍ਰਿਸ਼ਟੀ ਨੂੰ ਇੱਕ ਜਾਣਦਾ, ਉਹ ਸੇਵਾ ਕਰਦਾ, ਦੂਸਰੇ ਤੋਂ ਤਾਂ ਸੇਵਾ ਹੁੰਦੀ ਹੀ ਨਹੀਂ ਹੈ। ਜਿਹੜਾ ਖੁਦਗਰਜ ਹੈ ਉਹ ਕਹਿੰਦਾ ਮੈਂ ਕੀ ਕਰਨਾ, ਲੋਕਾਂ ਨੇ ਲੰਘਣਾ, ਮੈਂ ਕਿਉਂ ਬਣਾਵਾਂ, ਮੇਰਾ ਇਹਦੇ 'ਚ ਕੀ ਹਿੱਤ ਹੈ, ਉਹ ਨਹੀਂ ਸੇਵਾ ਕਰ ਸਕ। ਤਾਂ ਮਹਾਰਾਜ ਕਹਿੰਦੇ ਇਹੋ ਜਿਹੇ ਕੰਮ ਕਰ ਜਿਹੜੇ ਦਰਗਾਹ ਦੇ ਵਿੱਚ ਧੰਨ ਧੰਨ ਹੋਵੇ, ਅਤੇ ਐਸੇ ਕੰਮ ਨਾ ਕਰ ਜਿਹਦੇ ਨਾਲ ਪਛਤਾਉਣਾ ਪਵੇ, ਕਟਹਿਰੇ ਦੇ ਵਿੱਚ ਖੜਾ ਹੋਵੇ, ਉਸ ਵੇਲੇ ਬੜਾ ਦੁੱਖ ਪ੍ਰਾਪਤ ਹੁੰਦਾ, ਉੱਥੇ ਬਹੁਤ ਔਖਾ ਹੋ ਜਾਂਦਾ, ਕਿਉਂਕਿ ਲੇਖਾ ਤਾਂ ਦੇਣਾ ਹੀ ਪੈਣਾ, ਇਹ ਤਾਂ ਨਹੀਂ ਕੋਈ ਟਾਲ ਸਕਦਾ। ਜੇ ਕੋਈ ਇਹ ਕਹੇ ਜੀ ਧਰਮ ਰਾਜ ਹੈ ਹੀ ਨਹੀਂ, ਇੱਥੇ ਮੈਂ ਇੱਕ ਕਿਤਾਬ ਪੜ੍ਹਦਾ ਸੀ, ਉਹਦੇ ਵਿੱਚ ਲਿਖਿਆ ਹੋਇਆ ਕਿਸੇ ਪ੍ਰੋਫੈਸਰ ਨੇ, ਕਹਿੰਦੇ ਇਹ ਤਾਂ ਮਹਾਰਾਜ ਨੇ ਡਰਾਉਣ ਵਾਸਤੇ ਕਿਹਾ ਹੋਇਆ, ਦਰਅਸਲ ਧਰਮ ਤੁਹਾਨੂੰ ਰਾਜ ਕੋਈ ਨਹੀਂ। ਉਹ ਮਹਾਰਾਜ ਕਹਿੰਦੇ ਵੀ ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਮਹਾਰਾਜ ਨੇ ਡਿਫਾਈਨ ਕਰ ਦਿੱਤਾ ਵੀ ਧਰਮ ਰਾਜ ਦੇ ਕਿਹੜਾ ਜਾਊਗਾ, ਦੂਜੇ ਭਾਵ ਵਾਲੇ ਮਨਮੁੱਖ ਬੰਦੇ, ਜਾਂ ਜਿਹੜੇ ਬੰਦੇ ਪੁੰਨ ਦਾਨ ਸੇਵਾ ਕਰਕੇ ਬਦਲਾ ਮੰਗਦੇ ਨੇ ਉਹ ਜਾਣਗੇ ਧਰਮ ਰਾਜ ਨੇ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਏ, ਕਿਉਂਕਿ ਉਹਨੇ ਦਾਨ ਤੇ ਪੁੰਨ ਦਾ ਬਦਲਾ ਸਵਰਗਾਂ ਚ ਦੇਣਾ, ਪਾਪਾਂ ਦਾ ਫਲ ਉਹਨੇ ਨਰਕਾਂ ਚ ਦੇਣਾ ਤੇ ਘਟੀਆ ਜੂਨਾਂ ਚ ਦੇਣਾ। ਸੋ ਇਸ ਤਰ੍ਹਾਂ ਦੇ ਨਾਲ ਮਾੜਾ ਕੰਮ ਜਿਹੜਾ ਹੈ ਚੰਗਾ ਨਹੀਂ ਸੰਸਾਰ ਤੇ, ਉਹਦੇ ਚ ਆਦਮੀ ਨੂੰ ਸ਼ਰਮਿੰਦਾ ਹੋਣਾ ਪੈਂਦਾ। ਉਹ ਲੇਕਿਨ ਪਾਪ ਕਰਨ ਵਾਲਾ ਪਾਪ ਨੂੰ ਪਿਆਰਾ ਗਿਣ ਲੈਂਦਾ, ਤੇ ਮਹਾਰਾਜ ਕਹਿੰਦੇ ਖੋਟਾ ਵਪਾਰ ਨਾ ਕਰ, ਜਿਹਨਾਂ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਜਿਹਨਾਂ ਕੋਲ ਸੱਚ ਦੀ ਰਾਸ ਨਹੀਂ ਹੈ ਉਹਨਾਂ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਜਾਏਗਾ? ਖੋਟੇ ਬਣਜ ਬਣਦਿਆਂ ਮਨ ਤਨ ਖੋਟਾ ਹੋਏ, ਖੋਟੇ ਬਣਜ ਜਦ ਕਰਦਾ ਹੈ ਤੇ ਮਨ ਵੀ ਤੇ ਤਨ ਵੀ ਖੋਟਾ ਹੋ ਜਾਂਦਾ। ਫਾਹੀ ਫਾਤੇ ਮਿਰਗ ਜਿਉਂ ਦੁੱਖ ਘਣੋ ਨੇਤਰ ਹੋਏ, ਨਿੰਦਿਆ ਕਰਦਾ ਖੋਟੇ ਕਾ ਵਿਹਾਰ ਹੈ ਨਾ, ਨਿੰਦਿਆ ਕਰਦਾ ਘੋਸ ਨਹੀਂ। ਅਗਲਾ ਕਹਿੰਦਾ ਮੈਂ ਕੀ ਕਰਦਾ, ਮੈਂ ਗੱਲ ਕਰਦਾ। ਮਹਾਰਾਜ ਕਹਿੰਦੇ ਤੂੰ ਗੱਲ ਕਰਦਾ, ਇਹ ਐਡਾ ਜ਼ਬਰਦਸਤ ਖੋਟਾ ਵਪਾਰ ਹੈ ਵੀ ਇਹ ਅਕਲ ਵਾਲਾ ਬੰਦਾ ਨਹੀਂ ਇਹ ਇਸ ਨੂੰ ਵਪਾਰ ਨੂੰ ਕਰਦਾ। ਇੱਕ ਵਪਾਰ ਹੈ, ਘਾਟਾ ਹੀ ਪਾਈ ਜਾਂਦਾ, ਜ਼ਮੀਨ ਵੀ ਵੇਚਦੀ, ਆਪਣਾ ਸਾਰੀ ਪ੍ਰੋਪਰਟੀ ਵੇਚਦੀ, ਘਾਟਾ ਪਈ ਜਾਂਦਾ, ਉਹਦੇ ਵਿੱਚ ਪੈਸੇ ਪਾਈ ਜਾਂਦਾ, ਖੋਟਾ ਵਪਾਰ ਹੋਇਆ ਕਰਦਾ, ਘਾਟੇ ਦਾ ਵਪਾਰ। ਉਹਦੇ ਵਿੱਚ ਹੁੰਦਾ ਕੀ ਹੈ, ਆਦਮੀ ਨੂੰ ਅਖੀਰ ਦੇ ਵਿੱਚ ਪਛਤਾਉਣਾ ਪੈਂਦਾ, ਕਿਉਂਕਿ ਘਾਟਾ ਪੈ ਗਿਆ, ਘਾਟੇ ਦੇ ਵਪਾਰ ਬਣਜ ਕਰੇ, ਲਾਹੇ ਦਾ ਬਣਜ ਨਾ ਕਰਿਆ। ਲਾਹੇ ਦੇ ਬਣਜ ਦਾ ਪਤਾ ਨਹੀਂ ਸੀ, ਗਿਆਨ ਨਾ ਆਇਆ ਉਸ ਵੇਲੇ ਪਤਾ ਲੱਗਿਆ ਜਦੋਂ ਕੁਛ ਵੀ ਨਾ ਰਹੇ। ਹੁਣ ਘਾਟੇ ਦਾ ਵਪਾਰ ਆਪਾਂ ਕਰਦੇ ਹਾਂ, ਚਲੋ ਉਹ ਤਾਂ ਛੱਡੋ, ਕਿਸੇ ਨੇ ਕਿਸੇ ਜ਼ਮੀਨ ਦੇ ਸੌਦੇ 'ਚ ਘਾਟਾ ਪਾ ਲਿਆ, ਕਿਸੇ ਨੇ ਮਕਾਨ 'ਚ ਘਾਟਾ ਪਾ ਲਿਆ, ਕਿਸੇ ਨੇ ਬਿਜ਼ਨਸ 'ਚ ਘਾਟਾ ਪਾ ਲਿਆ। ਮਹਾਰਾਜ ਕਹਿੰਦੇ ਇਹ ਤਾਂ ਠੀਕ ਹੈ, ਦੁਨੀਆਂ ਦੇ ਵਿੱਚ ਦੁਖੀ ਹੋ ਜਾਏਗਾ, ਅਖੀਰ ਸਰੀਰ ਛੱਡ ਜਾਣਾ, ਫਿਰ ਤੇਰਾ ਕੋਈ ਵਾਹ ਨਹੀਂ ਇਹਦੇ ਨਾਲ, ਪਰ ਐਸੇ ਘਾਟੇ ਨਾ ਪਾ ਕੇ ਇੱਥੇ ਵੀ ਦੁਖੀ ਹੋਵੇ ਤੇ ਅੱਗੇ ਜਾ ਕੇ ਵੀ ਦੁਖੀ ਹੋਵੇ। ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ, ਨਿੰਦਾ ਪਲੀ ਕਿਸੇ ਦੀ ਨਾਹੀ ਮਨ ਮੁਖ
Thank you.
ਕਿਹਾ ਜਾ ਖੋਟਾ ਵਪਾਰ ਸਾਰੀ ਜ਼ਿੰਦਗੀ ਦਾਨ ਕਰਦਾ ਰਿਹਾ, ਖੂਹ ਲਵਾਉਂਦਾ ਰਿਹਾ, ਸਰਾਇਆਂ ਪਾਉਂਦਾ ਰਿਹਾ, ਹਸਪਤਾਲ ਪਾਉਂਦਾ ਰਿਹਾ, ਮੁਫ਼ਤ ਦਵਾਈਆਂ ਦਿੰਦਾ ਰਿਹਾ। ਬੜੇ ਪੁੰਨ ਦੇ ਕੰਮ ਕਰੇ, ਭੂਮੀ ਦਾਨ ਕਰ ਦਿੱਤੀ, ਸੋਨਾ ਦਾਨ ਕਰ ਦਿੱਤਾ, ਲੇਕਿਨ ਮਹਾਰਾਜ ਕਹਿੰਦੇ ਕਰੇ ਨਿੰਦ ਸਭ ਬਿਰਥਾ ਜਾ, ਨਿੰਦਾ ਕਰਤੀ ਨਿਊਟਰਲਾਈਜ਼ ਨਹੀਂ ਕਰਿਆ, ਉਦੋਂ ਵੀ ਥੱਲੇ ਚਲਿਆ ਗਿਆ। ਕਹਿੰਦੇ ਦੱਸੋ ਕਿਹੋ ਜਿਹੇ ਮੂਰਖ ਬੰਦੇ ਨੇ, ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੋਹਤ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਕੋਰ ਕੋ। ਇੱਕ ਥਾਂ ਮਹਾਰਾਜ ਕਹਿੰਦੇ ਪਰਾਈ ਮੈਲ ਨਿੰਦਕ ਖਾਂਦਾ, ਮੂੰਹ ਦੇ ਨਾਲ ਮੈਲ ਚਟਦਾ, ਪਾਪ ਦੂਸਰੇ ਦੇ ਆਪਣੇ ਸਿਰ ਤੇ ਲੈ ਲੈਂਦਾ ਸਭ, ਕਿਉਂਕਿ ਖੋਟਾ ਵਪਾਰ ਕਰਕੇ ਘਾਟਾ ਪਾ ਰਿਹਾ, ਝੂਠ ਬੋਲਦਾ, ਚੁਗਲੀ ਕਰਦਾ, ਈਰਖਾ ਕਰਦਾ, ਕਪਟ ਕਰਦਾ, ਹਿੰਸਾ ਦੇ ਵਿੱਚ ਪਿਆ ਹੋਇਆ, ਜਸਟੀਫਾਈ ਕਰਦਾ, ਬਈ ਇਹ ਬੱਕਰੇ ਤਾਂ ਖਾਣ ਵਾਸਤੇ ਹੀ ਬਣਾਏ ਨੇ ਰੱਬ ਨੇ, ਤੈਂ ਜ਼ਰੂਰ ਖਾਣੇ ਨੇ। ਉਹ ਵੀ ਜਿਉਣਾ ਚਾਹੁੰਦਾ, ਹਰ ਚੀਜ਼ ਜ਼ਿੰਦਗੀ ਚਾਹੁੰਦੀ, ਜਦ ਤੱਕ ਤੇਰਾ ਕਲੈਸ਼ ਨਹੀਂ ਕਿਸੇ ਚੀਜ਼ ਦੇ ਨਾਲ, ਓਨੀ ਦੇਰ ਤੱਕ ਤੇਰਾ ਇਹ ਜਿਹੜਾ ਕਹਿਣਾ ਆਪਣੇ ਸਵਾਦ ਵਾਸਤੇ ਖਾਣਾ, ਜਾਨਵਰ ਮਾਰ ਮਾਰ ਕੇ ਲਿਆਉਣਾ, ਕਹਿੰਦਾ ਮੈਂ ਸ਼ਿਕਾਰ ਖੇਲਦਾ, ਕਹਿੰਦੇ ਜੀ ਸ਼ਿਕਾਰ ਖੇਲ ਕੇ ਬਿਸ਼ੱਕ ਖਾ ਲੈ ਮਾਸ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਕਿਸੇ ਲਿਖਾਰੀ ਲਿਖੂਰੀ ਦੀ ਗੱਲ ਕੋਈ ਨਹੀਂ ਮੰਨਣੀ, ਇਹ ਤਾਂ ਸਭ ਭੁੱਲੇ ਹੋਏ ਨੇ। ਗੁਰੂ ਮਹਾਰਾਜ ਕਹਿੰਦੇ ਕਬੀਰ ਖੂਬ ਖਾਣਾ ਖੀਚਰੀ ਜਾ ਮੈਂ ਅੰਮ੍ਰਿਤ ਲੋ, ਸਾਦੀ ਰੋਟੀ ਨੂੰ ਕਹਿੰਦੇ ਨੇ ਜਿਹਦੇ ਚ ਨਮਕ ਮਿਰਚ ਹੋਵੇ। ਹੇਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ, ਫੇਰਾ ਕਹਿੰਦੇ ਨੇ ਸ਼ਿਕਾਰ ਕਰਕੇ ਲਿਆਉਣਾ ਤੇ ਫੇਰ ਉਹਦੇ ਬਾਅਦ ਉਹਨੂੰ ਖਾਣਾ ਤੇ ਕਹਿੰਦੇ ਫੇਰ ਅੱਜ ਤਾਂ ਤੂੰ ਉਹਨੂੰ ਮਾਰਿਆ ਤੇ ਕੱਲ ਨੂੰ ਉਹ ਤੈਨੂੰ ਮਾਰੂਗਾ, ਇਹ ਤਾਂ ਚੱਕਰ ਚੱਲ ਪਿਆ ਤੁਹਾਡਾ। ਤੂੰ ਗੱਲ ਵੱਢਦਾ ਤੇਰੇ ਕੋਲ ਕੀ ਰਾਈਟ ਹੈ ਵੀ ਜਨ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਤੂੰ ਖਤਮ ਕਰਨਾ, ਤੇਰੇ ਕੋਲ ਅਖਤਿਆਰ ਹੈ? ਤੂੰ ਕਹਿੰਦਾ ਮੈਂ ਮੁਕਤੀ ਕਰਦਾ ਜਾਨਵਰਾਂ ਦੀ, ਤੇਰੀ ਤਾਂ ਆਪਣੀ ਨਹੀਂ ਮੁਕਤੀ ਹੋਈ, ਤੂੰ ਤਾਂ ਆਪ ਹੀ ਅਗਿਆਨ ਵਿੱਚ ਤੁਰਿਆ ਫਿਰਦਾ, ਪਾਪਾਂ ਦੀਆਂ ਪੰਡਾਂ ਨਾ ਬਣ, ਔਖਾ ਹੋ ਜਾਣਗੀਆਂ ਚੱਕਣੀਆਂ, ਖੋਟਾ ਵਪਾਰ ਨਾ ਕਰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਖੋਟੇ ਵਪਾਰ ਨਾ ਕਰ, ਖਰੇ ਵਪਾਰ ਕਰ, ਜਿਹੜੇ ਜਾ ਕੇ ਦਰਗਾਹ ਦੇ ਵਿੱਚ ਤੇਰੇ ਬਰਾਬਰ ਖੜਨ, ਦਿਆ ਕਰ, ਖਿਮਾ ਕਰ, ਸੇਵਾ ਕਰ, ਦਾਨ ਕਰ, ਪਿਆਰ ਕਰ ਸੰਸਾਰ ਨੂੰ, ਪ੍ਰਭੂ ਦੀ ਯਾਦ ਵਿੱਚ ਰਹਿ, ਭਗਤੀ ਭਾਵ ਦੇ ਵਿੱਚ ਜ਼ਿੰਦਗੀ ਗੁਜ਼ਾਰ। ਜਦ ਇਹ ਕਰੇਗਾ ਤੇ ਤੂੰ ਨਾਮ ਦੇ ਮੰਡਲ ਤੇਰਾ ਪ੍ਰਵੇਸ਼ ਹੋ ਜਾਏਗਾ। ਜਿਹੜੇ ਨਾਮ ਦੇ ਵਪਾਰੀ ਨੇ ਮਹਾਰਾਜ ਕਹਿੰਦੇ ਪਿਆਰਿਓ, ਨਾਮੀ ਜਿਹੜਾ ਬੰਦਾ ਹੈ ਉਹਦੇ ਚ ਪਿਆਰ ਹੁੰਦਾ, ਪਿਆਰ ਤੋਂ ਜਿਹੜਾ ਹੀਣਾ ਹੈ ਉਹ ਕਹਿੰਦੇ ਮਰਿਆ ਹੋਇਆ ਹੁੰਦਾ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਤਾਂ ਮਰਿਆ ਹੋਇਆ ਬੰਦਾ ਹੈ, ਡੈਡ ਬਾਡੀਜ਼ ਤੁਰੀਆਂ ਫਿਰਦੀਆਂ ਨੇ। ਉਹ ਪਿਆਰ ਤੋਂ ਹੀਣਾ ਜਿਹੜਾ ਸੰਸਾਰ ਨੂੰ ਪਿਆਰ ਕਰਦਾ ਹੈ, ਨਾਮ ਦੇ ਮੰਡਲ ਚ ਪਹੁੰਚਦਾ ਹੈ, ਨਾਮ ਜਪਦਾ, ਨਾਮ ਦਾ ਧਿਆਨ ਕਰਦਾ, ਨਾਮ ਦਾ ਮੰਨਣ ਕਰਦਾ, ਨਾਮ ਦਾ ਸਰਵਣ ਕਰਦਾ, ਉਹ ਜਿਹੜੇ ਐਸੇ ਪਿਆਰੇ ਨੇ ਜ਼ਿੰਦਗੀ ਬਤੀਤ ਕਰਦੇ ਨੇ ਖੋਟੇ ਵਪਾਰ ਛੱਡ ਕੇ ਖਰੇ ਵਪਾਰਾਂ ਚ, ਉਹਨਾਂ ਨੂੰ ਦਰਗਾਹ ਦੇ ਵਿੱਚ ਜੈ ਜੈਕਾਰ ਧੰਨ ਧੰਨ ਹੁੰਦੀ ਹੈ।
ਤੇਰੇ ਨਾਮ ਦੇ ਵਪਾਰੀ ਦਰਗੇ ਮਾਣ ਪਾਉਂਦੇ ਨੇ, ਤੇਰੇ ਨਾਮ ਦੇ ਵਪਾਰੀ ਦਰਗੇ ਮਾਣ ਪਾਉਂਦੇ ਨੇ, ਮਾਨ ਪਾਉਂਦੇ ਨੇ ਮਾਨ ਪਾਉਂਦੇ ਨੇ ਉਹਦਾ ਮਾਨ।
ਸੰਤਨ ਕਰਕੇ ਮੁੱਲ ਕੀ ਦੇਣਾ ਕਹਿੰਦੇ ਤਾਜ਼ਾ ਅਭਿਮਾਨ ਲਿਓ ਮਨ ਨੂੰ ਹੰਗਤਾ ਤੇ ਮਮਤਾ ਦੇ ਉਹਨਾਂ ਨੂੰ ਤੇ ਤੈਨੂੰ ਉਹਦੇ ਬਦਲੇ ਚ ਨਾਮ ਮਿਲ ਜਾਏਗਾ ਕਿਉਂਕਿ ਹੰਗਤਾ ਤੇ ਮਮਤਾ ਦੋ ਚੀਜ਼ਾਂ ਐਸੀਆਂ ਨੇ ਜਦ ਤੱਕ ਆਦਮੀ ਦੇ ਵਿੱਚ ਨੇ ਨਾਮ ਨਹੀਂ ਆਇਆ ਕਰਦਾ ਹਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕੱਠਾ ਇਹ ਦੇ ਤੇ ਫੇਰ ਤਜਮਾਨ ਕਹਿੰਦੇ ਫੇਰ ਇਹ ਲੈ ਲੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ਼ਾ ਬਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਭਰ ਲੈ ਨਾਮ ਦੀ ਇਹ ਨਾਮ ਨੂੰ ਸੁਰੱਖਿਅਤ ਕਰ ਲੈ ਉਹ ਸਮਾਂ ਤਾੜ ਲੈ ਜਿਹਦੇ ਵਿੱਚ ਬਹੁਤੀ ਖੇਤੀ ਬੀਜੀ ਜਾਵੇ ਕਿਉਂਕਿ ਬੱਤਰ ਬਿਨਾਂ ਖੇਤੀ ਨਹੀਂ ਬੀਜੀ ਜਾਂਦੀ ਸੋ ਨਾਮ ਦੀ ਜਿਹੜੀ ਬੱਤਰ ਹੈ ਸਹੀ ਬੱਤਰ ਇਸ ਜੀਵਨ ਦੇ ਅੰਦਰ ਉਹ ਹੈ ਅੰਮ੍ਰਿਤ ਵੇਲਾ ਵੈਸੇ ਤਾਂ ਸਾਰ ਹਰ ਭਗਤ ਦਾ ਹੀ ਹੈ ਪਰ ਉਸ ਵੇਲੇ ਬਿਰਤੀ ਇਕਾਗਰ ਹੁੰਦੀ ਹੈ ਸੁਰਤੀਆਂ ਬਿਰਤੀਆਂ ਇੱਕ ਪੁਆਇੰਟ ਤੇ ਕੇਂਦਰਿਤ ਹੁੰਦੀ ਆਲਾ ਦੁਆਲਾ ਚੁੱਪ ਚਾਂਦ ਹੁੰਦੀ ਹੈ ਸੋ ਉਸ ਵੇਲੇ ਨੂੰ ਤੂੰ ਸੰਭਾਲ ਲੈ ਉਹ ਹਰ ਤਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖੜੇ ਨਖੁੱਟੇ ਨਾ ਹੀ ਕਹਿੰਦੇ ਨਖੁੱਟਦਾ ਹੀ ਨਹੀਂ ਖਰਚ ਲੈ ਜਿੰਨਾ ਤੇਰਾ ਜੀ ਕਰਦਾ ਤੋਟ ਨਾ ਆਵੇ ਵੱਧ ਹੋ ਜਾਈ ਵੱਧਦਾ ਹੀ ਜਾਂਦਾ ਘੱਟਦਾ ਨਹੀਂ ਹੈ ਅੰਮ੍ਰਿਤ ਵੇਲੇ ਦਾ ਬੀਜਿਆ ਹਲਤ ਪਲਤ ਹਰ ਧਨ ਹੈ ਕਿ ਭਗਤਾਂ ਕੋ ਮਿਲੀ ਵਡਿਆਈ ਧਨ ਧਨ ਹੁੰਦੀ ਹੈ ਇੱਥੇ ਵੀ ਦਰਗਾਹ ਦੇ ਵਿੱਚ ਵੀ ਦੋਹੀ ਥਾਵਾਂ ਤੇ ਜਿਹਨੂੰ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ ਨਾਮ ਪ੍ਰਗਟ ਤੇ ਕੀ ਹੋਇਆ ਹੁੰਦਾ ਜਿਸ ਵਕਤ ਨਾਮ ਪ੍ਰਗਟ ਹੋ ਜਾਂਦਾ ਇਹ ਸਾਰਾ ਹੀ ਸੰਸਾਰ ਆਪਣਾ ਆਪਾ ਬਣ ਜਾਂਦਾ ਗੈਰ ਨਹੀਂ ਇੱਥੇ ਕੋਈ ਰਿਹਾ ਕਰਦਾ ਸਭ ਇੱਕੋ ਹੀ ਜੋਤ ਵਰਤਦੀ ਹੈ ਆਪ ਉਹਦੇ ਵਿੱਚ ਲੀਨ ਹੋ ਜਾਂਦਾ ਇਹ ਪਤਾ ਨਹੀਂ ਲੱਗਦਾ ਵੀ ਮੈਂ ਰੱਬ ਹਾਂ ਕਿ ਰੱਬ ਮੈਂ ਹਾਂ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਜਦ ਮੈਂ ਸੀਗਾ ਤੂੰ ਨਹੀਂ ਸੀ ਹੁਣ ਤੂੰ ਹੋ ਗਿਆ ਹੁਣ ਮੈਂ ਨਹੀਂ ਹਾਂ ਮੈਂ ਕਿੱਧਰ ਚਲੀ ਗਈ ਤੇਰੇ ਵਿੱਚ ਰਲ ਗਈ ਇਹ ਅਵਸਥਾ ਜਿਹੜੀ ਹੈ ਇਹ ਨਾਮ ਦੇ ਪ੍ਰਗਟ ਹੋਣ ਦੀ ਅਵਸਥਾ ਹੈ ਇਹਦੇ ਵਿੱਚ ਅੱਖ ਖੁੱਲ ਜਾਂਦੀ ਹੈ ਗੁਰੇ ਦਿਖਾਇਓ ਲੋਏ ਨਾ ਈਤਾ ਉਤਾ ਘੱਟ 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 ਤੂੰ ਹੀ ਮੋਏ ਨਾ ਦੂਜਾ ਰਹਿੰਦਾ ਨਹੀਂ ਹੈ ਸੋ ਇਸ ਕਰਕੇ ਕਹਿੰਦੇ ਇਹ ਜਿਹੜਾ ਹਲਤ ਪਲਤ ਹਰ ਧਨ ਹੈ ਕਿ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚ ਇਹਦਾ ਨਾਸ਼ ਨਹੀਂ ਹੁੰਦਾ ਕਿਸੇ ਤਰੀਕੇ ਨਾਲ ਇਹ ਹਰ ਧਨ ਅਗਨੀ ਤਸਕਰ ਹੈ ਪਾਣੀ ਹੈ ਜਮਦੂਤ ਹੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡ ਨਾ ਲਗਾਈ ਜਮ ਤਾਂ ਸਮਾਂ ਸੇਵਾ ਕਰਦੇ ਨੇ ਜਿਨ੍ਹਾਂ ਨੇ ਹਰ ਧਨ ਖੱਟ ਲਿਆ ਉਹਨਾਂ ਦੀ ਤਾਂ ਕਰਨੀ ਓ ਕਰਨੀ ਹੈ ਲੇਕਿਨ ਜਿਹੜੇ ਉਹਨਾਂ ਦੇ ਵੀ ਸੰਗੀ ਨੇ ਪਿਆਰ ਦੇ ਨਾਲ ਰਸਤੇ ਤੇ ਚੱਲ ਰਹੇ ਨੇ ਸਰਲ ਸੁਭਾਅ ਦੇ ਨਾਲ ਉਹਨਾਂ ਦੀ ਵੀ ਸੇਵਾ ਹੁੰਦੀ ਹੈ ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਕਰਿਆ
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਰਾਜਾ ਵੀ ਕਰੇਗਾ ਸੇਵਾ ਸਾਨੂੰ
ਧਰਮਰਾਏ ਕਰੇ ਸੇਵਾ ਸਾਧਕਾ ਸੰਗ ਸੋਭਾ ਸੁਰਦੇਵਾ ਸੋਭਾ ਹੁੰਦੀ ਹੈ ਕਿਉਂਕਿ ਬੰਦਗੀ ਕਰਨ ਵਾਲਿਆਂ ਦੀ ਸੰਗਤ ਚ ਆ ਗਿਆ ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਵਪਾਰ ਕਰ ਕੇ ਧਨ ਧਨ ਹੋਵੇ ਤਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਬ ਸੰਤਾਂ ਸੰਗ ਚਾਰ ਸੰਤਾਂ ਨਾਲ ਰਲ ਕੇ ਕਿਉਂ ਚੱਲੇ ਕਿਉਂਕਿ ਉੱਥੇ ਇਹ ਜਿਹੜੇ ਪੰਜ ਚੋਰ ਨੇ ਇਹ ਪੈਂਦੇ ਨਹੀਂ ਹੈਗੇ ਡਰ ਜਾਂਦੇ ਨੇ ਹੋਰ ਕਿਤੋਂ ਨਹੀਂ ਹੈ ਕਿਤੇ ਨਹੀਂ ਹਟਦੇ ਸਾਧ ਸੰਗ ਇਹ ਦੁਸ਼ਟ ਬਸ ਹੋਤੇ ਸਾਧੂ ਦੀ ਸੰਗਤ ਕਰਨ ਵਾਲੇ ਦੇ ਇਹ ਦੁਸ਼ਟ ਬਸ ਚ ਹੋ ਜਾਂਦੇ ਨੇ ਬਾਕੀ ਦੁਨੀਆਂ ਨੂੰ ਤਾਂ ਇਹਨਾਂ ਨੇ ਚੱਕਰ ਚ ਪਾਇਆ ਹੋਇਆ ਸਾਰੀ ਇਸ ਕਰਕੇ ਸਾਧੂਆਂ ਦੀ ਸੰਗਤ ਚ ਆਪਣੀ ਖੇਪ ਨੂੰ ਲੈ ਕੇ ਚੱਲ ਉਹ ਵਾਰਨਿੰਗ ਦਿੰਦੇ ਰਹਿੰਦੇ ਨੇ ਕਿ ਇੱਥੇ ਖਤਰਾ ਹੈ ਭਾਈ ਸਿੱਧੀ ਸਿੱਧੀ ਆ ਗਈ ਸ਼ਕਤੀਆਂ ਦਿਖਾਉਣ ਲੱਗਿਆ ਪਿਆਰਿਆ ਖਤਰਾ ਕਿਉਂਕਿ ਸ਼ਕਤੀ ਨੂੰ ਆਦਮੀ ਮੈਂ ਕਹਿੰਦਾ ਵੀ ਮੈਂ ਕਰ ਇਕੱਲੇ ਮੈਂ ਗਿਆ ਇੱਥੇ ਉੱਥੇ ਸਾਡੇ ਬਾਬਾ ਨੇ ਮੇਹਰ ਸਿੰਘ ਉੱਥੇ ਉਹ ਗੱਲ ਦੱਸ ਰਹੇ ਸੀ ਮੈਂ ਕਿਹਾ ਬਾਬਾ ਕਿਵੇਂ ਹੋਈ ਮੈਂ ਜਾਣ ਕੇ ਪੁੱਛ ਲਈ ਕਹਿੰਦਾ ਉਹ ਜਦ ਮੇਰੇ ਕੋਲ ਆਈ ਨਾ ਲੜਕੀ ਕਹਿੰਦਾ ਮੈਂ ਖੁਰਪੀ ਲਾਤੀ ਕਹਿੰਦਾ ਜਦੇ ਹੀ ਠੀਕ ਹੋ ਫਿਰ ਮੈਂ ਫਲਾਣੇ ਥਾਂ ਲਾਤੀ ਫਲਾਣੇ ਥਾਂ ਲਾ ਮੈਂ ਕਿਹਾ ਵੀ ਇਹ ਤਾਂ ਭਟ ਗਿਆ ਬੰਦਾ ਇਹਨੂੰ ਅਸਲੀਅਤ ਦਾ ਪਤਾ ਨਹੀਂ ਹੈ ਉਹ ਗੱਲ ਤਾਂ ਛਪਾ ਲਈ ਆਪਣੇ ਸਿਰ ਤੇ ਲੈ ਲਈ ਜਿੱਥੋਂ ਚੀਜ਼ ਮਿਲੀ ਸੀ ਉਹ ਤਾਂ ਛੱਡ ਦਿੱਤਾ ਵੀ ਮੈਨੂੰ ਸੇਵਾ ਚੋਂ ਮਿਲੀ ਹੈ ਸਹਿ ਸੁਭਾਅ ਮੇਰੇ ਕੋਲ ਆਈ ਮੈਂ ਕਿਹਾ ਬੀਬੀ ਆਹ ਮਿਰਗੀ ਤੂੰ ਹੈਗੀ ਪਹਾੜ ਦੀ ਇੱਥੇ ਇੱਕ ਸਾਡੇ ਬਾਬਾ ਹੈ ਉਹ ਉੱਥੇ ਗੁਡਾਈ ਕਰਦਾ ਉਹਨੂੰ ਕਹਿੰਦੇ ਖੁਰਪੀ ਲਾ ਦੇ ਤੂੰ ਰਾਜੀ ਹੋ ਜਾਏਗੀ ਉੱਥੇ ਚਲੀ ਗਈ ਉਹ ਮਹਾਰਾਜ ਨੇ ਐਸੀ ਕਿਰਪਾ ਕਰਦੀ ਉਹਦੀ ਮਿਰਗੀ ਹਟ ਮੇਰੇ ਕੋਲ ਆਇਆ ਕਹਿੰਦਾ ਜੀ ਮੈਂ ਕੀ ਕਰਾਂ ਮੈਂ ਪੰਜ ਮੂਲ ਮੰਤਰ ਦੇ ਪਾਠ ਕਰਕੇ ਟੱਚ ਕਰਦੇ ਠੀਕ ਹੋ ਜੂਗੀ ਉਹ ਠੀਕ ਹੋ ਗਈ ਇੱਕ ਹੋਰ ਆ ਗਈ ਆਉਣੀਆਂ ਸ਼ੁਰੂ ਹੋ ਗਿਆ ਉਹ ਨਤੀਜਾ ਕੀ ਹੋਇਆ ਬਾਬੇ ਨੂੰ ਭੁੱਲ ਗਿਆ ਮੇਰੇ ਹੀ ਸਾਹਮਣੇ ਬੈਠਾ ਆਪਣੇ ਆਪ ਨੂੰ ਸਾਕਸ਼ਾਤ ਕਰ ਲਿਆ ਨਤੀਜਾ ਕੀ ਹੋਇਆ ਇੱਕ ਥਾਂ ਜਾ ਕੇ ਕਹਿੰਦਾ ਫੈਕਟਰੀ ਚੱਲੂ ਰਾਤ ਨੂੰ ਭੂਤਾਂ ਨੇ ਫੜ ਲਿਆ ਮੰਜਾ ਉਲਟਾਤਾ ਉਹਦਾ ਉੱਤੇ ਚੜ ਕੇ ਕਹਿੰਦੇ ਹੁਣ ਇਹਨੂੰ ਮਾਰ ਕੇ ਛੱਡਾਂਗੇ ਉਹ ਡਰ ਗਿਆ ਸਵੇਰੇ ਹੀ ਮੈਂ ਜਦ ਗਿਆ ਮੇਰੇ ਕੋਲ ਆਇਆ ਕਹਿਣ ਲੱਗਿਆ ਜੀ ਮੈਂ ਤਾਂ ਮਰ ਗਿਆ ਮੈਨੂੰ ਮੈਂ ਤਾਂ ਨਹੀਂ ਉੱਥੇ ਪੈਣਾ ਮੈਂ ਕੀ ਹੋਇਆ ਕਹਿੰਦਾ ਮੈਨੂੰ ਭੂਤਾਂ ਨੇ ਫੜ ਲਿਆ ਜੀ ਰਾਤ ਮੇਰਾ ਮੰਜਾ ਉਲਟਾ ਦਿੱਤਾ ਮੈਂ ਕਿਹਾ ਸੱਚ ਹੈ ਗੱਲ ਕਹਿੰਦਾ ਹਾਂ ਜੀ ਮੈਂ ਕਹਿੰਦਾ ਫਿਰ ਉੱਠ ਕੇ ਖੜਾ ਮੰਜਾ ਕਰਿਆ ਕਹਿੰਦਾ ਉੱਥੇ ਤਾਂ ਮੈਂ ਪੈਣਾ ਨਹੀਂ ਮੈਂ ਹਰਪਾਲ ਸਿੰਘ ਕਿਹਾ ਮੈਂ ਐਂ ਕਰ ਜਾ ਕੇ ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਛਿੜਕ ਲੈ ਉਤਪਾਦ ਨੱਠ ਜਾਣਗੇ ਮੈਂ ਹੋਏ ਕਿਉਂ ਕਹਿੰਦਾ ਮੈਂ ਫੈਕਟਰੀ ਚਲਾ ਤੀ ਉਹ ਭੂਤਾਂ ਨੇ ਕਿਹਾ ਵੀ ਤੇਰੇ 'ਚ ਕੀ ਤਾਕਤ ਹੈ ਤੂੰ ਆ ਕੇ ਫੈਕਟਰੀ ਚਲਾਉਣਾ ਉਹ ਗੱਲ ਆਪਣੇ ਸਿਰ ਲੈ ਲੈਂਦਾ ਬੰਦਾ ਸਿਰ ਲਈ ਤੇ ਫਸ ਗਿਆ ਭੁੱਲ ਜਾਂਦਾ ਅਸਲੀਅਤ ਨਹੀਂ ਉਹਦੇ ਯਾਦ ਰਹੇ ਸੋ ਸੰਤਾਂ ਨੂੰ ਪਤਾ ਹੁੰਦਾ ਵੀ ਇਹ ਹੁਣ ਭਟ ਗਿਆ ਇਹ ਹੁਣ ਗਿਰ ਜਾਏਗਾ ਆਪਣੇ ਪਦ ਤੋਂ ਗਿਰ ਜਾਏਗਾ ਕੁਛ ਨਹੀਂ ਇਹਦੇ ਪੱਲੇ ਰਹਿਣਾ ਉਹ ਵਾਰਨਿੰਗ ਦਿੰਦੇ ਨੇ ਤੂੰ ਇਸ ਤਰ੍ਹਾਂ ਕਿਉਂ ਕਰਿਆ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦਾ ਤਾਰਨ ਸੇਵਾ ਦਾ ਫਲ ਲੈ ਕੇ ਲੁਟਾ ਨਾ ਲੋਕਾਂ ਨੂੰ ਇਹ ਸੰਤਾਂ ਦੀ ਸੰਗਤ ਚ ਲੈ ਨਹੀਂ ਲੁੱਟ ਲੈਣਗੇ ਤਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਬ ਸੰਤਾ ਸੰਗ ਚਾਰ ਅਬਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁੱਖ ਉਜਲ ਹਰ ਤਰ ਕਹਿ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਸੋ ਇਹ ਖੋਟੇ ਵਪਾਰ ਬੰਦਾ ਕਰਦਾ ਹੈ ਤੇ ਖਰੇ ਵਪਾਰ ਤੋਂ ਦੂਰ ਰਹਿੰਦਾ ਹੈ ਅਖੀਰ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦਾ ਹੋਣਾ ਪੈਂਦਾ ਐਸੇ ਬਚਨ ਮਹਾਰਾਜ ਜੀ ਸੁਣਾ ਰਹੇ ਨੇ ਤੇ ਉਹਦੇ ਨਾਲ ਸੁਣਦਾ ਇਹ ਜਿਹੜਾ ਸੱਜਣ ਹੈ ਅੰਦਰ ਤਿਆਰੀ ਕਰਾ ਰਿਹਾ ਵੀ ਆਪਾਂ ਮਾਰ ਲਾਂਗੇ ਉੱਥੇ ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਸ਼ਬਦ ਪੜਦੇ ਨੇ ਤੇ ਇਹਦੇ ਅੰਦਰ ਜਿਉਂ ਜਿਉਂ ਬਾਣੀ ਪੜਦੇ ਨੇ ਤਿਉਂ ਤਿਉਂ ਬਾਣੀ ਦੇ ਨਾਲ ਨਿਰਮਤਾ ਹੁੰਦੀ ਹੈ, ਕੰਨਾਂ ਤੇ ਬਾਣੀ ਹਿਰਦੇ ਚ ਪਹੁੰਚਦੀ ਹੈ। ਪਹਿਲਾਂ ਤਾਂ ਉਹਦਾ ਥਰ ਤੋੜਿਆ ਬਾਣੀ ਨੇ, ਉਹ ਤੋੜ ਕੇ ਜਦੋਂ ਸ਼ਬਦ ਸੁਣੇ ਡਰ ਗਿਆ ਵੀ ਹੈ ਦੁਰਗਾ ਵੀ ਹੈਗੀ, ਇਸ ਭਾਵ ਦਾ ਉਚਾਰਨ ਹੋਇਆ। ਪੜੋ ਪਿਆਰ ਨਾਲ, ਕਾਣੀ ਪੀੜਨੀ ਨਵਾਣੀ ਜਿੰਦ ਤੇਰੀ ਦਰਗਾਹ ਵਿੱਚ ਦਰ ਲਏ ਲੇਖਾ ਪੀੜ ਸੁੱਟ ਹੈ ਨਾਨਕਾ ਜਿਉਂਤੇ। ਐਸੇ ਭਾਵ ਦੇ ਸ਼ਬਦ ਨੂੰ ਗੁਰੂ ਮਹਾਰਾਜ ਤੋਂ ਸੁਣ ਕੇ ਨੀਂਦ ਜੇ ਆ ਗਈ ਕੀ ਦੇਖਦਾ ਕਿ ਮੈਨੂੰ ਜਿੰਨੇ ਮੈਂ ਮਾਰ ਕੇ ਖੂਹ ਸੁੱਟੇ ਨੇ ਉਹ ਸਾਰੀਆਂ ਰੂਹਾਂ ਜਿਉਂਦੀਆਂ ਹੋ ਗਈਆਂ ਤੇ ਸਾਰੇ ਹੀ ਕਹਿੰਦੇ ਨੇ ਮਾਰੋ ਮਾਰੋ ਆਹ ਪਾਪੀ ਆਹ ਮਾਂ ਪਾਪੀ ਆ ਜਿਹਨੇ ਸਾਨੂੰ ਖਤਮ ਕਰਿਆ। ਜਮਦੂਤ ਆ ਗਏ, ਕੋਈ ਛੋਟੇ ਮਾਰਦਾ ਹੈ, ਕੋਈ ਕੁਛ ਮਾਰਦਾ ਹੈ, ਦੁਹਾਈ ਪਾਉਂਦਾ ਵੀ ਮੈਨੂੰ ਬਖਸ਼ ਦਿਓ, ਉਹ ਮੈਨੂੰ ਛੱਡ ਦਿਓ ਤੇ ਐਸੇ ਤੇ ਬਾਅਦ ਦੇਖਦਾ ਵੀ ਨਰਕ ਨੇ ਬੜੇ ਭਿਆਨਕ ਨੇ, ਪਾਪੀ ਕਰਮ ਕਮਾਨ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀ ਆ ਤਿਉਂ ਮੱਥਾ ਤਾਂ ਜਾਗ ਆ ਗਈ। ਲੇਕਿਨ ਉਹ ਜਿਹੜਾ ਸੀਨ ਦੇਖਿਆ ਅੱਖਾਂ ਤੋਂ ਉਹਲੇ ਨਹੀਂ ਹੁੰਦਾ, ਕਹਿੰਦਾ ਉਹ ਸੱਜਣਾ ਕਿਉਂ ਵਹਿਮ ਚ ਪੈ ਗਿਆ, ਨਰਕ ਨੁਰਕ ਤਾਂ ਹੈ ਹੀ ਕੋਈ ਨੀ, ਇਹ ਤਾਂ ਐਵੇਂ ਡਰਾਉਣ ਦੀਆਂ ਗੱਲਾਂ ਨੇ, ਇਹ ਡਰਾਈ ਜਾਂਦਾ ਸਭ। ਉਹ ਫੇਰ ਅੱਖ ਲੱਗ ਗਈ, ਉਹ ਫੇਰ ਆ ਗਏ, ਡਰ ਗਿਆ ਬਹੁਤ, ਕੰਬਣ ਲੱਗ ਗਿਆ ਸਰੀਰ ਤੇ ਅਜੇ ਜਾ ਕੇ ਕੋਈ ਗੱਲ ਨਹੀਂ ਕੀਤੀ ਤੇ ਕੰਨਾਂ ਦੇ ਵਿੱਚ ਐਸੀ ਆਵਾਜ਼ ਪੈਣੀ ਸ਼ੁਰੂ ਹੋ ਗਈ। ਤੇਰਾ ਅੰਦਰ ਮੈਲ ਦਾ ਭਰਿਆ, ਤੇਰਾ ਅੰਦਰ ਅੰਦਰ ਮੈਲ ਦਾ ਭਰਿਆ, ਝੂਠ ਉਤਰੇ ਪਿਆਰਿਆ ਸੱਜਣਾ ਤੋਤਿਆਂ ਲਗੂ ਉਤਰੇ ਤੇਰਾ ਅੰਦਰ ਮੈਲ ਦਾ ਭਰਿਆ।
ਸੁੰਦਰ ਮਹਿਲ ਦਾ ਪਰਿਆ ਸੁਤਿਆਂ ਜੂਠੀ ਉਤਰੇ ਚੰਨਾ ਪਿਆਰਿਆ ਸੁਤਿਆਂ ਜੂਠੀ ਉਤਰੇ ਤੇਰਾ ਮੈਲ ਦਾ ਪਰਿਆ ਤਿਰੰਗਰ ਅੰਦਰ ਮੈਲ ਦਾ ਪਰਿਆ ਤੁਸੀਂ ਉਤਰੇ ਚੰਨਾ ਪਿਆਰਿਆ ਤੁਸੀਂ ਉਤਰੇ ਤਿਰੰਗ
ਕਿਹਾ ਚਿਲਕਣਾ ਕਿੰਨਾ ਸੋਹਣਾ ਲੱਗਦਾ ਚਮਕਦਾਰ ਕਾਂਸੀ ਦਾ ਪੰਡ ਪਰ ਜਿਉਂ ਜਿਉਂ ਕੋਟਮ ਕਾਲੜੀ ਮਸ ਉਹਨੂੰ ਮਾਂਜਣ ਲੱਗ ਜਾਓ ਵੀ ਇਹਦੀ ਕਾਲ ਸਲਾਹ ਦੇਣੀ ਹੈ ਕਹਿੰਦੇ ਚਾਹੇ 10 ਘੰਟੇ ਮਾਂਜੀ ਜਾ ਹੱਥ ਵੀ ਕਾਲੇ ਕਰੀ ਜਾਊਗਾ ਤੇ ਜਿਹੜੀ ਚੀਜ਼ ਨਾਲ ਮਾਂਜੇਗਾ ਉਹ ਵੀ ਕਾਲੀ ਕਰੀ ਇੰਨਾ ਹੀ ਮੈਲ ਉਹਦੇ ਵਿੱਚ ਪਈ ਹੋਈ ਹੈ ਕਿ ਧੋਤੇ ਦੇ ਸਾਫ ਨੀ ਹੁੰਦੀ ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵੈ ਤੇ ਕਾਹਦੀ ਮੈਲ ਲੱਗ ਗਈ ਸਾਨੂੰ ਨਿੰਦਿਆ ਦੀ ਮੈਲ ਹੈ ਚੁਗਲੀ ਦੀ ਬੈਰ ਦੀ ਛਲ ਦੀ ਕਪਟ ਦੀ ਵਿਸਾਹਕਾਰ ਦੀ ਹਿੰਸਾ ਦੀ ਈਰਖਾ ਦੀ ਨਫ਼ਰਤ ਦੀ ਝੂਠ ਦੀ ਚੋਰੀ ਦੀ ਲੋਭ ਮੋਹ ਹੰਕਾਰ ਕਾਮ ਕ੍ਰੋਧ ਦੀ ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗਾਂ ਦੀ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਲਿਖਿਆਂ ਦੀ ਇਹਦਾ ਅੱਜ ਤੋਂ ਤਾਂ ਨਹੀਂ ਲੱਗੀ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਕੀ ਕਾਲਾ ਹੋਇਆ ਸਿਆਹ ਖਨਲੀ ਧੋਤੀ ਉਜਲ ਨਾ ਹੋਵੇ ਜੇ ਸੌ ਤੋਂ ਬਣਵਾ ਗੁਰਪ੍ਰਸ਼ਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ ਜੇ ਗੁਰੂ ਮਿਲ ਜਾਵੇ ਉਹ ਮਤ ਉਲਟੀ ਕਰ ਦਿੰਦਾ ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾ ਉਹ ਮੈਲ ਲੱਗੀ ਪਈ ਹੈ ਲਹਿੰਦੀ ਕਿਵੇਂ ਹੈ ਕਹਿੰਦੇ ਜਨਮ ਜਨਮ ਕੀ ਲੱਗੇ ਜਨਮ ਜਨਮ ਕੇ ਲੱਗੇ ਮੋਰਚਾ ਜਰ ਲੱਗੀ ਜੰਜਾਲ ਜੰਗਾਲ ਜਨਮਾਂ ਜਨਮਾਂਤਰਾਂ ਲੱਗ ਸੰਗਤ ਸਾਧ ਸਵਾਰੀ ਸੰਤਾਂ ਦੀ ਸੰਗਤ ਚ ਜਾ ਕੇ ਇਹ ਜਿਹੜੀ ਜੰਗਾਲ ਦੀ ਮੈਲ ਸੀ ਜੰਗਾਲ ਲੱਗਿਆ ਹੋਇਆ ਸੀ ਉਹਨਾਂ ਨੇ ਐਸੀ ਚੀਜ਼ ਦੇ ਤੀ ਕਿ ਉਹਦੇ ਨਾਲ ਹੀ ਲੈ ਜਾਂਦੀ ਹੈ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕਿਰਨ ਜਿਉਂ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਸੋਨੇ ਨੂੰ ਮੈਲ ਲੱਗੀ ਹੋਈ ਹੈ ਬਾਰ ਬਾਰ ਉਹਨੂੰ ਚਾੜੀ ਜਾਓ ਉਹ ਤਾਉ ਦੇਈ ਜਾਓ ਮੈਲ ਲੈਂਦੀ ਜਾਂਦੀ ਹੈ ਕਹਿੰਦੇ 12 ਬੰਨੀ ਦਾ ਜਦ ਸੋਨਾ ਹੋ ਜਾਂਦਾ 12 ਵਾਰੀ ਤਾਉ ਦੇਤਾ ਤੇ ਫਿਰ ਖਰਾ ਹੋ ਜਾਂਦਾ ਉਹਦੇ ਚੋਂ ਮੈਲ ਨਿਕਲ ਜਾਂਦੀ ਹੈ ਇਸੇ ਤਰ੍ਹਾਂ ਸਾਧੂਆਂ ਦੀ ਸੰਗਤ ਕਰਦਾ ਜਦ ਨਾਮ ਜਪਦਾ ਫਿਰ ਮੈਲ ਉਤਰਦੀ ਹੈ ਇਸਨੇ ਸਮਝ ਲਿਆ ਵੀ ਆਹ ਤਾਂ ਮੇਰਿਆ ਹੀ ਕਹਾਣੀ ਗੁਰੂ ਸਾਹਿਬ ਨੇ ਕਰ ਲਈ ਇਹ ਤਾਂ ਜ਼ਰੂਰ ਸੱਚਾ ਸੰਤ ਹੈ ਇਹ ਮੈਨੂੰ ਜਾਣ ਗਿਆ ਅੰਦਰੋਂ ਵੀ ਮੈਂ ਕੀ ਹਾਂ ਮੈਂ ਤਾਂ ਬਿਲਕੁਲ ਮੈਲ ਦਾ ਭਰਿਆ ਹੋਇਆ ਬਾਹਰ ਮੇਰੇ ਲਿਸ਼ਕ ਪੁਸ਼ਕ ਹੈ ਬਾਹਰ ਮੇਰਾ ਭੇਖ ਹੈ ਮੇਰੇ ਵਸਤਰ ਵਧੀਆ ਰੇਸ਼ਮੀ ਪਹਿਨੇ ਹੋਏ ਮੇਰਾ ਝੁਕ ਜਾਣਾ ਮੇਰੀਆਂ ਮਿੱਠੀਆਂ ਗੱਲਾਂ ਮਾਰਨੀਆਂ ਮੈਂ ਇੱਕ ਪਾਸੇ ਸ਼ੇਖ ਕਹਾਉਣਾ ਇੱਕ ਪਾਸੇ ਸੱਜਣ ਸ਼ਾਹ ਕਹਾਉਣਾ ਇਹ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਅਜੇ ਸੋਚਦਾ ਹੀ ਹੈ ਉਸੇ ਵੇਲੇ ਦੂਸਰੀ ਧੁਨੀ ਇਸ ਤਰ੍ਹਾਂ ਦੇ ਨਾਲ ਉੱਠਦੀ ਹੈ ਪੀੜਾਂ ਪਈਆਂ ਤੇ ਸੱਜਣ ਕੰਮ ਆਉਂਦੇ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਇਹ ਫਰੈਂਡ ਇਨ ਨੀਡ ਇਹ ਫਰੈਂਡ ਇਨ ਨੀਡ ਮਿੱਤਰਤਾ ਉਹ ਹੈ ਜਿਹੜਾ ਹਰ ਥਾਂ ਤੇ ਸਹਾਇਤਾ ਕਰੇ ਦੁਨੀਆਂ ਦਾ ਬੰਦਾ ਤਾਂ ਕਰ ਨਹੀਂ ਸਕਦਾ ਦੁਨੀਆਂ ਚ ਕਰ ਦੇਗਾ ਗਾਹ ਨਹੀਂ ਕਰ ਸਕਦਾ ਉਹ ਤਾਂ ਕੋਈ ਪੱਕੇ ਸੱਜਣ ਨੇ ਨਾਨਕ ਕਚੜਿਆਂ ਸਿਉਂ ਟੋੜ ਧੂੰਡ ਸੱਜਣ ਸੰਤ ਪੱਕਿਆ ਉਹ ਜੀਮ ਦੇ ਵਿਛੜੇ ਉਹ ਮੋਇਆ ਨਾ ਜਾਈ ਕੋਈ ਉਹ ਜਿਉਂਦੇ ਵਿਛੜ ਜਾਂਦੇ ਨੇ ਜਦ ਉਹਨਾਂ ਦਾ ਹਿੱਤ ਨਾ ਬਣੇ ਦੁਨੀਆਂ ਦੀਆਂ ਦੋਸਤੀਆਂ ਕਿਹਦੀਆਂ ਨਿਭੀਆਂ ਨੇ ਅੱਜ ਤੱਕ ਉਹ ਤਾਂ ਹਿੱਤ ਦੀ ਬੰਨੀ ਹੋਈ ਹੁੰਦੀ ਹੈ ਜਿੰਨਾ ਚਿਰ ਹਿੱਤ ਸਾਂਝੇ ਨੇ ਮਿੱਤਰਤਾ ਹੈ ਜਦ ਆਪਣੇ ਆਪਣੇ ਹਿੱਤ ਹੋ ਗਏ ਤਾਂ ਬਿਜ਼ਨਸ 'ਚ ਵੀ ਰੌਲਾ ਪੈ ਗਿਆ ਉਹਨੂੰ ਮਾੜਾ ਕਹਿੰਦਾ ਖਾ ਗਿਆ ਉਹ ਕਹਿੰਦਾ ਉਹ ਖਾ ਗਿਆ ਕਿਉਂਕਿ ਹਿੱਤ ਦੇ ਬੰਨੀ ਹੋਈ ਮਿੱਤਰਤਾ ਕਾਇਮ ਨਹੀਂ ਰਹਿੰਦੀ ਪਿਆਰ ਤਾਂ ਸੰਸਾਰ ਦੇ ਵਿੱਚ ਵਾਹਿਗੁਰੂ ਨਾਲੇ ਹੋ ਜੇ ਬਹੁਤ ਹੈ ਹੋਰ ਤਾਂ ਹੈ ਹੀ ਨਹੀਂ ਪਿਆਰ ਉਹ ਤਾਂ ਗਾਇਬ ਹੋ ਗਿਆ ਪਿਆਰ ਪਿਛਲੇ ਯੁੱਗਾਂ ਸੀਗਾ ਉਹਨੇ ਕਰਨ ਨੇ ਨਵਾਤਾ ਸੀ ਦੁਰਯੋਧਨ ਨਾਲ ਜਾਣ ਦੇ ਤੀ ਪਤਾ ਵੀ ਲੱਗ ਗਿਆ ਕਿ ਮੈਂ ਪਾਂਡਵਾਂ ਦਾ ਭਰਾ ਕਹਿੰਦਾ ਨਹੀਂ ਹੁਣ ਮਿੱਤਰ ਮੂਹਰੇ ਸੋ ਮਿੱਤਰ ਪਰਮੇਸ਼ਰ ਹੈ ਗੁਰੂ ਹੈ ਨਾਨਕ ਕਚੜਿਆਂ ਸਿਉਂ ਤੋੜ ਟੂੰਡ ਸੱਜਣ ਸੰਤ ਪੱਕਿਆ ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਮੈਂ ਸੜਕ ਤੇ ਖੜਾ ਸੀ ਧਮੋਟ ਦੀ ਗੱਲ ਹੈ ਉੱਥੇ ਲਾਲਾ ਅਮਰਨਾਥ ਦੀ ਚੱਕੀ ਸੀ ਸੜਕ ਦੇ ਉੱਤੇ ਹੁਣ ਵੀ ਹੈ ਉਹ ਪਿਆ ਸੀ ਮੰਜੇ ਦੇ ਉੱਤੇ ਤੇ ਮੈਨੂੰ ਕਹਿੰਦਾ ਕਿੱਥੋਂ ਆਇਆ ਮੈਂ ਕਿਹਾ ਰਾਜਸਥਾਨ ਤੋਂ ਆਇਆ ਰੋਣ ਲੱਗ ਗਿਆ ਮੈਂ ਕਿਹਾ ਲਾਲਾ ਕੀ ਗੱਲ ਤੂੰ ਕਿਉਂ ਰੋਣ ਲੱਗ ਗਿਆ ਕਹਿੰਦਾ ਮੇਰੇ ਭਗਵਾਨ ਹੈ ਮੈਂ ਕਿਹਾ ਅੱਛਾ ਇੰਨੀ ਸ਼ਰਧਾ ਤੇਰੇ ਮਨ ਕਹਿੰਦਾ ਹਾਂ ਮੈਂ ਕਿਵੇਂ ਹੋਈ ਕਹਿੰਦਾ ਤੈਨੂੰ ਨਹੀਂ ਪਤਾ ਮੈਂ ਨਾ ਮੈਨੂੰ ਮਾੜਾ ਮਾੜਾ ਪਤਾ ਹੈ ਮੈਂ ਤੇਰਾ ਨਾਂ ਪੜਿਆ ਰਾਜੇ ਸਾਹਿਬ ਲਿਖਿਆ ਹੋਇਆ ਵੀ ਲਾਲਾ ਅਮਰਨਾਥ ਨੇ 2000 ਰੁਪਈਆ ਦੇ ਕੇ ਕਮਰਾ ਬਣਾਇਆ ਉੱਥੇ ਮੈਂ ਕਿਸੇ ਦਾ ਨਾਂ ਨਹੀਂ ਲਿਖਿਆ, ਤੇਰਾ ਲਿਖਿਆ। ਮੈਂ ਕੀ ਗੱਲ ਹੋਈ ਸੀ? ਕਹਿੰਦਾ ਜੀ ਮੈਂ ਚੜ੍ਹਾਈ ਕਰ ਗਿਆ ਸੀ, ਜਮਦੂਤਾਂ ਨੇ ਆ ਕੇ ਮੈਨੂੰ ਫੜ ਲਿਆ, ਇੱਧਰ ਮੈਨੂੰ ਥੱਲੇ ਲਾਤਾ। ਉਹਦੇ ਬਾਅਦ ਰੋਣਾ ਪਿੱਟਣਾ ਸ਼ੁਰੂ ਹੋ ਗਿਆ, ਮੈਨੂੰ ਤਾਂ ਕੋਈ ਪਤਾ ਨਹੀਂ ਹੈ। ਕਹਿੰਦਾ ਮੈਂ ਬੜੀਆਂ ਬੇਨਤੀਆਂ ਕਰੀਆਂ, ਜਿੰਨਿਆਂ ਨੂੰ ਮੈਂ ਜਾਣਦਾ ਸੀ ਸਾਰਿਆਂ ਅੱਗੇ ਬੇਨਤੀਆਂ ਕਰੀਆਂ, ਮੇਰੀ ਸਹਾਇਤਾ ਨਾ ਹੋਈ। ਅਖੀਰ ਮੇਰੇ ਯਾਦ ਆ ਗਿਆ ਵੀ ਮੈਂ ਜਦ ਸਹੁਰਿਆਂ ਨੂੰ ਜਾਇਆ ਕਰਦਾ ਸੀ ਕਣਕਸਾਂ ਨੂੰ, ਤਾਂ ਮੈਂ ਵਿਸ਼ੇਸ਼ ਉਚੇਚਾ ਉਸ ਟਾਈਮ ਤੁਰਨਾ ਵੀ ਹੁਣ ਮਹਾਂਪੁਰਸ਼ ਕੁਰਸੀ ਤੇ ਬੈਠੇ ਦਰਸ਼ਨ ਦੇ ਰਹੇ ਨੇ। ਕਹਿੰਦਾ ਮੈਂ ਉੱਥੇ ਜਾ ਕੇ ਨਮਸਕਾਰ ਕਰਨੀ, ਉਹਨਾਂ ਨੇ ਪਿਆਰ ਦੇ ਨਾਲ ਮੇਰੇ ਵੱਲ ਦੇਖਣਾ ਤੇ ਨਾਲ ਹਾਲ ਚਾਲ ਪੁੱਛਣਾ, ਤੇ ਉੱਥੇ ਮੈਂ ਬੈਠਾ ਰਹਿਣਾ ਜਦ ਤੱਕ ਕੁਰਸੀ ਤੇ ਬੈਠੇ ਨੇ ਘੰਟਾ। ਉਹਦੇ ਬਾਅਦ ਮੈਂ ਚਲਿਆ ਜਾਂਦਾ ਸੀ। ਮੈਂ ਫਿਰ ਧਿਆਨ ਧਰਿਆ ਉਹਨਾਂ ਦਾ ਵੀ ਮੈਨੂੰ ਇਸ ਵੇਲੇ ਬਚਾ ਦਿਓ। ਉੱਧਰ ਜਮਦੂਤਾਂ ਨੂੰ ਦੇਖ ਦੇਖ ਕੇ ਮੇਰਾ ਬਹੁਤ ਬੁਰਾ ਹਾਲ ਹੁੰਦਾ ਗਿਆ। ਇੰਨੇ ਨੂੰ ਮੈਂ ਕੀ ਦੇਖਿਆ? ਕਹਿੰਦਾ ਆ ਕੇ ਖੜ ਗਏ, ਕਹਿੰਦੇ ਆ ਬਾਂਹ ਛੱਡੋ ਜੀ। ਉਹ ਹੱਥ ਪਾਏ ਹੋਏ ਸੀ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾਂ, ਉਹਨੂੰ ਤਕੜੇ ਪਾਏ ਹੱਥ, ਕਹਿੰਦੇ ਛੱਡੋ ਬਾਂਹ। ਕਹਿੰਦੇ ਇਹਦਾ ਜੇ ਰਹਿੰਦੇ ਨੇ 6-7 ਸਾਲ ਤੇ ਤੁਸੀਂ ਹੁਣੇ ਲੈ ਚੱਲੇ, ਛੱਡੋ ਇਹਨੂੰ। ਕਹਿੰਦਾ ਮੈਂ ਉੱਥੇ ਹੀ ਉਸੇ ਹਾਲਤ ਦੇ ਵਿੱਚ ਆਪਣੀ ਸਾਰੀ ਜ਼ਮੀਨ ਜਾਇਦਾਦ ਚਰਨਾਂ 'ਚ ਭੇਟਾ ਕਰਤੀ। ਇਹਨਾਂ ਨੂੰ ਮੈਨੂੰ ਹੋਸ਼ ਆ ਗਈ, ਰੋਣਾ ਪਿੱਟਣਾ ਬੰਦ ਹੋ ਗਿਆ ਤੇ ਘਰ ਵਾਲੀ ਮੇਰੇ ਕੋਲ ਆਈ। ਮੈਂ ਕਿਹਾ ਵੀ ਭਗਵਾਨ ਨੇ, ਮੈਂ ਤਾਂ ਜਿਉਂਦਾ ਤਾਂ ਹੋ ਗਿਆ ਪਰ ਮੈਂ ਆਪਣਾ ਬਾਗ 25 ਵਿਘੇ ਦਾ ਲੱਗਿਆ, ਸਾਡੇ ਖੇਤ ਦੇ ਨਾਲ ਲੱਗਦਾ ਸੀ, ਬਾਉਂਡਰੀ ਸਾਂਝੀ ਸੀ ਸਾਡੀ ਵੱਟ। ਕਹਿੰਦਾ ਉਹ ਤੁਹਾਡਾ ਖੇਤ ਦੇ ਨਾਲ ਜਿਹੜਾ ਬਾਗ ਲੱਗਦਾ, ਕਹਿੰਦਾ ਮੈਂ ਉਹ ਤਾਂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਤਾ। ਫਿਰ ਮੈਂ ਤਕੜਾ ਹੋ ਗਿਆ, ਮਹੀਨੇ ਦੇ ਵਿੱਚ ਉੱਥੇ ਮੈਂ ਤੁਰ ਕੇ ਗਿਆ। ਨਾਲ ਮੇਰੇ ਪਿੰਡ ਦੇ ਬਹੁਤ ਸਾਰੇ ਹਿਤੈਸ਼ੀ ਸੀ, ਉੱਥੇ ਮਹਾਂਪੁਰਸ਼ਾਂ ਨੂੰ ਮਿਲਿਆ, ਕਹਿੰਦੇ ਸੁਣਿਆ ਸੀ ਤੁਸੀਂ ਬਿਮਾਰ ਹੋ। ਕਹਿੰਦਾ ਮਹਾਰਾਜ ਤੁਸੀਂ ਸਭ ਕੁਝ ਜਾਣਦੇ। ਕਹਿੰਦੇ ਕਿਵੇਂ ਹੋਈ ਫਿਰ? ਕਹਿੰਦੇ ਮਹਾਰਾਜ ਤੁਸੀਂ ਜਾਣਦੇ ਹੋ, ਤੁਸੀਂ ਆ ਕੇ ਮੇਰੀ ਬਾਂਹ ਛਡਾਈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਐ ਪਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ ਮਹਾਂਪੁਰਸ਼ ਉੱਥੇ ਸਹਾਇਤਾ ਕਰੇ, ਤੇ ਮਹਾਰਾਜ ਤੁਸੀਂ ਮੈਨੂੰ ਛਡਾਤਾ। ਤੇ ਤੁਸੀਂ ਇਹ ਵੀ ਜਾਣਦੇ ਹੋ ਮੈਂ ਉੱਥੇ ਫੁਰਨਾ ਕਰਦਾ ਸੀ ਕਿ ਮੇਰਾ ਬਾਗ ਜਿਹੜਾ ਉਹ ਮੈਂ ਆਪਣੇ ਚਰਨਾਂ ਤੇ ਭੇਟਾ ਕਰਦਾ ਸੀ, ਉਹ ਦੇਣ ਵਾਸਤੇ ਆਇਆ। ਜਿਵੇਂ ਜੀ ਕਰਦਾ ਹੁਣ ਲਿਖਾ ਲਓ, ਕੋਰਟ 'ਚ ਲਿਖਾਉਣਾ ਉੱਥੇ ਲਿਖਾ ਲਓ, ਹੋਰ ਕੋਈ ਤਰੀਕਾ ਕਰਨਾ ਹੋਰ ਕਰ ਲਓ। ਕਹਿੰਦਾ ਮਹਾਂਪੁਰਸ਼ ਕਹਿਣ ਲੱਗੇ ਵੀ ਲਾਲਾ ਜੀ ਐਂ ਕਰੋ, ਇਹ ਕੰਮ ਛੋਟੇ ਸੰਤ ਕਰਦੇ ਨੇ, ਬਾਬਾ ਕਿਸ਼ਨ ਸਿੰਘ ਹੋਣੀ ਉਹਨਾਂ ਕੋਲ ਚਲੇ ਜਾਓ ਤੁਸੀਂ। ਉੱਥੇ ਗਿਆ ਤਾਂ ਮੈਂ ਸਾਰਾ ਹਾਲ ਦੱਸਿਆ। ਕਹਿੰਦੇ ਲੈ ਵੀ ਲਾਲਾ ਅਸੀਂ ਖੇਤੀ ਕਰਨ ਤਾਂ ਜਾਣਾ ਨਹੀਂ, ਧਮੋਟ ਇਹਦਾ ਮੁੱਲ ਪਾ ਦਿੰਦੇ ਹਾਂ, ਜਾਂ ਤੂੰ ਪਾ ਦੇ ਜਾਂ ਅਸੀਂ ਪਾ ਦਿੰਦੇ ਹਾਂ। ਕਹਿੰਦਾ ਮੈਂ ਕਿਹਾ ਮਹਾਰਾਜ ਤੁਸੀਂ ਉਹ ਪਾ ਲਓ। ਉਹ 25 ਵਿਘੇ ਅੰਬਾਂ ਦਾ ਤੇ ਬਾਕੀ ਬੂਟਿਆਂ ਦਾ ਬਹੁਤ ਸੋਹਣਾ ਬਾਗ ਸੀਗਾ, ਖੂਹ ਲੱਗਿਆ ਹੋਇਆ, ਕੋਠਾ ਪਿਆ ਹੋਇਆ। ਮਹਾਰਾਜ ਕਹਿੰਦੇ ਲੈ ਅਸੀਂ ਜੇ ਮੁੱਲ ਪਾ ਤਾ ਫੇਰ ਐ ਨਾ ਕਰੀ ਅਗਰ ਮਗਰ। ਕਹਿੰਦਾ ਨਹੀਂ ਮਹਾਰਾਜ, ਜੋ ਪਾਵੋਗੇ ਮੈਂ ਦੇ ਦੂੰਗਾ। ਕਹਿੰਦੇ ਫੇਰ ਉਹਦਾ ਮੁੱਲ 2500 ਰੁਪਈਆ, 25 ਵਿਘੇ ਜ਼ਮੀਨ, ਇੱਕ ਅੰਬ ਦਾ ਹੀ ਮੁੱਲ 2500 ਤੋਂ ਵੱਧ ਸੀਗਾ। ਉਹ ਕਹਿੰਦਾ ਮੈਂ 2500 ਦੇ ਆਇਆ ਜਾ ਕੇ। ਫਿਰ ਕਹਿੰਦਾ ਮੈਂ ਹੁਣ ਦੱਸ, ਮੈਨੂੰ ਜਿਹਨੇ ਛਡਾਤਾ ਉਹ ਮੇਰਾ ਭਗਵਾਨ ਹੈ ਕੀ ਹੈ? ਸੋ ਜਿਹੜਾ ਅੰਤ ਦੇ ਸਮੇਂ ਸਹਾਇਤਾ ਕਰੇ ਉਹ ਸੱਜਣ ਹੋਇਆ ਕਰਦਾ ਹੈ। ਦੂਆ ਖਾਣ ਪੀਣ ਵਾਲਾ ਇਕੱਠੇ ਬੈਠ ਕੇ ਕੌਫੀ ਪੀ ਲਈ, ਬਰਫੀਆਂ ਖਾ ਲਈਆਂ, ਉਹ ਸੱਜਣ ਨਹੀਂ ਹੁੰਦੇ, ਉਹ ਤਾਂ ਮਿੱਤਰ ਲੋੜੇਣ ਸੌਖਾ ਦਾ ਫਰ। ਮਿੱਤਰਾਂ ਦੀ ਦੋਸਤੀ ਹੁੰਦੀ ਹੈ ਖਾਣ ਪੀਣ ਨੂੰ ਮਿਲ ਜਾਵੇ, ਕਈ ਵਿਗਾੜ ਦਿੰਦੇ ਨੇ, ਕਈ ਹੋਰ ਤਰ੍ਹਾਂ ਕਰ ਦਿੰਦੇ ਨੇ, ਸ਼ਰਾਬ ਪੀਣ ਲਾ ਦਿੰਦੇ ਨੇ ਚੰਗੇ ਭਲੇ ਬੰਦੇ ਨੂੰ। ਸੋ ਇਸ ਤਰ੍ਹਾਂ ਜਦ ਉਹਨੇ ਸੁਣਿਆ ਆਪਣੇ ਨਾਂ ਦਾ ਮਹਿਨਾ, ਸ਼ਰਮਿੰਦਾ ਹੋ ਗਿਆ ਵੀ ਮੈਂ ਤਾਂ ਮਾਰਨ ਦੀਆਂ ਤਿਆਰੀਆਂ ਕਰਦਾ ਤੇ ਇਹ ਮੇਰਾ ਜਿਹੜਾ ਮਹਿਨਾ ਦੇ ਰਹੇ ਨੇ, ਹੱਥ ਦੇ ਰਹੇ ਨੇ, ਉਹ ਸੱਜਣ ਕਿਹੜਾ? ਮੈਂ ਤਾਂ ਫਿਰ ਬਹੁਤ ਘਟੀ। ਉਸ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਅਗਲੀਆਂ ਤੁਗਾਂ ਚਾਰੀਆਂ। ਕਹਿੰਦੇ ਕੋਠੇ ਮੰਡਪ ਮਾਰੀਆਂ ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਕਣੀਆਂ। ਫਰੀਦਾ ਕੋਠੇ ਮੰਡਪ ਮਾਰੀਆਂ, ਏਤ ਨਾ ਲਾਏ ਚਿੱਤ ਮਿੱਟੀ ਪਈ ਅਤੋਲਵੀ, ਕਿਸੇ ਨਾ ਹੋਸੀ ਮਿਤ, ਕੋਈ ਨਾ ਹੋਸੀ ਮਿਤ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ। ਸਮਾਂ ਕਿਆਦੀਆਂ ਕੀ ਨੇ, ਆਦਮੀ ਦੇ ਮਨ ਵਿੱਚ ਰਹਿ ਜਾਂਦੀਆਂ, ਪ੍ਰੋਪਰਟੀ ਮਨ ਚ ਰਹਿ ਜਾਂਦੀਆਂ ਮਰਨ ਵੇਲੇ, ਵੀ ਇਹਨੂੰ ਕੌਣ ਸਾਂਭੂਗਾ। ਬੱਚੇ ਤਾਂ ਮੇਰੇ ਨਾਲ ਸਾਰੀ ਜ਼ਿੰਦਗੀ ਲੜਦੇ ਰਹੇ ਨੇ, ਹੁਣ ਉਹਨਾਂ ਨੇ ਆ ਕੇ ਸਾਂਭਣਾ ਹੈ। ਐਸੇ ਖਿਆਲ ਚ ਸਰੀਰ ਦਾ ਅੰਤ ਹੋ ਜਾਂਦਾ, ਅੰਤਕਾਲ ਜੋ ਮੰਦਰ ਸਿਮਰਾ, ਐਸੀ ਚਿੰਤਾ ਮੈਂ ਜੇਮਰਾ। ਪ੍ਰੇਤ ਜੋਨ ਵੱਲ ਵੱਲ ਉਤਰੇ, ਪ੍ਰੇਤ ਬਣਾ ਦਿੰਦੀਆਂ ਨੇ। ਇਹ ਵੀ ਸਾਰੀ ਗੱਲ ਸਮਝੀ। ਉਸ ਤੋਂ ਬਾਅਦ ਮਹਾਰਾਜ ਨੇ ਅਗਲੀ ਤੁਕ ਵਿਚਾਰੀ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਾ। ਬਗਲੇ ਜਿਹੜੇ ਨੇ ਇਹ ਚਿੱਟੇ ਨੇ, ਸਫੈਦ ਤੀਰਥਾਂ ਤੇ ਰਹਿੰਦੇ ਨੇ, ਪਵਿੱਤਰ ਥਾਂ। ਜਿਹੜੇ ਇਹਨਾਂ ਦੇ ਭਰਾ ਨੇ ਚਿੱਟੇ ਨਹੀਂ ਰੰਗ ਦੇ, ਉਹਨਾਂ ਨੂੰ ਹੰਸ ਕਹਿੰਦੇ। ਹੰਸ ਜਿਹੜੇ ਨੇ ਉਹਨਾਂ ਦਾ ਖੁਰਾਕ ਹੁੰਦਾ ਹੀਰਾ ਮੋਤੀ। ਜਿਹੜੀ ਬਗਲਿਆਂ ਦੀ ਖੁਰਾਕ ਹੁੰਦੀ ਹੈ, ਕਾਵਾਂ ਦੀ ਖੁਰਾਕ ਹੁੰਦੀ ਹੈ, ਉਹ ਡੱਡੀਆਂ ਭਾਲਣ ਤੀਰਥਾਂ ਤੇ ਜਾਂਦੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਉਸ ਤੋਂ ਬਾਅਦ ਸਮਝਿਆ ਵੀ ਮੈਂ ਤਾਂ ਬਗਲਾ ਹਾਂ, ਠੀਕ ਬਗਲਾ। ਮੈਂ ਭੇਖ ਬਣਾਇਆ ਬਹੁਤ ਵਧੀਆ। ਲੋਕਾਂ ਨੂੰ ਭੁਲੇਖਾ ਪੈਂਦਾ ਕੋਈ ਉੱਤਮ ਸੰਤ ਹੈ, ਬਹੁਤ ਉੱਚਾ ਸੰਤ ਹੈ, ਤੇ ਸਮਦ੍ਰਿਸ਼ਟੀ ਹੈ ਇਹਦੇ ਵਿੱਚ। ਮਸਜਿਦ ਨੂੰ ਵੀ ਓਨਾ ਹੀ ਪਿਆਰ ਕਰਦਾ, ਮੰਦਰ ਨੂੰ ਵੀ ਓਨਾ ਹੀ ਕਰਦਾ, ਤੇ ਇਸਲਾਮ ਵਾਲੇ ਨੂੰ ਵੀ ਓਨਾ ਹੀ ਚੰਗਾ ਸਮਝਦਾ, ਓਨਾ ਹੀ ਦੂਏ ਨੂੰ ਸਮਝਦਾ। ਪਰ ਕੌਣ ਜਾਣਦਾ ਕਿ ਮੈਂ ਰਾਤ ਨੂੰ ਅੰਦਰ ਵੜ ਕੇ ਗਲ ਘੁੱਟ ਕੇ ਮਾਰ ਕੇ ਭੋਰੇ ਸੁੱਟ ਦਿੰਦਾ ਸੀ। ਇਹ ਤਾਂ ਮੈਂ ਘੁੱਟ ਘੁੱਟ ਜੀ ਖਾਂਦਾ, ਹੰਸਾ ਵਾਲਾ ਤਾਂ ਮੈਂ ਕੰਮ ਨਹੀਂ ਕਰਦਾ। ਹੰਸਾ ਹੀਰਾ ਮੋਤੀ ਚੁਗਣਾ, ਉਹਨਾਂ ਦੀ ਤਾਂ ਖੁਰਾਕ ਹੀ ਹੀਰਾ ਮੋਤੀ ਹੈ। ਬਹੁਤ ਨਡਾਲ ਹੋ ਗਿਆ, ਤਸਵੀਰ ਸਾਹਮਣੇ ਆ ਕੇ ਖੜੀ ਹੋ ਗਈ, ਡਰਾਉਣੀ ਲੱਗ ਰਹੀ ਹੈ। ਉਸ ਤੋਂ ਬਾਅਦ ਮਹਾਰਾਜ ਜੀ ਨੇ ਅਗਲਾ ਬੰਦ ਉਚਾਰਨ ਕੀਤਾ ਕਿ ਸੱਜਣਾ, ਤੇਰਾ ਜਿਹੜਾ ਜੀਵਨ ਹੈ ਨਿਰਾਰਥ ਹੈ, ਕਿਸੇ ਕੰਮ ਦਾ ਨਹੀਂ ਹੈ। ਦਿਖਾਵਾ ਇਹਦੇ ਵਿੱਚ ਬਹੁਤ ਹੈ, ਕਸ਼ਿਸ਼ ਇਹਦੇ ਵਿੱਚ ਬਹੁਤ ਹੈ, ਦੁਨੀਆਂ ਭੁਲੇਖੇ ਖਾਂਦੀ ਹੈ, ਪਰ ਪਿਆਰਿਆ ਤੇਰੇ ਕੋਲ ਆ ਕੇ ਮੌਤ ਮਿਲਦੀ ਹੈ, ਖੁਸ਼ੀ ਨਹੀਂ ਮਿਲਦੀ। ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਸਿਮਰ ਰੁੱਖ ਨੇ ਹਲਾਰੇ ਮਾਰੇ, ਸਿਮਰ ਰੁੱਖ ਨੇ ਹਲਾਰੇ ਮਾਰੇ, ਪੰਛੀ ਆ ਗਏ ਆਸ ਕਰਕੇ ਪਿਆਰਿਓ ਪਿਆਰਿਓ, ਪੰਛੀ ਆ ਗਏ ਆਸ ਕਰਕੇ ਸਿਮਰ ਰੁੱਖ ਨੇ। Thank you.
ਸਿਮਰ ਰੁੱਖ ਸਰੀਰ ਮੈਂ ਜਨ ਦੇਖ ਭੁਲਣ। ਇਹ ਜਿਹੜਾ ਮੇਰਾ ਭੇਖ ਹੈ, ਜਿਵੇਂ ਸਿੰਬਲ ਰੁੱਖ ਜਦ ਫਲਦਾ ਹੈ ਤੇ ਉਹਦੇ ਫੁੱਲ ਲੱਗ ਜਾਂਦੇ ਨੇ ਤੇ ਡੋਡੀਆਂ ਲੱਗ ਜਾਂਦੀਆਂ, ਉਸ ਵੇਲੇ ਤੋਤੇ ਮੈਜਨ ਤੋਤੇ ਨੂੰ ਕਹਿੰਦੇ ਤੋਤੇ ਭੁੱਲ ਜਾਇਆ ਕਰਦੇ। ਛੇ ਫਲ ਕੰਮ ਨਾ ਆਪ ਨੀ ਤੇ ਗੁਣ ਮੈਂ ਧਨ। ਇਹ ਫਲ ਕਿਸੇ ਕੰਮ ਨੀ ਆਉਂਦੇ, ਗਲ ਘੁੱਟ ਦਿੰਦੇ ਨੇ, ਗਲ ਘੁੱਟੂਆ ਹੋ ਜਾਂਦਾ ਜੇ ਇਹਨੂੰ ਖਾ ਲਵੇ। ਦੇਖਣ ਲੱਗ ਗਿਆ ਵੀ ਮੈਂ ਤਾਂ ਸੱਚਮੁੱਚ ਸਿੰਬਲ ਰੁੱਖ ਆ, ਮੇਰੇ ਕੋਲ ਲੈਣ ਦੇਣ ਨੂੰ ਕੁਛ ਨਹੀਂ ਹੈ, ਮੈਂ ਤਾਂ ਗਲ ਘੁੱਟਦਾ ਜੀਵਾਂ ਦੇ, ਮਾਰ ਦਿੰਦਾ, ਲੁੱਟਦਾ। ਜੇ ਦੂਜਾ ਹੈ ਉਹਨੂੰ ਮੈਂ ਪਖੰਡ ਕਰਕੇ ਬਹੁਤ ਦਿਖਾਉਂਦਾ ਤਾਂ ਕਿ ਉਹ ਮੇਰੀ ਮਹਿਮਾ ਬਾਹਰ ਜਾ ਕੇ ਕਰਨ, ਤੇ ਮੇਰਾ ਤਾਂ ਜੀਵਨ ਕਿਸੇ ਕੰਮ ਦਾ ਨਹੀਂ ਹੈ, ਫਿੱਕਾ ਜੀਵਨ ਹੈ। ਅਜੇ ਸੋਚਦਾ ਸੀ ਇਹਨਾਂ ਨੂੰ ਗੁਰੂ ਮਹਾਰਾਜ ਨੇ ਸਾਰੇ ਜੀਵਨ ਦਾ ਨਿਚੋੜ ਕੱਢ ਕੇ ਸਿੱਖਿਆ ਦੇਣ ਵਾਸਤੇ ਅਗਲੀ ਤੁਕ ਉਚਾਰਨ ਕਰਤੀ। ਪੜ੍ਹੋ ਗਿਆ
ਪਿਆਰੇ ਜੀ ਪਾਪਾ ਬਾਲੀ ਪਾਰ ਬਣ ਲੇ ਮੁੰਡਾ, ਪਾਪਾ ਬਾਲੀ ਪਾਰ ਬਣ ਲੇ
ਡੂਗਰ ਵਾਟ ਬਹੁਤ, ਇੱਕ ਤਾਂ ਅੱਖਾਂ ਤੋਂ ਅੰਨਾ ਤੇ ਦੂਜਾ ਭਾਰ ਨਾਲ ਜਾਂਦਾ, ਬੇਅੰਤ ਭਾਰ ਚੁੱਕਿਆ। ਅੱਖੀਂ ਲੋੜੀ ਨਾ ਨਾ, ਅੱਖਾਂ ਹੋਣ ਤਾਂ ਰਾਹ ਪਤਾ ਲੱਗੇ, ਅੱਖਾਂ ਹੈ ਨੀ ਤੇ ਅੰਨਾ ਹੁਣ ਕਰੇਗੀ ਠੋਕਰਾਂ ਖਾਂਦਾ, ਪਾੜ ਦੀ ਚੜਾਈ ਆ, ਖੱਡਾਂ ਚ ਗਿਰਦਾ, ਵੱਡ ਵੱਡੇ ਤੜਾਉਂਦਾ ਜਾਂਦਾ। ਹਾਂ ਚੜ ਲੰਘਾ ਕੇ ਤੇ ਹੁਣ ਕੋਈ ਤਰੀਕਾ ਹੈ ਵੀ ਲੰਘ ਜੀ। ਉਸ ਵੇਲੇ ਐਕਸਪੋਜ਼ ਹੋ ਗਿਆ ਬਿਲਕੁਲ, ਬਈ ਮੈਂ ਹੁਣ ਜਾ ਕੇ ਚਰਨ ਫੜ ਲਾ, ਇਹ ਤਾਂ ਬਿਲਕੁਲ ਸੱਚਾ ਆ ਗਿਆ। ਅੱਜ ਮੈਂ ਸੱਜਣਾ ਤੇਰੀ ਧਾਰਨਾ ਗਲਤ ਹੋ ਗਈ, ਦੁਨੀਆਂ ਦੇ ਵਿੱਚ ਕੋਈ ਹੈਗਾ ਜਿਹੜਾ ਰਾਹ ਦਿਖਾ ਸਕਦਾ? ਉਹ ਅੱਜ ਮੈਨੂੰ ਮਿਲ ਗਿਆ, ਜਿਹਾ ਜਿਹਾ ਮੈਂ ਪਾਪੀ ਸੀ ਓਡਾ ਹੀ ਬੜਾ ਸ਼ਕਤੀ ਵਾਲਾ ਇਹ ਆ ਗਿਆ। ਕੋਈ ਹੁਣ ਰਾਹ ਮੇਰੇ ਵਾਸਤੇ ਹੈ, ਮੈਂ ਕੀ ਕਰਾਂ? ਅਜੇ ਸੋਚਦਾ ਹੀ ਹੈ ਤੇ ਦੂਜੇ ਪਾਸਿਓਂ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ,
ਕੱਟੀ ਜਾਵੇਗੀ ਜਮਾਂ ਵਾਲੀ ਫਾਸੀ, ਨਾਮ ਨੂੰ ਸੰਭਾਲ ਬੰਦਿਆ, ਜਾਵੇਗੀ ਜਮਾਂ ਵਾਲੀ ਫਾਸੀ, ਨਾਮ ਨੂੰ ਸੰਭਾਲ ਬੰਦਿਆ।
ਰਸਤਾ ਲੱਭ ਗਿਆ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੇ ਬਾਪਾਂ ਦਾ ਬੰਨਿਆ ਹੋਇਆ ਨਰਕਾਂ ਨੂੰ ਜਾਂਦਾ ਜੇ ਤੂੰ ਨਾਮ ਨੂੰ ਸੰਭਾਲ ਲਵੇ ਛੁੱਟ ਜਾਏਗਾ ਜਾ ਮਲਕੋ ਅੰਤਕਾਲ ਮੇ ਨਾਰਾਇਣ ਸੁਦਾਈ ਜਾ ਗਤ ਕੋ ਜੋਗੀਸ਼ਰ ਵਾਂਛਿਤ ਸੋ ਗਤ ਛਿਨਵੇ ਪਾਈ ਏਕ ਚਿਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਜ ਨਾਲ ਉਸ ਵੇਲੇ ਕਹਿਣ ਲੱਗਿਆ ਸੱਜਣਾ ਉਹ ਮਨਾ ਕਹਿੰਦੇ ਆ ਗਿਆ ਹੁਣ ਨਾ ਤੂੰ ਕੌਣ ਕਰ ਬੇਵਿਸ਼ਵਾਸੀ ਰੱਬ ਵੀ ਹੈਗਾ ਤੇ ਤਾਰਨ ਵਾਲਾ ਵੀ ਅੱਜ ਆ ਪਹੁੰਚਿਆ ਉਸੇ ਵੇਲੇ ਹਿੰਮਤ ਕਰੀ ਸਾਰਾ ਛੱਡ ਕੇ ਜਾ ਕੇ ਚਰਨਾਂ ਤੇ ਟਹਿ ਕੇ ਉੱਚੀ ਉੱਚੀ ਰੋਣ ਲੱਗੇ ਨਾਲ ਦੇ ਸਾਥੀਆਂ ਨੇ ਸਮਝ ਲਿਆ ਕਿ ਸਾਡਾ ਮਾਲਕ ਫੜ ਲਿਆ ਵਰਛੇ ਲੈ ਕੇ ਨਿਕਲ ਗਏ ਉਹ ਕਹਿੰਦਾ ਸਿੱਟ ਦੋ ਵਰਛੇ ਮੈਂ ਮਾਰਿਆ ਗਿਆ ਆ ਜਾਓ ਜੇ ਬਚਣਾ ਅੱਜ ਸਾਰੇ ਬਖਸ਼ੇ ਜਾਓਗੇ ਚਰਨ ਫੜ ਲਓ ਤੇ ਇਸ ਤਰ੍ਹਾਂ ਦੀ ਭਾਵਨਾ ਤੇ ਨਾਲ ਬੇਨਤੀ ਕਰ
ਤੇਰੇ ਵਰਗਾ ਨਾ ਦਿਆਲ ਸਤਿਗੁਰ ਮੇਰਿਆ ਮੇਰੇ ਵਰਗਾ ਪਾਪੀ ਵਰਗਾ ਨਾ ਦਿਆਲ ਸਤਿਗੁਰ ਮੇਰੇ ਵਰਗਾ ਪਾਪੀ ਪਰਾਜੀ ਗੁਨਾਹਗਾਰ ਹੋਵੇ ਮੁਖ ਮੰਗਾ ਹਮ ਪਰਾਜੀ ਗੁਨਾਹਗਾਰ ਤੋਰ ਯਾਰ ਜੁਹਾਰ ਮੁਹੱਬਤ ਕਰ ਦੂੰਗਾ ਤੋਰ ਯਾਰ ਜੁਹਾਰ ਮੁਹੱਬਤ ਕਰ ਦੂੰਗਾ ਜ਼ਿੰਦਗੀ ਵਿੱਚ ਰਾਮ ਕੋਲ ਸਾਰਾ ਤੂੰ ਬਖਸ਼ੰਦਾ ਸਿਮਰ ਮਰੀ ਤਾਂ ਕਾਟੀਆਂ ਸਤਿਗੁਰ ਮੁਖ ਸੰਗਾ
ਸਾਰਿਆਂ ਨੇ ਗੁਰੂ ਨਾਨਕ ਪਤਤਾਂ ਦਾ ਆਧਾਰ ਕਰਨ ਵਾਲਾ, ਠੱਗਾਂ ਦਾ ਆਧਾਰ ਕਰਨ ਵਾਲਾ, ਚੋਰਾਂ ਦਾ, ਰਾਕਸ਼ਸਾਂ ਦਾ ਉਹਦੇ ਚਰਨ ਫੜੀ ਬੈਠੇ ਪਾਤਸ਼ਾਹ ਹੁਣ ਬਖਸ਼ ਦੇ। ਅਸੀਂ ਇਹ ਸਮਝਿਆ ਸੀ ਕਿ ਸੰਸਾਰ ਵਿੱਚ ਸੱਚ ਨਹੀਂ ਹੈ, ਰੱਬ ਨਹੀਂ ਹੈ। ਮੈਂ ਵੀ ਕਦੇ ਸਾਧੂ ਹੁੰਦਾ ਸੀ, ਬੜੇ ਮੈਂ ਜਪ ਤਪ ਕਰੇ, ਬੜੇ ਮੈਂ ਫਾਕੇ ਕੱਟੇ, ਪੁੱਠਾ ਵੀ ਮੈਂ ਲੜਕਿਆ, ਹੋਰ ਵੀ ਸਭ ਕੁਛ ਕਰਿਆ, ਪਰ ਮੇਰੇ ਪੱਲੇ ਕੀ ਪਿਆ? ਫਰਸਟੇਸ਼ਨ। ਕਿਉਂਕਿ ਜਿੰਨੇ ਸਾਧੂਆਂ ਨੂੰ ਮੈਂ ਮਿਲਦਾ ਸੀ ਉਹਨਾਂ 'ਚ ਮੈਂ ਕੀ ਦੇਖਦਾ ਸੀ? ਵੀ ਕੋਈ ਪਖੰਡ ਕਰਦਾ, ਪੈਸੇ ਦੇ ਪੁੱਤਰ ਨੇ, ਕੋਈ ਕੋਈ ਗੱਲ ਕਰਦਾ, ਕੋਈ ਨਿੰਦਿਆ ਕਰਦਾ, ਕੋਈ ਦੂਏ ਨੂੰ ਮਾੜਾ ਕਹਿੰਦਾ, ਕੋਈ ਕੁਛ ਕਰਦਾ। ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਰੱਬ ਤਾਂ ਹੈ ਨਹੀਂ, ਇਹ ਸਭ ਠੱਗ ਚੋਰ ਫਿਰਦੇ ਨੇ। ਅਤੇ ਮੈਂ ਫਿਰ ਮਹਾਰਾਜ ਇਹ ਗੱਲ ਕਰੀ ਵੀ ਮਾੜਾ ਜਿਹਾ ਕੀ ਬਣਨਾ, ਫਿਰ ਚੱਜ ਦਾ ਹੀ ਬਣੀਏ, ਐਸਾ ਬਣੀਏ ਵੀ ਪਤਾ ਬਣਾ ਲੱਗੇ। ਭੇਖ ਮੈਂ ਬਣਾ ਲਿਆ, ਇੱਕ ਪਾਸੇ ਮੈਂ ਮਸਜਿਦ ਬਣਾਤੀ, ਇੱਕ ਪਾਸੇ ਮੈਂ ਠਾਕਰ ਦੁਆਰਾ ਮੰਦਰ ਬਣਾਤਾ, ਸਾਰੀਆਂ ਮੂਰਤੀਆਂ ਲਾਤੀਆਂ, ਰਾਮ ਦਾ ਪਾਸ਼ਕ ਰਾਮ ਕੋਲ ਜਾਵੇ, ਕ੍ਰਿਸ਼ਨ ਮਹਾਰਾਜ ਦਾ ਪਾਸ਼ਕ ਕ੍ਰਿਸ਼ਨ ਨੂੰ ਪੂਜੇ, ਦੇਵੀਆਂ ਦਾ ਪਾਸ਼ਕ ਦੇਵੀਆਂ ਨੂੰ, ਸ਼ਿਵ ਜੀ ਦਾ ਸ਼ਿਵ ਜੀ ਨੂੰ। ਸੋ ਇਸ ਕਰਕੇ ਮਹਾਰਾਜ ਮੈਂ ਸਾਰਾ ਸਟੰਟ ਰਚ ਦਿੱਤਾ ਅਤੇ ਆਪ ਮੈਂ ਮਹਾਂ ਉੱਚਾ ਮਹਾਤਮਾ ਬਣ ਕੇ ਬਹਿ ਗਿਆ। ਅੱਜ ਤੁਸੀਂ ਉਗਾੜ ਦਿੱਤਾ ਮੇਰਾ ਅੰਦਰਲਾ ਬਾਹਰ, ਮੈਨੂੰ ਕਰਕੇ ਦਿਖਾ ਦਿੱਤਾ, ਤੁਸੀਂ ਤਾਂ ਮੇਰੀ ਤਸਵੀਰ ਖਿੱਚ ਦਿੱਤੀ। ਪਾਤਸ਼ਾਹ ਹੁਣ ਮੈਨੂੰ ਬਖਸ਼ ਦੇ, ਮੈਂ ਬੜੀਆਂ ਭੁੱਲਾਂ ਕੀਤੀ, ਮੈਂ ਦਿਖਾਉਣਾ ਚਾਹੁੰਦਾ ਉੱਚੀ ਉੱਚੀ ਰੋ ਰਿਹਾ, ਗੱਲ ਨਹੀਂ ਕਰ ਰਿਹਾ। ਪਾਤਸ਼ਾਹ ਅੱਖਾਂ ਨਾਲ ਦੇਖੋ ਮੈਂ ਕੀ ਕਰਿਆ। ਲੋਕ ਮੂੰਹ ਨਾਲ ਕਹਿੰਦੇ ਨੇ ਮੈਂ ਬੜਾ ਪਾਪੀ ਹਾਂ, ਮੈਂ ਦਿਖਾਉਣਾ, ਮੈਂ ਕਿਹਾ ਜਾ ਪਾਪੀ, ਮਿਸਾਲ ਮੰਗਾ ਲਈ। ਹੇਠਾਂ ਭੋਰੇ ਦਾ ਦਰਵਾਜ਼ਾ, ਗੁਪਤ ਦਰਵਾਜ਼ਾ ਚੱਕ ਲਿਆ, ਬਦਬੂ ਆ ਰਹੀ ਹੈ। ਕਹਿੰਦਾ ਇੱਕ ਵਾਰ ਪਾਤਸ਼ਾਹ ਨਿਗਾਹ ਮਾਰ। ਮਹਾਰਾਜ ਨੇ ਮਾਰਨੀ ਸੀ ਕਿਉਂਕਿ ਮਹਾਰਾਜ ਦੀ ਦ੍ਰਿਸ਼ਟੀ ਨੇ ਸਾਰਿਆਂ ਨੂੰ ਮੁਕਤ ਕਰ ਦੇਣਾ ਸੀ। ਮਰਦਾਨਾ ਕਹਿਣ ਲੱਗਿਆ ਪਾਤਸ਼ਾਹ ਕੋਈ ਠੱਗੀ ਬੱਗੀ ਨਾ ਹੋ ਜੇ। ਕਹਿੰਦੇ ਮਰਦਾਨਿਆ ਹੁਣ ਬੇਫਿਕਰ ਹੋ ਜਾ, ਸਰੀਰ ਮਾੜੇ ਨਹੀਂ ਹੁੰਦੇ, ਸਰੀਰ ਦੇ ਵਿੱਚ ਵਸਣ ਵਾਲੀ ਰੂਹ ਮਾੜੀ ਹੁੰਦੀ ਆ, ਉਹ ਰੂਹ ਮਰ ਗਈ ਜਿਹੜੀ ਠੱਗਦੀ ਸੀ, ਇੱਥੇ ਹੁਣ ਸੰਤ ਦੀ ਰੂਹ ਨੇ ਪੈਦਾ ਹੋਣਾ, ਆ ਜਾ ਦੇਖ ਲਈਏ। ਸਾਰਾ ਦੇਖ ਲਿਆ, ਪਿੰਜਰੇ ਪਿੰਜਰ ਪਏ। ਮਹਾਰਾਜ ਕਹਿੰਦੇ ਸੱਜਣਾ ਹੋ ਗਿਆ ਪਿਆਰਿਆ, ਜਿਹੜਾ ਕੁਛ ਹੋਣਾ ਸੀ ਭੁੱਲ ਜਾ ਉਸ ਨੂੰ, ਤਾਂ ਦੇ ਹਵੇਲੀ ਜਿੰਨਾ ਧਨ ਹੈ ਸਭ ਬਣਦੇ, ਜੇ ਜਾਣਦਾ ਤਾਂ ਪਹੁੰਚਾ ਦੇ ਉੱਥੇ, ਨਹੀਂ ਗਰੀਬਾਂ ਦੇ ਨਿਵੇਤ ਦੇ ਦੇ। ਮਜ਼ਦੂਰ ਲੈ ਆਇਆ, ਹਵੇਲੀਆਂ ਟਹਿਣ ਲੱਗ ਗਈਆਂ, ਵਧੀਆ ਵਧੀਆ ਕਮਰੇ ਟਹਿਣ ਲੱਗ ਕੇ, ਸਾਰੀ ਮਾਇਆ ਕੱਢ ਕੇ ਬਾਹਰ ਰੱਖਦੀ, ਕੱਪੜਾ ਲੀੜਾ ਜੋ ਵੀ ਸਮਾਨ ਸੀ, ਟੰਡੋਰਾ ਫਰਾਤਾ ਵੀ ਆ ਜਾਓ ਅਤੇ ਚੱਕ ਕੇ ਲੈ ਜਾਓ, ਦੁਨੀਆਂ 'ਚ ਹੋ ਗਿਆ। ਕਹਿਣ ਲੱਗੇ ਉਹ ਸੱਜਣ ਇੰਨੀ ਅਮੀਰੀ ਇਹਨੇ ਤਾਂ ਸਾਰੀ ਲੁਟਾ ਦਿੱਤੀ, ਖਾਲੀ ਹੋ ਗਿਆ, ਮਕਾਨ ਰਹਿਣ ਨੂੰ ਨਾ ਰਿਹਾ, ਛੱਤ ਦਰਖਤ ਥੱਲੇ ਪੈ ਗਈ। ਮਹਾਰਾਜ ਕਹਿੰਦੇ ਸੱਜਣਾ ਉਹ ਠੱਗ ਤੇਰੇ 'ਚੋਂ ਨਿਕਲ ਗਿਆ ਅਤੇ ਸਰੀਰ ਦੇ ਵਿੱਚ ਹੁਣ ਸੰਤ ਦੀ ਰੂਹ ਪ੍ਰਵੇਸ਼ ਕਰ ਗਈ, ਤੇਰੀ ਰੂਹ ਜਿਹੜੀ ਹੈ ਉਹ ਸਾਧੂ ਤੇਰੀ। ਮਹਾਰਾਜ ਨੇ ਕਿਰਪਾ ਕਰਕੇ ਕੋਈ ਜਪ ਨਹੀਂ ਦੇਖਿਆ, ਕੋਈ ਤਪ ਨਹੀਂ ਦੇਖਿਆ, ਆਪਣਾ ਮੇਹਰ ਭਰਿਆ ਹੱਥ ਚੁੱਕਿਆ ਅਤੇ ਉਸਦੇ ਸੀਸ 'ਤੇ ਰੱਖ ਦਿੱਤਾ। ਘਰ ਮਸਤਕ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਮਿਲੇ। ਕਹਿੰਦੇ ਕਹਿ ਵਾਹਿਗੁਰੂ, ਕਹਿ ਵਾਹਿਗੁਰੂ। ਨਾਮ ਦਾ ਕਹਾਉਣਾ ਕੀ ਸੀ? ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਤੋਂ ਸਾਂਭਿਆ ਨਹੀਂ ਜਾਂਦਾ, ਐਸਾ ਪ੍ਰਵੇਸ਼ ਕਰਿਆ ਬਗੈਰ ਜਪੇ ਤੇ ਜਪਿਆ ਜਾ ਰਿਹਾ। ਨੇਤਰ ਅੰਦਰਲੇ ਖੋਲ ਦਿੱਤੇ, ਪਰਮੇਸ਼ਰ ਘੱਟ ਘੱਟ ਵਿੱਚ ਵਸਦਾ ਵਿਖਾ ਦਿੱਤਾ। ਕਹਿੰਦੇ ਲੈ ਬਈ ਸੱਜਣਾ ਪਹੁੰਚ ਗਿਆ ਨਾ ਆਨੰਦ ਦੇ ਦੇਸ਼, ਮਾਇਆ ਨੇ ਤਾਂ ਦਿੱਤਾ ਨਹੀਂ, ਉਹ ਤਾਂ ਫਰਸਟ੍ਰੇਸ਼ਨ ਸੀ ਵੀ ਪਤਾ ਨਾ ਲੱਗ ਜੇ ਮੇਰੇ ਫੜਿਆ ਨਾ ਜਾਵਾਂ, ਜਾ ਤੈਨੂੰ ਸੱਚੀ ਜ਼ਿੰਦਗੀ ਬਖਸ਼ੀ, ਮੰਜੀ ਲਿਆ ਇੱਕ, ਹੁਣ ਅਸੀਂ ਤੈਨੂੰ ਪੁੰਜੇ ਨਹੀਂ ਬਿਠਾਉਣਾ, ਮੰਜੀ ਮੰਗਾ ਲਈ। ਕਹਿੰਦੇ ਲੈ ਸੱਜਣਾ ਇਹਦੇ ਉੱਤੇ ਬੈਠ ਪਿਆ ਰਿਹਾ, ਤੈਨੂੰ ਅਸੀਂ ਮੰਜੀ 'ਤੇ ਬਿਠਾਉਂਦੇ ਹਾਂ, ਇਹ ਆਨੰਦ ਜਿਹੜਾ ਤੈਨੂੰ ਪ੍ਰਾਪਤ ਹੋਇਆ ਇਹ ਹੁਣ ਸੰਸਾਰ ਨੂੰ ਵੰਡੀ। ਕਹਿੰਦੇ ਤੈਨੂੰ ਕਹਿਣਗੇ ਤਾਂ ਸੱਜਣ ਠੱਗ, ਪਰ ਨਾਲ ਦੀ ਨਾਲ ਇਹ ਵੀ ਪਤਾ ਹੈ ਕਿ ਬਖਸ਼ਿਸ਼ ਹੋ ਚੁੱਕੀ ਹੈ ਤੇ ਸੋਧੀ ਵਾਲੇ ਤੈਨੂੰ ਭਾਈ ਸੱਜਣ ਕਹਿਣਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉਸ ਕੁਫਰਗੜ ਨੂੰ ਤੋੜਿਆ। ਇਹ ਕੁਫਰਗੜ ਸਾਡੇ ਅੰਦਰ ਪਿਆ, ਅਸੀਂ ਸਾਰੇ ਇਸ ਕੁਫਰਗੜ ਦੇ ਵਾਸੀ ਹਾਂ। ਆਪਣੇ ਆਪ ਨੂੰ ਖੋਜੋ, ਪਤਾ ਕਰੋ ਅਸੀਂ ਕਿੱਥੇ ਕੁ ਤੁਰੇ ਫਿਰਦੇ ਹਾਂ। ਲੋਕ ਨਮਸਕਾਰਾਂ ਕਰਦੇ ਨੇ, ਮੱਥੇ ਟੇਕਦੇ ਆ, ਮੱਥੇ ਟਿਕਾਉਣ ਦੇ ਕਾਬਲ ਵੀ ਹਾਂ ਕਿ ਨਹੀਂ? ਅਜੇ ਤਾਂ ਸਾਡੇ ਚ ਊੜੇ ਆੜੇ ਦੀਆਂ ਗੱਲਾਂ ਚੱਲ ਰਹੀਆਂ ਨੇ, ਰੁਚੀਆਂ ਚੱਲ ਰਹੀਆਂ ਨੇ, ਪੈਸੇ ਦੀਆਂ ਰੁਚੀਆਂ, ਖੋਹ ਖਿੰਜ ਦੀਆਂ ਰੁਚੀਆਂ, ਧੋਖੇ ਦੇਣ ਦੀਆਂ, ਜ਼ੋਰ ਜ਼ਬਰ ਕਰਨ ਦੀਆਂ ਚਲਾਕੀਆਂ ਚੱਲ ਰਹੀਆਂ ਨੇ, ਚਾਲਾਂ ਚੱਲ ਰਹੇ ਹੈ ਵੀ ਆਹ ਗੱਲ ਮੈਂ ਜੇ ਕਰਾਂ ਮੈਂ ਐਂ ਹੋ ਸਕਦਾ, ਉਹ ਫਲਾਣਾ ਬਦਨਾਮ ਹੋਊ, ਮੈਨੂੰ ਕੀ ਲੋੜ ਪਈ ਹੈ। ਗੱਲ ਸਮਝੋ, ਮੈਂ ਸਾਧੂਆਂ ਨੂੰ ਕਹਿਣਾ ਕਿਉਂਕਿ ਇੱਕ ਸਾਧੂ ਦੀ ਗੱਲ ਚੱਲ ਰਹੀ ਹੈ। ਉਹ ਕੰਮ ਜਿਹੜਾ ਕਰਨ ਵਾਸਤੇ ਆਏ ਹੋ, ਸੰਸਾਰ ਤਾਂ ਠੀਕ ਹੈ, ਸਾਧੂਆਂ ਦੇ ਰਹਿਮ ਤੇ ਹੈ। ਜੇ ਸਾਧੂ ਇਹ ਪੋਲਿਊਟ ਹੋ ਜਾਵੇ ਫਿਰ ਬਾਕੀ ਸੰਸਾਰ ਦਾ ਕੀ ਕਹਿਣਾ? ਜੇ ਇਹਦੇ ਮਨ ਵਿੱਚੋਂ ਹੀ ਲਾਲਚ ਨਹੀਂ ਗਿਆ ਤਾਂ ਬਾਕੀ ਇਹਨੇ ਕੀ ਕਹਿਣਾ? ਸਮਾਂ ਨਸ਼ਟ ਹੋ ਰਿਹਾ, ਜ਼ਿੰਦਗੀ ਜਾ ਰਹੀ ਹੈ, ਕੋਈ ਆਸ਼ਰਮ ਦਾ ਮਾਲਕ ਬਣ ਰਿਹਾ, ਜਾਇਦਾਦ ਆਪਣੇ ਘਰ ਦੀ ਬਣਾ ਰਿਹਾ, ਮੋਹ ਪਾ ਲਿਆ ਜਾਇਦਾਦ ਨਾ, ਵੀ ਮੇਰਾ ਬਣ ਗਿਆ। ਬਾਬਾ ਜੀ ਹਟਾ ਦੇਵੇ ਹੁਣੇ ਵੀ ਉੱਥੇ ਛੱਡ ਜਾ, ਦੁੱਖ ਮੰਨੇਗਾ, ਗਾਲਾਂ ਕੱਢੇਗਾ ਵੀ ਮੈਂ ਬੜੀ ਮਿਹਨਤ ਨਾਲ ਬਣਾਇਆ ਤੇ ਮੈਨੂੰ ਕਹਿੰਦੇ ਨੇ ਛੱਡ ਜਾ। ਨਾ ਧੋਖਾ ਨਾ ਖਾਓ, ਉੱਚੇ ਨਿਕਲੋ, ਉੱਚੇ ਨਿਕਲ ਕੇ ਉਹ ਵਸਤਾ ਪ੍ਰਾਪਤ ਕਰੋ ਜਿਹਦੇ ਵਾਸਤੇ ਘਰ ਬਾਰ ਛੱਡਿਆ। ਕੀ ਲੋੜ ਹੈ ਨਾਮ ਦੀ? ਨਹੀਂ ਮਸ਼ਹੂਰੀ ਹੋਊ ਨਾਮ, ਸਹੀ ਮਸ਼ਹੂਰੀਆਂ ਤਾਂ ਫਸਾਉਂਦੀਆਂ ਨੇ ਬੰਦਿਆਂ ਨੂੰ। ਤੱਤ ਬਾਤ ਨੂੰ ਸਮਝੋ, ਅੰਦਰਲੇ ਪਾਸੇ ਨੈਣ ਖੁੱਲਣ ਤੇ ਦਿਸੇ ਪਰਮੇਸ਼ਰ ਘੱਟ ਘੱਟ ਵਿੱਚ ਵਿਆਪਕ, ਫੇਰ ਜੀਵਨ ਸਫਲ ਹੈ, ਤੇ ਨਹੀਂ ਤਾਂ ਫੇਰ ਸੱਜਣ ਨਾਲੋਂ ਵੀ ਅਸੀਂ ਮਾੜੇ ਹਾਂ। ਕਿਉਂਕਿ ਸੱਜਣ ਨੇ ਤਾਂ ਮੰਨ ਲਿਆ, ਅਸੀਂ ਤਾਂ ਮੰਨਦੇ ਹੀ ਨਹੀਂ ਹਾਂ। ਅਸੀਂ ਕਹਿੰਦੇ ਠੀਕ ਆ, ਜਿਹੜਾ ਕੁਛ ਹੈ ਅਸੀਂ ਪਬਲਿਕ ਚ ਕਿਵੇਂ ਕਹਿ ਦਈਏ ਵੀ ਮੈਂ ਗਲਤੀ ਕਰਨਾ ਇਹ? ਪਰ ਮੈਂ ਐਸੇ ਬੰਦੇ ਦੇਖੇ ਨੇ, ਜਦ ਯੂਪੀ ਚ ਕੀਰਤਨ ਹੁੰਦਾ ਉੱਥੇ ਇਹ ਜੀ ਸਾਖੀ ਆ ਜਾਣੀ ਜਾਂ ਵਾਲਮੀਕ ਵਰਗੀ ਆ ਜਾਣੀ, ਉੱਠ ਕੇ ਖੜੇ ਹੋ ਜਾਣਾ, ਰੋਣ ਲੱਗ ਜਾਣਾ। ਮੈਂ ਬੰਦ ਕਰਕੇ ਪੁੱਛਣਾ ਕੀ ਗੱਲ ਹੈ? ਕਹਿੰਦੇ ਜੀ ਆਹ ਜਿਹੜਾ ਤੁਸੀਂ ਸੁਣਾ ਰਹੇ ਹੋ ਮੈਂ ਆਇਆ ਜਾਂ ਮੈਂ, ਚੋਰੀਆਂ ਮੈਂ ਕਰੀਆਂ, ਫਸਿਆ ਹੋਰ ਹੈ, ਬੰਦੇ ਮੈਂ ਮਾਰੇ ਨੇ, ਫਾਂਸੀ ਹੋਰ ਚੜਿਆ, ਮੇਰਾ ਵੀ ਕਿਤੇ ਗੁਜ਼ਾਰਾ ਹੋਜੂ, ਮੈਨੂੰ ਵੀ ਬਖਸ਼ਣ ਵਾਲਾ ਆਜੂ ਕੋਈ? ਸੰਗਤਾਂ ਨੇ ਜਕਾਰੇ ਬੁਲਾਈ ਜਿਹੜੇ ਬੋਲੇ ਸੋ ਨਿਹਾਲ, ਪੁਲਿਸ ਵਾਲਿਆਂ ਨੇ ਥਾਣੇਦਾਰ ਆਇਆ ਕਹਿਣ ਲੱਗਿਆ ਵੀ ਤੁਹਾਡੇ ਦੀਵਾਨ ਦੇ ਅੰਦਰ ਕਨਫੈਸ਼ਨ ਕਰਦੇ ਨੇ, ਉਹ ਜੁਰਮਾਂ ਦੀ ਸਜ਼ਾ ਤਾਂ ਮਿਲ ਚੁੱਕੀ ਹੈ, ਬੰਦਿਆਂ ਨੂੰ ਕੈਦ ਵੀ ਹੋ ਚੁੱਕੀ ਹੈ, ਹੁਣ ਤੁਸੀਂ ਕੀ ਕਰਦੇ? ਮੈਂ ਤੁਸੀਂ ਦੱਸੋ ਤੁਹਾਡਾ ਕੀ ਐਟੀਟਿਊਡ ਹੈ? ਕਹਿੰਦੇ ਸਾਡਾ ਮਤਲਬ ਹੈ ਬੰਦੇ ਨੂੰ ਸੁਧਾਰਨਾ, ਜੇਲ੍ਹ ਦੇ ਵਿੱਚ ਸਜ਼ਾ ਦੇਣਾ ਨਹੀਂ ਹੁੰਦਾ, ਸੁਧਾਰਨਾ ਹੋਇਆ ਕਰਦਾ। ਜੇ ਸੁਧਰ ਜਾਵੇ ਇਲਾਕਾ ਤੁਸੀਂ ਬਚਨਾਂ ਨਾਲ ਸੁਧਾਰ ਦਿੰਦੇ ਹੋ, ਅਸੀਂ ਡੰਡੇ ਨਾਲ ਜੇਲ੍ਹਾਂ 'ਚ ਤੇ ਭੇਜ ਕੇ ਸੁਧਾਰਦੇ ਹਾਂ। ਫਿਰ ਸਾਡਾ ਐਟੀਚਿਊਡ ਇਹ ਹੈ ਵੀ ਜੇ ਤਾਂ 6 ਮਹੀਨੇ 'ਚ ਕੋਈ ਵਾਰਤਾ ਉਹਨੇ ਕਰ ਦਿੱਤੀ ਫਿਰ ਤਾਂ ਅਸੀਂ ਪਹਿਲੀਆਂ ਵੀ ਨਾਲ ਲਾ ਲਾਂਗੇ, ਜੇ ਨਾ ਕਰੀ ਤਾਂ ਜਿਹੜਾ 10 ਨੰਬਰ ਵਾਲਾ ਵਸਤਾ ਉਹਦੇ 'ਚ ਉਹਦਾ ਨਾਂ ਕੱਢ ਕੇ ਦੂਜਿਆਂ 'ਚ ਭਲੇ ਮਾਨਸਾਂ 'ਚ ਪਾ ਦਾਂਗੇ। ਸੋ ਇਸ ਤਰ੍ਹਾਂ ਉਹ ਹਿੰਮਤ ਵਾਲੇ ਸੀ, ਆਪਣੇ ਔਗਣ ਪ੍ਰਗਟ ਕਰ ਦੇਣੇ ਸੰਗਤ ਦੇ ਵਿੱਚ, ਔਗਣ ਸਭ ਪ੍ਰਗਾਸ਼ੀਆਂ ਨੂੰ ਰੋਜ਼ਗਾਰ ਹੈ ਉਸਾੜਾ। ਕਹਿੰਦੇ ਸਾਨੂੰ ਤਾਂ ਪੈਸਾ ਇਹਦੇ 'ਚੋਂ ਹੀ ਮਿਲਦਾ, ਹਨੇਰਾ ਕਮਾ ਕੇ ਸਾਡਾ ਪੇਸ਼ਾ ਹੀ ਹੈ ਡੰਗਰ ਚੋਰੀ ਕਰਨਾ, ਹਿਟਮੈਨ ਬਣਨਾ। ਹੁਣ ਸਾਡੇ ਨੇਤਰ ਖੁੱਲ ਗਏ, ਗੁਰੂ ਦੀ ਬਾਣੀ ਸੁਣੀ ਹੈ, ਦਲੇਰ ਸੀਗੇ ਫਿਰ ਪਹੁੰਚੇ ਕਿੱਥੇ? ਸੱਚਮੁੱਚ ਦੇ ਸਾਧੂਆਂ ਵਰਗੇ ਜੀਵਨ ਬਣਾ ਲਏ, ਪਰਵਕਾਰੀ ਬਣ ਗਏ, 50-50 ਟਰੱਕ ਲੈ ਕੇ ਇੱਥੇ ਪਹੁੰਚਦੇ ਨੇ, ਕਿੰਨੇ ਕਿੰਨੇ ਆਉਂਦੇ ਨੇ, ਕਿਵੇਂ ਘਰ ਨੂੰ ਪਿੱਟ ਦਿੰਦੇ ਨੇ, ਕਿਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਨੇ। ਸਾਡੇ ਨਾਲੋਂ ਅੱਛੇ ਹੈ ਕਿਉਂਕਿ ਅਸੀਂ ਔਗਣ ਪੈਰ ਦੇ ਥੱਲੇ ਦੱਬ ਕੇ ਰੱਖੇ ਹੋਏ ਨੇ, ਪ੍ਰਗਟ ਨਹੀਂ ਕਰ ਸਕਦੇ, ਇਹ ਧਰਮਰਾਜ ਦੇ ਜਾ ਕੇ ਹੀ ਪ੍ਰਗਟ ਹੋਣੇ। ਸੋ ਇਸ ਕਰਕੇ ਸਮਝਣ ਦਾ ਯਤਨ ਕਰੋ, ਐਸਾ ਨਾ ਹੋਵੇ ਕਿ ਸੱਜਣ ਠੱਗ ਵਾਂਗੂ ਜੀਵਨ ਬਦਲ, ਉਹ ਤਾਂ ਫੇਰ ਵੀ ਸਮਾਰ ਗਿਆ ਤੇ ਸਾਡਾ ਕਿਤੇ ਨਾਲ ਹੀ ਨਾ ਚਲਿਆ ਜਾਵੇ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਸਾਰੇ ਪ੍ਰੇਮੀ ਇਹਨਾਂ ਸਾਹਿਬ ਵੱਲੋਂ ਪਾ ਦਿੱਤੇ।